ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ।
ਦੋਸਤੋ ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਮੇਰੇ ਨਾਲ ਯਾਨੀ ਅਨੂ ਨਾਲ ਔਰ ਭਾਰਤੀ ਜੀ ਨਾਲ। ਹਰ ਸੋਮਵਾਰ ਤੁਸੀਂ ਸਾਡਾ ਸਾਥ ਦਿੰਦੇ ਹੋ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ। ਔਰ ਜਿਹੜੇ ਸਾਡੇ ਸਰੋਤੇ ਸਾਨੂੰ ਆਕਲੈਂਡ ਜਾਂ ਨਿਊਜ਼ੀਲੈਂਡ ਤੋਂ ਬਾਹਰ ਸੁਣਦੇ ਨੇ ਉਹ ਆਨਲਾਈਨ ਸਾਡੇ ਨਾਲ ਹੋ ਜਾਂਦੇ ਨੇ www.planet.audio.org/NZ ਤੋਂ ਤੁਸੀਂ ਸਾਨੂੰ ਲਾਈਵ ਜਾਂ ਬਾਅਦ ਵਿੱਚ ਪ੍ਰੋਗਰਾਮ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਤੋ ਭਾਰਤੀ ਜੀ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਾਡੇ ਵਿਸ਼ੇ ਨੇ ਉਹ ਸਰੋਤਿਆਂ ਨਾਲ ਅਸੀਂ ਸਾਂਝ ਪਾਉਂਦੇ ਚੱਲੀਏ। ਤੋ ਸਭ ਤੋਂ ਪਹਿਲਾਂ ਅਸੀਂ ਪੰਜਾਬ ਤੋਂ ਸਾਥੀ ਧਰਮਿੰਦਰ ਜੀ ਨਾਲ ਗੱਲਬਾਤ ਕਰਾਂਗੇ। ਇਹ ਜਿਹੜੇ ਸਾਡੇ ਸਾਥੀ ਨੇ ਇਹ ਹੈਗੇ ਨੇ ਜੀ ਉੱਘੇ ਆਗੂ ਨੇ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹਾਜੀਪੁਰ ਤੋਂ ਨੇ। ਔਰ ਜਿਹੜਾ ਇਸ ਵਕਤ ਨਹੀਂ ਕਾਫੀ ਸਮੇਂ ਤੋਂ ਇਹਨਾਂ ਦਾ ਇਹ ਸੰਘਰਸ਼ ਚੱਲਿਆ ਆ ਰਿਹਾ। ਤੋ ਪਹਿਲੇ ਵੀ ਸਾਡੇ ਨਾਲ ਇਹ ਪ੍ਰੋਗਰਾਮ 'ਚ ਸ਼ਿਰਕਤ ਕਰ ਚੁੱਕੇ ਨੇ। ਤੋ ਮੁਕੇਰੀਆਂ ਦੇ ਨਜ਼ਦੀਕ ਨਾਲ ਲੱਗਦੇ ਜਿਹੜੇ ਬਿਆਸ ਦਰਿਆ ਦੇ ਨਾਲ ਲੱਗਦਾ ਏਰੀਆ ਉੱਥੇ ਕਾਫੀ ਸਮੇਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਹੋ ਰਹੀ ਹੈ। ਤੋ ਉਹ ਇਸ ਚੀਜ਼ ਦੇ ਖਿਲਾਫ ਇਹਨਾਂ ਨੇ ਸੰਘਰਸ਼ ਵਿੱਢਿਆ ਹੋਇਆ। ਤੋ ਉਹਦੀ ਅਪਡੇਟ ਇਹਨਾਂ ਕੋਲੋਂ ਲਵਾਂਗੇ, ਜਾਣਕਾਰੀ ਲਵਾਂਗੇ ਕਿ ਇਸ ਵਕਤ ਕੀ ਚੱਲ ਰਿਹਾ ਔਰ ਅੱਗੇ ਇਹਨਾਂ ਨੇ ਕੀ ਕੁਝ ਜਿਹੜਾ ਪਲਾਨ ਕੀਤਾ ਹੋਇਆ। ਤੋ ਉਸ ਤੋਂ ਬਾਅਦ ਅਸੀਂ ਕਰੀਬ ਕਰੀਬ ਸਾਡੇ ਸਥਾਨਕ ਮਸਲੇ ਨੇ, ਇੱਕ ਤਾਂ ਜਿਹੜੇ ਬੀਤੇ ਦਿਨੀ ਖ਼ਬਰਾਂ 'ਚ ਵੀ ਸਾਡੇ ਸਰੋਤਿਆਂ ਨੇ ਸ਼ਾਇਦ ਦੇਖਿਆ ਹੋਵੇ ਜਾਂ ਨਾ ਦੇਖਿਆ ਹੋਵੇ ਕਿ ਇੱਕ ਯੂਨੀਅਨ ਅਫੀਸ਼ਲ ਨੂੰ ਅਨਫੇਅਰਲੀ ਜਿਹੜਾ ਡਿਸਮਿਸ ਕੀਤਾ ਗਿਆ। ਤੋ ਉਸ ਸਿਲਸਿਲੇ 'ਚ ਸਾਡੀ ਸੰਸਥਾ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਵੱਲੋਂ ਇੱਕ ਪਬਲਿਕ ਬਿਆਨ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਸੀ, ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਤੋ ਉਸ ਤੋਂ ਬਾਅਦ ਜਿੰਨਾ ਕੁ ਸਮਾਂ ਬਚੇਗਾ ਉਹਦੇ ਮੁਤਾਬਿਕ ਇਲੈਕਸ਼ਨ ਇੱਥੇ ਆਉਣ ਵਾਲੀਆਂ ਨੇ, ਜਨਰਲ ਇਲੈਕਸ਼ਨ 19 ਸਪਟੈਂਬਰ ਨੂੰ ਹੈ, ਉਹਦੇ ਸੰਦਰਭ ਵਿੱਚ ਗੱਲਬਾਤ ਕਰਾਂਗੇ। ਔਰ ਬੀਤੇ ਵੀਕਐਂਡ ਸਨਿਚਰਵਾਰ ਵਾਲੇ ਦਿਨ ਸਾਡੀ ਜਿਹੜੀ ਇੱਕ ਐਕਟੀਵਿਟੀ ਸੀ ਉਹਦੀ ਸਾਂਝ ਪਾਵਾਂਗੇ ਇਹ ਮਾਈਗ੍ਰੈਂਟਸ ਦੇ ਮਸਲੇ ਨੂੰ ਲੈ ਕੇ ਔਰ ਆਉਣ ਵਾਲੀਆਂ ਵੋਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਕੀ ਕੁਝ ਹੋ ਸਕਦਾ ਹੈ ਜਾਂ ਕੀ ਅਸੀਂ ਚਾਹੁੰਦੇ ਹਾਂ ਮਾਈਗ੍ਰੈਂਟਸ ਦੇ ਸਿਲਸਿਲੇ ਵਿੱਚ ਕੀ ਸਰਕਾਰ ਨੂੰ ਐਕਸ਼ਨ ਲੈਣੇ ਚਾਹੀਦੇ ਨੇ। ਤੋ ਦੋਸਤੋ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਅਸੀਂ ਇੱਕ ਗੀਤ ਦੇ ਦੌਰਾਨ ਸਾਥੀ ਧਰਮਿੰਦਰ ਹੋਰਾਂ ਨਾਲ ਰਾਬਤਾ ਕਰਾਂਗੇ। ਔਰ ਇਹ ਜਿਹੜਾ ਗੀਤ ਅਸੀਂ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਅਲੀ ਸਰਦਾਰ ਜਾਫਰੀ ਹੋਰਾਂ ਦਾ ਲਿਖਿਆ ਔਰ ਵੇਦੀ ਸਿਨਹਾ ਦਾ ਗਾਇਆ ਇਹ ਗੀਤ ਹੈ ਕੌਣ ਆਜ਼ਾਦ ਹੁਆ
कौन आजाद हुआ किसके माथे से गुलामी किसी आही झूठी मेरे सीने में अभी दर्द है महकूमों का मदरे हिंद के चेहरे पे उदासी है वही कौन आजाद हुआ किसके माथे से गुलामी किसी आही झूठी कौन आजाद हुआ किसके माथे से गुलामी किसी आही झूठी खंजर आजाद है सीने में उतरने के लिए वर्दी आजाद है बेगुनाह पे सितम के लिए मौत आजाद है लाशों पे गुजरने के लिए कौन आजाद हुआ किसके माथे से गुलामी किसी आही झूठी कौन आजाद हुआ किसके माथे से
ਦੋਸਤੋ ਇਸ ਸਮੇਂ ਸਾਡੇ ਨਾਲ ਪੰਜਾਬ ਤੋਂ ਫੋਨ ਲਾਈਨ ਤੇ ਸਾਥੀ ਧਰਮਿੰਦਰ ਜੀ ਨੇ ਜਿਹੜੇ ਕਿ ਮੈਂ ਪਹਿਲੇ ਵੀ ਦੱਸਿਆ ਸੀਗਾ ਕਿ ਆਗੂ ਨੇ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹਾਜ਼ੀਪੁਰ ਦੇ ਤੋ ਉਹਨਾਂ ਨਾਲ ਅਸੀਂ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਮੁਕੇਰੀਆਂ ਦੇ ਇਲਾਕੇ ਵਿੱਚ ਉਹ ਸਿਲਸਿਲੇ 'ਚ ਗੱਲਬਾਤ ਅਸੀਂ ਉਹਨਾਂ ਨਾਲ ਕਰਨ ਜਾ ਰਹੇ ਹਾਂ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ
ਸਤਿਕਾਲ ਮੇਰੇ ਸਾਰੇ ਰੇਡੀਓ ਇਨਕਲਾਬ ਦੇ ਜਿੰਨੇ ਵੀ ਸਾਥੀ ਜਿਹੜੇ ਸੁਣ ਰਹੇ ਆ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਸਤਿਕਾਲ
ਹਾਂਜੀ ਸਾਥੀ ਜੀ ਮੇਰੀ ਆਵਾਜ਼ ਤੁਹਾਨੂੰ ਆ ਰਹੀ ਠੀਕ
ਜੀ ਜੀ ਮੈਨੂੰ ਬਿਲਕੁਲ ਆ ਰਹੀ ਹੈ ਤੁਹਾਡੀ ਆਵਾਜ਼
ਮੇਰੇ ਖਿਆਲ ਜੀ ਹੈਡਫੋਨ ਚ ਬਿਲਕੁਲ ਨਹੀਂ ਆਵਾਜ਼ ਆ ਰਹੀ
ਸ਼ਾਇਦ ਤੁਹਾਡੇ ਹੈਡਫੋਨ ਚ ਪ੍ਰੋਬਲਮ ਹੋਏਗੀ ਮੈਨੂੰ ਠੀਕ ਸੁਣ ਰਹੀ ਔਰ ਇਥੋਂ ਜਿਹੜਾ ਪੈਨਲ
ਇੱਕ ਸੈਕਿੰਡ ਰੁਕਣਾ ਇੱਕ ਸੈਕਿੰਡ ਰੁਕਣਾ ਫਿਰ ਇਹਦੇ ਵਿੱਚ
ਜੀ
ਹਾਂਜੀ ਅਸੀਂ ਸਰੋਤਿਆਂ ਤੋਂ ਥੋੜੀ ਜਿਹੀ ਮਾਜ਼ਰਤ ਚਾਹੁੰਦੇ ਹਾਂ ਕਿ ਹੈਡਫੋਨ ਸ਼ਾਇਦ ਕੋਈ ਤਕਨੀਕੀ ਪ੍ਰੋਬਲਮ ਹੋਵੇ
ਠੀਕ ਆ
ਹਾਂਜੀ ਠੀਕ
ਤੋ ਸਾਥੀ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਮੇਰੇ ਖਿਆਲ ਆਪਣੀ ਮੁਲਾਕਾਤ ਏਸੀ ਰੇਡੀਓ ਮਾਧਿਅਮ ਤੋਂ ਪਹਿਲਾਂ ਮੇਰੇ ਖਿਆਲ ਇੱਕ ਸਾਲ ਕੁ ਪਹਿਲਾਂ ਦੀ ਕਹਿ ਸਕਦੇ ਹਾਂ ਜੀ
ਜੀ ਜੀ ਸਾਲ ਕੁ ਪਹਿਲਾਂ ਤੋਂ
ਹਾਂਜੀ ਹਾਂਜੀ ਤੋ ਸਾਥੀ ਜੀ ਜਿਹੜਾ ਇਹ ਇਲੀਗਲ ਮਾਈਨਿੰਗ ਜਾਂ ਗੈਰ ਕਾਨੂੰਨੀ ਜਿਹੜੀ ਮਾਈਨਿੰਗ ਕੀਤੀ ਜਾ ਰਹੀ ਹੈ ਪਹਿਲਾਂ ਤੇ ਸਰੋਤਿਆਂ ਦੇ ਨਾਲ ਸਾਂਝ ਪਾਓ ਇਹ ਜਿਹੜਾ ਤਲਵਾੜਾ ਦਸੂਆ ਮਕੇਰੀਆ ਜਿਹੜਾ ਏਰੀਆ ਆ ਕਿਸ ਤਰੀਕੇ ਦੇ ਨਾਲ ਇਹਦੀ ਥੋੜੀ ਜਿਹੀ ਤੁਸੀਂ ਪਿਕਚਰ ਬਣਾਓ ਕਿ ਕਿਸ ਏਰੀਏ ਦੀ ਅਸੀਂ ਗੱਲ ਕਰ ਰਹੇ ਹਾਂ
ਬਿਲਕੁਲ ਜ਼ਰੂਰ ਦੱਸਣਾ ਚਾਹਾਂਗਾ ਸਾਰਿਆਂ ਨੂੰ ਕਿ ਜਿਸ ਖਿੱਤੇ ਦੀ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦਾ ਬਿਲਕੁਲ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੰਢੀ ਦਾ ਖੇਤਰ ਹੈ
ਜੀ
ਤੇ ਇਸੇ ਖਿੱਤੇ ਦੇ ਵਿੱਚੋਂ ਹਿਮਾਚਲ ਸ਼ੁਰੂ ਹੁੰਦਾ ਹੈ ਸ਼ਿਵਾਲਿਕ ਪਹਾੜੀਆਂ ਦਾ ਇਹ ਪੈਰ ਹੈ ਬਿਲਕੁਲ ਇਹਦੇ ਨਾਲ ਨਾਲ ਲੱਗਦੇ ਪੂਰੇ ਕੰਢੀ ਦੇ ਖੇਤਰ ਦੇ ਵਿੱਚ ਸ਼ਿਵਾਲਿਕ ਪਹਾੜੀਆਂ ਹੈ
ਜੀ
ਤੇ ਜਿਸ ਖਿੱਤੇ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਸ਼ਿਵਾਲਿਕ ਪਹਾੜੀਆਂ ਦੇ ਬਿਲਕੁਲ ਨਾਲ ਨਾਲ ਇਹ ਟੋਟਲ ਸਾਰਾ ਖਿੱਤਾ ਹੈ ਜਿਹਦੇ ਵਿੱਚ ਹਿਮਾਚਲ ਤੋਂ ਜਿਹੜਾ ਰੋਹਤਾਂਗ ਤੋਂ ਬਿਆਸ ਦਰਿਆ ਸ਼ੁਰੂ ਹੁੰਦਾ ਹੈ ਤੇ ਉਹ ਪੰਜਾਬ ਦੇ ਵਿੱਚ ਐਂਟਰੀ ਇਸੇ ਤਲਵਾੜੇ ਤੋਂ ਹੁੰਦਾ ਹੈ
ਠੀਕ
ਤੋ ਹੇਠਾਂ ਫਿਰ ਪੂਰੇ ਪੰਜਾਬ ਦੇ ਵਿੱਚ 450 ਕਿਲੋਮੀਟਰ ਜਾਂਦਾ ਹੈ
ਬਿਲਕੁਲ ਬਿਲਕੁਲ
ਤੇ ਇਸੇ ਖਿੱਤੇ ਦੇ ਵਿੱਚ ਹੀ ਜਿਹੜਾ ਹੈਗਾ ਇਹ ਇਲੀਗਲ ਮਾਈਨਿੰਗ ਦਾ ਜਿਹੜਾ ਹੈ ਪੂਰੇ ਪੰਜਾਬ ਤੋਂ ਨਵੇਕਲਾ ਜਿਹੜਾ ਹੈ ਕੰਮ ਮਾਈਨਿੰਗ ਦਾ ਉਹ ਇਸ ਖਿੱਤੇ ਦੇ ਵਿੱਚ ਚੱਲਿਆ ਹੋਇਆ ਹੈ ਕਿਉਂਕਿ ਜਦੋਂ ਅਸੀਂ ਮਾਈਨਿੰਗ ਦਾ ਜ਼ਿਕਰ ਕਰਦੇ ਹਾਂ ਤੇ ਹਰ ਇੱਕ ਬੰਦੇ ਦੇ ਦਿਮਾਗ 'ਚ ਆਉਂਦੀ ਹੈ ਵੀ ਰੇਤਾ ਜਿਹੜੀ ਰੇਤ ਹੈ ਸੈਂਡ ਹੈ ਇਹ ਉਹਦੀ ਗੱਲ ਕਰਦੇ ਆ ਪਰ ਅਸੀਂ ਇੱਥੇ ਜ਼ਿਕਰ ਜ਼ਿਕਰ ਕਰਨ ਵਾਲੀ ਗੱਲ ਹੈ ਵੀ ਜਿਹੜੀ ਇਸ ਖਿੱਤੇ ਦੇ ਵਿੱਚ ਮਾਈਨਿੰਗ ਹੈ ਉਹ ਪੂਰੇ ਪੰਜਾਬ ਦੇ ਨਾਲੋਂ ਵੱਖਰੀ ਹੈ
ਦੱਸੋ ਜੀ
ਇਸ ਖਿੱਤੇ ਦੇ ਵਿੱਚ ਇਸ ਖਿੱਤੇ ਦੇ ਵਿੱਚ ਇਹਨਾਂ ਨੇ ਇੰਡਸਟਰੀ ਦੇ ਨਾਮ ਦੇ ਉੱਪਰ ਕ੍ਰਸ਼ਰ ਯੂਨੀਅਨ ਐਸਟੈਬਲਿਸ਼ ਕੀਤੇ ਕ੍ਰਸ਼ਰ ਜਿਹਦੇ ਵਿੱਚ ਕੋਈ ਵੀ ਮਟੀਰੀਅਲ ਤੁਸੀਂ ਮਤਲਬ ਕਿ ਯੂਜ਼ ਦੇ ਵਿੱਚ ਆਉਂਦਾ ਹੈ ਉਹ ਸਾਰਾ ਕ੍ਰਸ਼ ਕਰਕੇ ਉਹਨੂੰ ਫਰਨਿਸ਼ਡ ਮਟੀਰੀਅਲ ਤਿਆਰ ਕਰਕੇ ਇਹ ਵੇਚਦੇ ਹੈ ਉਹਦੇ ਲਈ ਮਿੱਟੀ ਵੀ ਆਪਾਂ ਸੋਇਲ ਕਹਿ ਲਈਏ ਸੋਇਲ ਦੇ ਵੀ ਸਿੱਧੇ ਪੱਧਰ ਤੇ ਹੈਗੇ ਆ ਸੈਂਡ ਪੱਥਰ ਮਤਲਬ ਹਰ ਇੱਕ ਚੀਜ਼ ਜਿਹੜੀ ਜਿਹਨਾਂ ਨੂੰ ਮਟੀਰੀਅਲ ਮਿਲਦਾ ਹੈ ਚਾਹੇ ਇਹ ਤਿੰਨੇ ਪ੍ਰਕਾਰ ਦੀ ਜਿਹੜੀ ਹੈ ਮਾਈਨਿੰਗ ਇਸ ਖਿੱਤੇ ਦੇ ਵਿੱਚ ਹੋ ਰਹੀ ਹੈ ਅੱਛਾ ਉਸ ਮਾਈਨਿੰਗ ਦੇ ਲਈ ਇਹਨਾਂ ਨੇ ਸਰਕਾਰ ਤੋਂ ਪਰਮਿਸ਼ਨ ਤਾਂ ਇਹ ਕਹਿ ਕੇ ਲਈ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਵੀ ਅਸੀਂ ਇੱਕ ਖਿੱਤੇ ਦੇ ਵਿੱਚ ਅਸੀਂ ਇੱਕ ਯੂਨਿਟ ਲਗਾਉਣੀ ਹੈ ਕ੍ਰਸ਼ਰ ਯੂਨਿਟ ਜਿਹਦੇ ਵਿੱਚ ਅਸੀਂ ਆਪਣਾ ਮਟੀਰੀਅਲ ਜਿਹੜਾ ਜੇ ਐਂਡ ਕੇ ਤੇ ਹਿਮਾਚਲ ਤੋਂ ਲੈ ਕੇ ਆਉਣਾ ਤੇ ਇੱਥੇ ਆਪਾਂ ਅਸੀਂ ਇੱਕ ਇਸ ਆਪਣੀ ਇੰਡਸਟਰੀ ਦੇ ਵਿੱਚ ਉਹ ਮਾਲ ਕਰਸ਼ ਕਰਾਂਗੇ, ਕਰਸ਼ ਕਰਕੇ ਤਿਆਰ ਮਟੀਰੀਅਲ ਇੱਥੋਂ ਅੱਗੇ ਸੇਲ ਕਰਾਂਗੇ। ਪਰ ਜ਼ਮੀਨੀ ਹਕੀਕਤ ਤੇ ਇਹ ਬਿਲਕੁਲ ਨਹੀਂ ਹੋ ਰਿਹਾ। ਜਿੱਥੇ ਇਹਨਾਂ ਨੇ ਕਰਸ਼ਰ ਯੂਨਿਟ ਲਗਾਈਆਂ ਅਸਟੈਬਲਿਸ਼ ਕੀਤੀਆਂ ਉੱਥੋਂ ਹੀ ਵੱਡੇ ਪੱਧਰ ਦੇ ਉੱਪਰ ਵਾਹੀਯੋਗ ਜ਼ਮੀਨਾਂ ਜਿਹਦੇ ਵਿੱਚੋਂ ਅਸੀਂ ਫਸਲਾਂ ਮਤਲਬ ਕਿ ਸਾਲ ਦੀਆਂ ਦੋ ਤੋਂ ਤਿੰਨ ਫਸਲਾਂ ਕੱਢਦੇ ਹਾਂ
ਜੀ,
ਉਹਦੇ ਵਿੱਚੋਂ ਇਹ ਵੱਡੇ ਪੱਧਰ ਦੇ ਉੱਪਰ ਇਹ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਹੈ ਜਾਰੀ ਹੈ। ਗੈਰ ਕਾਨੂੰਨੀ ਕਿੱਦਾਂ? ਕਿਉਂਕਿ ਖੇਤਰ ਕਿਉਂਕਿ ਐਗਰੀਕਲਚਰ ਜ਼ਮੀਨਾਂ ਆ, ਚੰਗੀ ਉਪਜਾਊ ਜ਼ਮੀਨਾਂ ਆ, ਪਰ ਇੱਕ ਇੱਥੇ ਪੂਰੇ ਪੰਜਾਬ ਨਾਲੋਂ ਇੱਕ ਵੱਖਰੀ ਚੀਜ਼ ਇਹ ਹੈ
ਜੀ
ਵੀ ਇੱਥੋਂ ਦੀ ਜਿਹੜੀ ਜ਼ਮੀਨਾਂ ਆ ਬਿਆਸ ਦਰਿਆ ਦੇ ਬਿਲਕੁਲ ਕਿਨਾਰੇ ਤੇ ਹੈ। ਜਿਸ ਤਰੀਕੇ ਦੇ ਨਾਲ ਬਿਆਸ ਦਰਿਆ ਦਾ ਜਿਹੜਾ ਨੈਚੁਰਲ ਕੋਰਸ ਸੀਗਾ ਉਹਨੂੰ ਬੰਦ ਕਰ ਦੇ, ਇਹਦੇ ਉੱਪਰ ਪੌਂਗ ਡੈਮ ਦੀ ਉਸਾਰੀ ਕੀਤੀ। ਪੌਂਗ ਡੈਮ ਤੋਂ ਹੇਠਾਂ 52 ਗੇਟਸ ਬਣਾਏ ਜਿਹਦੇ ਤੋਂ ਪਾਣੀ ਟੋਟਲ ਨੂੰ ਡਾਈਵਰਟ ਕਰਕੇ 6 ਜਿਹੜੇ ਆ ਪਾਵਰ ਹਾਊਸ ਤਿਆਰ ਕੀਤੇ ਤੇ ਜਿਹਦੇ ਤੋਂ ਇਲੈਕਟ੍ਰਿਸਿਟੀ ਤਿਆਰ ਹੁੰਦੀ ਹੈ
ਜੀ,
ਜਿਹਦਾ ਕੋਈ ਵੀ ਪੋਲਿਊਸ਼ਨ ਨਹੀਂ ਕਿਸੇ ਪ੍ਰਕਾਰ ਦਾ ਹੁੰਦਾ। ਤੇ ਉਸੇ ਹੀ ਪਾਣੀ ਨੂੰ ਸ਼ਾਹ ਨਹਿਰ ਬਰਾਜ ਦੇ ਵਿੱਚ ਡਾਈਵਰਟ ਕੀਤਾ ਜਿਹਨੂੰ 36 ਕਿਲੋਮੀਟਰ ਇਹਨਾਂ ਨੇ ਬਣਾਇਆ ਹੈ। ਬਾਅਦ ਦੇ ਵਿੱਚ ਉਹੀ 36 ਕਿਲੋਮੀਟਰ ਦੇ ਵਿੱਚੋਂ ਥਾਈ ਥਾਈ ਨਹਿਰਾਂ ਕੱਢੀਆਂ ਜਿਹੜੀਆਂ ਇਰੀਗੇਸ਼ਨ ਦੇ ਲਈ ਕੰਮ ਆਈਆਂ
ਜੀ,
ਕਿਉਂਕਿ ਜਿੱਥੇ ਜ਼ਿਕਰ ਕਰਨਾ ਇਹ ਵੀ ਜ਼ਰੂਰੀ ਹੈ ਵੀ ਜਿੱਥੇ ਲੋਕੀ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਜ਼ਮੀਨ ਦੋਜ਼ ਪਾਣੀ ਜਿਹੜਾ ਕੱਢ ਕੇ ਵੱਡੇ ਸਮਰਸੀਬਲ ਬੋਰ ਕਰਾ ਕੇ ਵਰਤ ਰਿਹਾ, ਉੱਥੇ ਸਾਡੇ ਖਿੱਤੇ ਦੇ ਵਿੱਚ ਇਹ ਬਿਆਸ ਦਰਿਆ ਦੇ ਜ਼ਰੀਏ ਨਾਲ ਹੀ ਇਰੀਗੇਸ਼ਨ ਦੇ ਲਈ ਵੱਡੇ ਪੱਧਰ ਤੇ ਸਰਕਾਰੀ ਪੈਸੇ ਦੇ ਨਾਲ ਵੱਡੀ ਨਹਿਰਾਂ ਦੀ ਉਸਾਰੀ ਕੀਤੀ ਗਈ। ਪਰ ਇਹ ਜਿਸ ਤਰੀਕੇ ਦੇ ਨਾਲ ਮਾਈਨਿੰਗ ਮਾਫੀਆ ਇੱਥੇ ਆਇਆ ਹੈ ਉਹ ਇਸੇ ਜ਼ਮੀਨ ਦਾ ਉਹਨਾਂ ਨੇ ਨਜਾਇਜ਼ ਫਾਇਦਾ ਚੱਕਿਆ, ਕਿਉਂਕਿ ਬਿਆਸ ਦਰਿਆ ਦੇ ਕੰਢੇ ਕੰਢੇ ਜ਼ਮੀਨ 3 ਤੋਂ 4 ਫੁੱਟ ਉੱਪਰ ਮਿੱਟੀ ਹੈ ਤੇ ਹੇਠਾਂ ਵੱਡੇ ਪੱਧਰ ਦੇ ਉੱਪਰ ਪੱਥਰ ਹੈ। ਉਸੇ ਪੱਥਰ ਦੇ ਕਰਕੇ ਵੱਡੇ ਪੱਧਰ ਦੇ ਉੱਪਰ ਇਹ ਇੰਡਸਟਰੀ ਇਸੇ ਖਿੱਤੇ ਚ ਐਸਟੈਬਲਿਸ਼ ਕੀਤੀ। ਜ਼ਿਕਰ ਕਰਨਾ ਇਹ ਵੀ ਜ਼ਰੂਰੀ ਹੈ ਵੀ ਪੂਰੇ ਪੰਜਾਬ ਦੇ ਵਿੱਚ 2 ਜ਼ਿਲ੍ਹੇ ਅਜਿਹੇ ਹੈ ਜਿੱਥੇ ਪੱਥਰ ਹੈਗਾ ਪੂਰੇ ਪੰਜਾਬ ਦੇ ਵਿੱਚੋਂ
ਜੀ,
ਇੱਕ ਪਠਾਨਕੋਟ, ਦੂਜਾ ਹੈਗਾ ਹੁਸ਼ਿਆਰਪੁਰ ਜ਼ਿਲ੍ਹਾ। ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਮਤਲਬ ਕਿ ਮੈਂ ਕਹਿੰਦਾ ਵੀ ਜਿੰਨੀ ਕੁ
ਹੈਲੋ
ਤੋਂ ਲਗਾਤਾਰ ਮਾਈਨਿੰਗ ਜਾਰੀ
ਸਾਥੀ ਜੀ
15 ਤੋਂ 20 ਸਾਲ ਤੋਂ ਮਤਲਬ ਇਸ ਖਿੱਤੇ ਦੇ ਵਿੱਚ ਮਾਈਨਿੰਗ ਜਾਰੀ ਹੈ। ਉਹਦੇ ਨਾਲ ਕੀ ਹੋਇਆ ਵੀ ਹੁਣ ਉਹ ਪਠਾਨਕੋਟ ਦੇ ਵਿੱਚ ਟੋਟਲ ਪੱਥਰ ਖਤਮ।
ਸਾਥੀ ਜੀ ਇੱਕ ਮਿੰਟ, ਮੈਂ ਉਹ ਪਿੱਛ ਨਾ ਤੁਹਾਡੀ ਕਾਲ ਕੱਟ ਗਈ ਸੀ, ਤੁਸੀਂ ਪਠਾਨਕੋਟ ਦੀ ਪਹਿਲਾਂ ਗੱਲ ਕਰਦੇ ਸੀ ਕਿ ਪਠਾਨਕੋਟ ਚ ਕਿਸ ਤਰ੍ਹਾਂ ਦੀ ਤਬਾਹੀ ਹੋਈ ਹੈ, ਉਹਦੇ ਬਾਰੇ ਗੱਲ ਕਰੋ ਮੁੜ ਕੇ।
ਮਤਲਬ ਪਠਾਨਕੋਟ ਦੇ ਵਿੱਚ ਲਗਭਗ ਪਿਛਲੇ 20-25 ਸਾਲਾਂ ਤੋਂ ਇਹ ਸੇਮ ਕਰਸ਼ਰ ਯੂਨਿਟ ਐਸਟੈਬਲਿਸ਼ ਹੋਏ ਤੇ ਅਸੀਂ ਉਹਨਾਂ ਦਾ ਮਤਲਬ ਕਿ ਜੇ ਮੈਂ ਆਪਣੇ ਸ਼ਬਦਾਂ ਦੇ ਵਿੱਚ ਵਰਣਨ ਕਰਨਾ ਹੋਵੇ ਤੇ ਮੈਨੂੰ ਉਹ ਸਲਮਸ ਆਫ ਕਰਸ਼ਰਸ ਲੱਗਦੇ ਆ। ਕਰਸ਼ਰ ਇੰਨੀ ਵੱਡੀ ਗਿਣਤੀ ਚ ਉਸ ਏਰੀਏ ਦੇ ਵਿੱਚ ਐਸਟੈਬਲਿਸ਼ ਹੋਏ ਵੀ ਉਹ ਪਠਾਨਕੋਟ ਦੇ ਵਿੱਚੋਂ ਪੱਥਰ, ਰੇਤਾ, ਮਿੱਟੀ ਦੂ ਪਟਾਈ ਕਰਕੇ ਲਗਭਗ ਪੂਰੇ ਮਤਲਬ ਕਿ ਨੌਰਥ ਇੰਡੀਆ ਦੇ ਵਿੱਚ, ਇਹ ਆਪਾਂ ਇਹ ਨੀ ਕਹਿ ਸਕਦੇ ਵੀ ਇਕੱਲੇ ਪੰਜਾਬ ਦੇ ਵਿੱਚ ਉੱਥੋਂ ਮਟੀਰੀਅਲ ਗਿਆ, ਹਰਿਆਣੇ ਦੇ ਵਿੱਚ ਮਟੀਰੀਅਲ ਗਿਆ, ਦਿੱਲੀ ਦੇ ਵਿੱਚ ਮਟੀਰੀਅਲ ਗਿਆ, ਨੋਇਡਾ ਦੇ ਵਿੱਚ, ਸਾਰਾ ਮਟੀਰੀਅਲ ਇੱਥੋਂ ਹੀ ਜਾਂਦਾ ਰਿਹਾ। ਜਿੱਥੇ ਵੱਡੀ ਵੱਡੀਆਂ ਸ਼ਹਿਰਾਂ ਦੇ ਵਿੱਚ ਇਹ ਬਿਲਡਿੰਗਾਂ ਤਿਆਰ ਹੋਈਆਂ ਸਾਰਾ ਕੁਝ ਕੀਤਾ ਤਾਂ ਪਠਾਨਕੋਟ ਦਾ ਖਤਮ ਕਰ ਦਿੱਤਾ ਇਹਨਾਂ ਨੇ ਪੱਥਰ। ਹੁਣ ਉਹਦੇ ਤੋਂ ਬਾਅਦ ਇਹ ਹੁਣ ਜਿਹੜਾ ਆ ਬਿਆਸ ਦਰਿਆ ਦੇ ਵਿੱਚ, ਬਿਆਸ ਦਰਿਆ ਦੇ ਕੰਢੇ ਸਾਡੇ ਹਾਜੀਪੁਰ ਮੁਕੇਰੀਆਂ ਖਿੱਤੇ ਦੇ ਵਿੱਚ ਵਾਹੀਯੋਗ ਜ਼ਮੀਨਾਂ, ਇੱਥੋਂ ਦੀ ਇਹ ਸ਼ਿਵਾਲਿਕ ਪਹੇੜੀਆਂ, ਇਹ ਹੁਣ ਟਾਰਗੇਟ ਹੈ। ਜੇ ਇਹ ਵੀ ਖਤਮ ਹੋ ਗਈਆਂ ਤੇ ਪੂਰੇ ਮਤਲਬ ਲਾ ਲੋ ਸਾਹਿਬ ਵੀ ਹੁਣ ਇਹ ਖਿੱਤਾ ਖਤਮ ਹੋਣ ਦੀ ਕਗਾਰ ਦੇ ਉੱਪਰ ਹੈ, ਕਿਉਂਕਿ ਬੜੀ ਤੇਜ਼ ਰਫ਼ਤਾਰ ਦੇ ਨਾਲ ਪੋਲੀਟੀਕਲ ਮਤਲਬ ਕਿ ਸਾਰੀ ਅੰਡਰਸਟੈਂਡਿੰਗ ਦੇ ਨਾਲ ਇਸ ਖਿੱਤੇ ਦੇ ਵਿੱਚ ਵੀ ਹੁਣ ਕਰਸ਼ਰ ਮੂਵ ਕਰ ਰਿਹਾ ਲਗਾਤਾਰ, ਲੋਕ ਲੜਦੇ ਪਏ ਆ। ਪਰ ਸਰਕਾਰ ਹੈ ਉਹ ਚੀਜ਼ ਨੂੰ ਸਮਝਣ ਦੇ ਬਾਵਜੂਦ ਨਵੇਂ ਢੰਗ ਤਰੀਕੇ ਵਰਤ ਰਹੀ ਹੈ, ਲੋਕਾਂ ਜਿਹੜੇ ਲੋਕ ਵਿਰੋਧ ਕਰਦੇ ਆ, ਜਿਹੜੇ ਲੋਕ ਪ੍ਰੋਟੈਸਟ ਕਰਦੇ ਆ, ਜਿਹੜੇ ਲੋਕ ਦੱਸਦੇ ਆ ਵੀ ਜੇ ਚੱਲੀ ਰਹੀ ਤਾਂ ਇਨਵਾਇਰਮੈਂਟ ਖਤਮ ਹੈ ਇੱਥੋਂ ਦਾ
ਜੀ, ਬਿਲਕੁਲ,
ਜੇ ਚੱਲੀ ਰਹੀ ਇੱਥੋਂ ਦੀ ਜ਼ਮੀਨ ਖਤਮ ਹੈ, ਜੇ ਇੱਥੋਂ ਜੇ ਚੱਲੀ ਰਹੀ ਇੱਥੋਂ ਦਾ ਸਰਕਾਰੀ ਢਾਂਚਾ ਹੈ ਉਹ ਟੋਟਲ ਤੌਰ ਤੇ ਖਤਮ ਹੈ, ਚਾਹੇ ਉਹ ਇਹ ਪੌਂਗ ਡੈਮ ਹੈ, ਚਾਹੇ ਉਹ ਨਹਿਰਾਂ ਹੈ, ਚਾਹੇ ਉਹ ਇੱਥੇ ਟਿਊਬਲ ਕਾਰਪੋਰੇਸ਼ਨ ਦੇ ਬੋਰ ਹੈ, ਚਾਹੇ ਪਟਰੀਆਂ, ਮਤਲਬ ਸੜਕਾਂ, ਕੁਛ ਵੀ ਨਹੀਂ ਛੱਡ ਰਿਹਾ ਮਾਈਨਿੰਗ ਮਾਫੀਆ ਜਿਸ ਖਿੱਤੇ ਦੇ ਵਿੱਚ ਜਾ ਰਿਹਾ।
ਸਾਥੀ ਜੀ ਇੱਕ ਗੱਲ ਤੁਸੀਂ ਬੜੀ ਇੰਪੋਰਟੈਂਟ ਕੀਤੀ ਹੈ ਮੇਰੇ ਵਾਸਤੇ ਵੀ, ਇਹ ਨਵੀਂ ਗੱਲ ਹੈ ਕਿ ਜਿਹੜੀ ਇਹ ਪੱਥਰ ਕੱਢਿਆ ਜਾ ਰਿਹਾ, ਰੋ ਮਟੀਰੀਅਲ ਜਿਹੜਾ ਕੱਢਿਆ ਜਾ ਰਿਹਾ, ਉਹਦਾ ਅਸਲ ਦੇ ਵਿੱਚ ਉਹ ਪੰਜਾਬ ਵਾਸਤੇ ਨਹੀਂ ਗਾ, ਉਹ ਪੰਜਾਬ ਤੋਂ ਬਾਹਰ ਜਾ ਰਿਹਾ। ਹੈਲੋ
ਹੈਲੋ
ਹਾਂਜੀ ਹਾਂਜੀ, ਮੈਂ ਕਹਿ ਰਿਹਾ ਸੀ
ਆਵਾਜ਼ ਕੱਟ ਗਈ, ਹਾਂਜੀ ਫੋਨ ਆ ਰਿਹਾ ਇੱਕ ਨੰਬਰ ਤੇ ਬਾਰ ਬਾਰ।
ਉਹ ਠੀਕ 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 ਠੀਕ, ਸੋ ਸਾਥੀ ਜੀ ਮੈਂ ਕਹਿ ਰਿਹਾ ਸੀਗਾ ਕਿ ਤੁਸੀਂ ਜਦੋਂ ਪਹਿਲਾਂ ਗੱਲ ਕੀਤੀ ਹੈ ਕਿ ਮੇਰੇ ਵਾਸਤੇ ਵੀ ਇਹ ਨਵੀਂ ਗੱਲ ਹੈ ਆ ਕਿ ਇਹ ਜਿਹੜਾ ਮਟੀਰੀਅਲ ਜਿਹੜਾ ਕੱਢਿਆ ਜਾ ਰਿਹਾ ਹੈ, ਪੱਥਰਾਂ ਜਾਂ ਜੋ ਵੀ ਮਿੱਟੀ ਕੱਢੀ ਜਾ ਰਹੀ ਹੈ, ਰੇਤਾ ਕੱਢੀ ਜਾ ਰਹੀ ਹੈ, ਉਹ ਪੰਜਾਬ ਦੇ ਵਰਤਣ ਵਾਸਤੇ ਨਹੀਂ, ਪੰਜਾਬ ਤੋਂ ਬਾਹਰ ਜਾ ਰਿਹਾ ਹੈ।
ਬਿਲਕੁਲ 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 ਖਾਸ ਗੱਲ ਤਾਂ ਇਹੀ ਹੈ ਨਾ ਵੀ ਜੇ ਆਪਾਂ ਗੱਲ ਕਰੀਏ ਵੀ ਜੇ ਕਿਸੇ ਪੰਜਾਬ ਦੇ ਕਿਸੇ ਪਿੰਡ ਨੂੰ ਕਿਸੇ ਸ਼ਹਿਰ ਨੂੰ ਉਜਾੜਿਆ ਜਾ ਰਿਹਾ ਹੈ ਵਿਕਾਸ ਦੇ ਨਾਂ ਦੇ ਉੱਪਰ ਵੀ ਅਸੀਂ ਵੱਡੇ ਵੱਡੇ ਮੋਲ ਵੱਡੀਆਂ ਸੜਕਾਂ ਹੋਰ ਤਿਆਰ ਕਰਨੇ ਆ ਤੇ ਚਲੋ ਫਿਰ ਤਾਂ ਪੰਜਾਬ ਆਪਣਾ ਨੁਕਸਾਨ ਕਰਾਉਣ ਦੇ ਲਈ ਤਿਆਰ ਹੈ ਤੁਸੀਂ ਜਦਕਿ ਪੰਜਾਬ ਨੂੰ ਕਿਸੇ ਪ੍ਰਕਾਰ ਦਾ ਰੈਵਨਿਊ ਨਹੀਂ ਮਿਲ ਰਿਹਾ ਪੰਜਾਬ ਦੇ ਉਸ ਖਿੱਤੇ ਨੂੰ ਕਿਸੇ ਪ੍ਰਕਾਰ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਤੇ ਉੱਥੋਂ ਕਿਉਂਕਿ ਮਿਨਰਲਸ ਅਸੀਂ ਘਰ ਦੇ ਵਿੱਚ ਸੋਨਾ ਬਣਾ ਕੇ ਰੱਖਿਆ ਹੁੰਦਾ ਆ ਅਸੀਂ ਬੜੇ ਮਾੜੇ ਹਾਲਾਤਾਂ ਦੇ ਵਿੱਚ ਨਹੀਂ ਉਹ ਵੇਚਦੇ
ਬਿਲਕੁਲ
ਤੇ ਖਣਿਜ ਲਵਣ ਸਾਡੇ ਬੜੇ ਖਾਸ ਚੀਜ਼ਾਂ ਹੁੰਦੀਆਂ ਇਸ ਚੀਜ਼ਾਂ ਨੂੰ ਤੁਸੀਂ ਅਜਿਹੇ ਹਾਲਾਤਾਂ ਦੇ ਵਿੱਚ ਲੁਟਾਈ ਜਾ ਰਹੇ ਹੋ ਫਿਰ ਇੱਕ ਖਾਸ ਗੱਲ ਇਹ ਹੈ ਵੀ ਇੱਕ ਸਧਾਰਨ ਜਿਹਾ ਜੇ ਸਾਇੰਸ ਕੋਈ ਸਟੱਡੀ ਕਰਦਾ ਹੋਵੇ ਵੀ ਜਿਹੜੀ ਧਰਾਤਲ ਹੈ ਧਰਾਤਲ ਜ਼ਮੀਨੀ ਜਿਹਦੇ ਉੱਪਰ ਬਨਸਪਤੀ ਉੱਗਦੀ ਹੈ ਘਾਹ ਜਾਂ ਕੋਈ ਵੀ ਕਿਸੇ ਪ੍ਰਕਾਰ ਦਾ ਪੌਦਾ ਉੱਗਣਾ ਹੈ ਤਾਂ ਉਹਦੇ ਲਈ ਉਹ ਜ਼ਮੀਨ ਦੀ ਇੱਕ ਮਤਲਬ ਕੁਆਲਿਟੀ ਹੁੰਦੀ ਹੈ ਉਹ ਜਿਹੜਾ 100 ਫੁੱਟ 150 ਫੁੱਟ ਪੱਟੀ ਚਲੀ ਜਾਂਦੀ ਹੈ ਉਹਦੀ ਉੱਪਰਲੀ ਸਤਹ 100 ਫੁੱਟ 150 ਫੁੱਟ ਪੱਟ ਕੇ ਖਤਮ ਹੋ ਜਾਂਦੀ ਹੈ ਗਾਇਬ ਹੋ ਜਾਂਦੀ ਹੈ ਬਾਅਦ ਦੇ ਵਿੱਚ ਉੱਥੇ ਕੋਈ ਵੀ ਚੀਜ਼ ਤਿਆਰ ਹੀ ਨਹੀਂ ਹੁੰਦੀ ਜ਼ਮੀਨ ਨੂੰ ਤਿਆਰ ਹੋਣ ਦੇ ਲਈ ਸੈਂਕੜਿਆਂ ਸਾਲ ਲੱਗਦੇ ਆ
ਸਾਥੀ ਜੀ ਮੈਂ ਤੁਸੀਂ ਜਿਹੜੀਆਂ ਤੁਸੀਂ ਤਸਵੀਰਾਂ ਭੇਜੀਆਂ ਜਾਂ ਦੇਖੀਆਂ ਗਈਆਂ ਮੀਡੀਆ ਦੇ ਵਿੱਚ ਵੀ ਆਈਆਂ ਦਿੱਲੀ ਤੋਂ ਵੀ ਸਾਥੀ ਨੇ ਆਪਣੇ ਜਰਨਲਿਸਟ ਮੈਂ ਨਾਂ ਉਹਨਾਂ ਦਾ ਭੁੱਲ ਗਿਆ ਉਹਨਾਂ ਨੇ ਵੀ ਇਹ ਸਟੋਰੀ ਕਾਫੀ ਵੱਡੇ ਲੈਵਲ ਪ੍ਰਭਜੀਤ ਸਿੰਘ ਹੋਣਾ ਨੇ ਜਿਨ੍ਹਾਂ ਨੇ ਜਿਹੜੀ ਉਹ ਆਪਣੇ ਗੁਜਰ ਭਾਈਚਾਰੇ ਨਾਲ ਉਹ ਵੀ ਕਵਰ ਕੀਤੀ ਸੀ ਤੁਹਾਡੇ ਨਾਲ ਵੀ ਉਸ ਮਸਲੇ ਤੇ ਜਿਹੜਾ ਉਹਨਾਂ ਤੇ ਤਸ਼ੱਦਦ ਹੋ ਰਿਹਾ ਸੀ ਉਹ ਵੀ ਗੱਲਬਾਤ ਕੀਤੀ ਸੀ ਕਿ ਇੱਕ ਪਾਸੇ ਚੰਗਾ ਭਲਾ ਖੇਤ ਦੇ ਵਿੱਚ ਫਸਲ ਲੱਗੀ ਹੋਈ ਆ ਉਹ ਖੜੀ ਹੈ ਔਰ ਨਾਲ ਹੀ ਉਹਦੇ ਜਿਹੜਾ ਇੱਕ ਬਹੁਤ ਵੱਡਾ ਟੋਆ ਜਾਂ ਇੱਕ ਵੱਡੇ ਕਿਸਮ ਦਾ ਜਿੱਥੇ ਮਾਈਨਿੰਗ ਹੁੰਦੀ ਹੈ 100-150 ਫੁੱਟ ਦਾ ਟੋਆ ਕੱਢਿਆ ਹੋਇਆ ਤੋਂ ਮਤਲਬ ਆਪਣੇ ਆਪ ਦਿਮਾਗ ਦੇ ਵਿੱਚ ਆਉਂਦਾ ਕਿ ਜੇ ਤੁਸੀਂ ਉਹ ਜ਼ਮੀਨ ਦੇ ਉੱਪਰ ਪਾਣੀ ਲਾਉਣਾ ਹੋਵੇ ਤੇ ਦੂਜੇ ਪਾਸੇ ਟੋਆ ਤੇ ਪਾਣੀ ਕਿੱਥੇ ਜਾਊਗਾ
ਨਹੀਂ ਬਿਲਕੁਲ ਬਿਲਕੁਲ ਲੱਗ ਹੀ ਨਹੀਂ ਸਕਦਾ
ਹਾਂ ਤੋ ਸਾਥੀ ਜੀ ਇਹ ਸਾਰੇ ਮਸਲੇ ਦੇ ਵਿੱਚ ਪ੍ਰਸ਼ਾਸਨ ਦੀ ਜਿਹੜੀ ਕਰਪਸ਼ਨ ਆ ਉਹਦੇ ਬਾਰੇ ਗੱਲਬਾਤ ਕਰੋ ਕਿ ਪੋਲੀਟੀਕਲੀ ਕਿਹੜੇ ਕਿਹੜੇ ਬੰਦੇ ਜਾਂ ਕਿਹੜੀਆਂ ਸੰਸਥਾਵਾਂ ਇਹ ਕਿਵੇਂ ਇਹ ਸਾਰਾ ਮਿਲ ਜੁਲ ਕੇ ਕੰਮ ਹੋ ਰਿਹਾ ਹੈ
ਦੇਖੋ ਜੀ ਇਹ ਤਾਂ ਇੰਨੇ ਕੁ ਹੈਰਾਨੀਜਨਕ ਤਰੀਕਾ ਹੈ ਅਸੀਂ ਜੇ ਮਾਈਨਿੰਗ ਦਾ ਜ਼ਿਕਰ ਕਰਨਾ ਹੋਵੇ ਜੇ ਕਿਸੇ ਖਿੱਤੇ ਦੇ ਵਿੱਚ ਮਾਈਨਿੰਗ ਹੁੰਦੀ ਹੈ ਉਹਦੇ ਮਾਈਨਿੰਗ ਹੋਣ ਦੇ ਨਾਲ ਸਿੱਧੇ ਤੌਰ ਤੇ 11 ਡਿਪਾਰਟਮੈਂਟ ਅਜਿਹੇ ਹੈ ਸਾਡੇ ਸਰਕਾਰੀ ਜਿਹੜੇ ਸਿੱਧੇ ਇਨਵੋਲਵ ਹੁੰਦੇ ਆ ਸਭ ਤੋਂ ਪਹਿਲਾਂ ਇੰਡਸਟਰੀ ਡਿਪਾਰਟਮੈਂਟ ਜਿਹਦੀ ਜ਼ਿੰਮੇਵਾਰੀ ਹੈ ਕਿਸੇ ਇੰਡਸਟਰੀ ਨੂੰ ਰਨ ਕਰਨ ਦੇ ਲਈ ਪਰਮਿਸ਼ਨ ਦੇਣੀ ਤੇ ਉਹਦੀਆਂ ਪੂਰੀਆਂ ਕੰਡੀਸ਼ਨਾਂ ਨੂੰ ਲਗਾਤਾਰ ਉਹਦਾ ਪੈਰ ਵੀ ਦੇਣੀ ਅੱਛਾ ਇੰਡਸਟਰੀ ਡਿਪਾਰਟਮੈਂਟ ਇਹ ਨੀ ਦਿਖ ਰਿਹਾ ਵੀ ਉਹ ਸੋਰਸ ਆਫ ਮਾਈਨਿੰਗ ਕੀ ਹੈ ਮਾਲ ਲੈ ਕੇ ਕਿੱਥੋਂ ਆ ਰਹੇ
ਹੈ ਬਿਲਕੁਲ
ਕਿਉਂਕਿ ਸਭ ਤੋਂ ਪਹਿਲਾਂ ਪਤਾ ਤਾਂ ਹੋਣਾ ਚਾਹੀਦਾ ਜੇ ਕਿਸੇ ਵੀ ਪ੍ਰਕਾਰ ਦੀ ਕੋਈ ਚੀਜ਼ ਹੈ ਆਪਾਂ ਸਾਧਾਰਨ ਤੌਰ ਤੇ ਇਹ ਗੱਲ ਕਹਿ ਲਈਏ ਵੀ ਅਸੀਂ ਕਿਸੇ ਜਗ੍ਹਾ ਤੋਂ ਮਾਲ ਪੱਟਣ ਆਇਆ ਤਾਂ ਸਾਨੂੰ ਘੱਟੋ ਘੱਟ ਉਸ ਖਿੱਤੇ ਦਾ ਰਾਖੀ ਵੀ ਦੇਖਣੇ ਪੈਣੀ ਆ ਵੀ ਉਹਦਾ ਨੁਕਸਾਨ ਤਾਂ ਨੀ ਕਿਤੇ ਹੋ ਰਿਹਾ ਇੰਡਸਟਰੀ ਡਿਪਾਰਟਮੈਂਟ ਬਿਲਕੁਲ ਨੀ ਦੇਖ ਰਿਹਾ ਵੀ ਇਸ ਚੀਜ਼ ਦੀ ਕੱਲ ਨੂੰ ਪੂਰਤੀ ਹੈ ਜਾਂ ਨਹੀਂ ਹੈ ਮਾਈਨਿੰਗ ਡਿਪਾਰਟਮੈਂਟ ਹੈ ਜਿਹਦੀ ਸਿੱਧੇ ਤੌਰ ਤੇ ਮਤਲਬ ਕਿ ਇਨਵੋਲਵਮੈਂਟ ਹੈ ਜਿਹਨੇ ਪੂਰਾ ਰਿਕਾਰਡ ਰੱਖਣਾ ਹੈ ਵੀ ਇੰਨੇ ਕਿਊਸਿਕ ਫੁੱਟ ਪੱਟਿਆ ਗਿਆ ਹੈ ਇੰਨੇ ਵਰਗ ਮੀਟਰ ਪੱਟਿਆ ਗਿਆ ਜਾਂ ਇੰਨਾ ਮਾਲ ਗਿਆ ਆ ਇੰਨਾ ਅਸੀਂ ਦੇ ਸਕਦੇ ਹਾਂ ਜੇ ਅਸੀਂ ਆਂਕੜਿਆਂ ਦੇ ਹਿਸਾਬ ਦੇ ਨਾਲ ਦੇਖਣਾ ਹੋਵੇ ਪਿਛਲੇ 20 ਸਾਲਾਂ ਦੇ ਵਿੱਚ ਪੰਜਾਬ ਦੀ ਆਲਰੇਡੀ 57% ਮਾਈਨਿੰਗ ਵੱਧ ਹੋ ਚੁੱਕੀ ਹੈ ਆਲਰੇਡੀ 57% ਮੈਂ ਕਹਿ ਰਿਹਾ ਵੀ 50% ਦੇ ਨਾਲੋਂ ਵੀ ਜ਼ਿਆਦਾ ਸਾਡੇ ਇਸ ਖਿੱਤੇ ਦੇ ਵਿੱਚ ਲਗਭਗ 1,000 acres ਵਾਈਯੋਗ ਜ਼ਮੀਨ ਜਿਹੜੀ ਹੈ 100-150 ਫੁੱਟ ਤੱਕ ਪੱਟੀ ਜਾ ਚੁੱਕੀ ਹੈ 1,000 acres ਜਿਸ ਜ਼ਮੀਨ ਨੂੰ ਇਰੀਗੇਸ਼ਨ ਦੇ ਲਈ ਅਰਬਾਂ ਖਰਬਾਂ ਪੈਸਾ ਸਰਕਾਰੀ ਫੰਡ ਚੋਂ ਅਸੀਂ ਲਗਾਇਆ ਹੈ ਚਾਹੇ ਉਹ ਟਿਊਬਲ ਕਾਰਪੋਰੇਸ਼ਨ ਦੇ ਬੋਰ ਲਗਾ ਕੇ ਚਾਹੇ ਉਹ ਨਹਿਰਾਂ ਲਗਾ ਕੇ ਚਾਹੇ ਹੋਰ ਸੋਰਸਾਂ ਦੇ ਜ਼ਰੀਏ ਤੇ ਇੱਕ ਖਾਸ ਗੱਲ ਹੈ ਵੀ ਇੱਥੇ ਛੋਟੀ ਕਿਸਾਨੀ ਹੈ ਉਸ ਤੋਂ ਇਲਾਵਾ ਸਾਡੀਆਂ ਸੜਕਾਂ ਜਿਹਦੇ ਵਿੱਚ B&R ਹੈਗੇ ਆ ਪੁਲ ਵਗੈਰਾ ਬਣਾਏ ਆ ਉਹਨਾਂ ਦਾ ਡਿਪਾਰਟਮੈਂਟ ਹੈਗਾ PWD ਹੈ ਫਿਰ ਸੋਇਲ ਕੰਜ਼ਰਵੇਸ਼ਨ ਹੈ ਮਤਲਬ ਕਿ ਪਾਣੀ ਵਾਲੇ ਹੈਗੇ ਆ ਪਰ ਇੰਨੇ ਸਾਰੇ ਅਦਾਰੇ 11 ਉਹ ਲਗਾਤਾਰ ਕੁਝ ਵੀ ਨੀ ਦਿਖ ਰਹੇ ਕੋਈ ਰਿਪੋਰਟ ਨੀ ਉਹ ਫਾਈਨਲ ਕਰ ਰਹੇ ਵੀ ਇਸ ਖਿੱਤੇ ਦਾ ਨੁਕਸਾਨ ਹੋ ਰਿਹਾ ਆ ਇਹ ਉੱਜੜ ਰਿਹਾ ਆ ਕਿ ਇਹਦੀ ਡੈਮੇਜ ਹੋ ਰਹੀ ਹੈ ਤੇ ਉਹ ਤੋਂ ਪੈਰਲਰ ਕਿਉਂਕਿ ਜੇ ਦੇਖਣਾ ਹੋਵੇ ਸਰਕਾਰੀ ਇਨਵੋਲਵਮੈਂਟ ਉਹ ਇੱਥੇ ਪਤਾ ਲੱਗਦੀ ਹੈ ਵੀ ਇਹਦੇ ਹੀ ਪੂਰੇ ਪੈਰਲਰ ਇੱਕ ਪ੍ਰਾਈਵੇਟ ਸੈਕਟਰ ਖੜਾ ਕੀਤਾ ਗਿਆ ਜਿਹੜਾ ਹਰ ਸੈਕੜੇ ਦਾ ਗੁੰਡਾ ਟੈਕਸ ਵਸੂਲ ਕਰਦਾ ਹੈ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਤਾਂ ਇਹ ਸੀ ਵੀ ਸਿੱਧੇ ਤੌਰ ਤੇ ਮਜੀਠੀਏ ਦਾ ਨਾਂ ਆਉਂਦਾ ਰਿਹਾ ਪਰ ਉਹ ਸਾਹਮਣੇ ਨੀ ਦਿਖਦਾ ਸੀਗਾ ਪਰ ਕਾਂਗਰਸ ਦੇ ਸਮੇਂ ਦੇ ਵਿੱਚ ਦੇਖਣ ਨੂੰ ਇਹ ਸਾਹਮਣੇ ਮਿਲ ਰਿਹਾ ਵੀ ਇੱਥੇ ਸਿੱਧੇ ਤੌਰ ਤੇ ਗੁੰਡਾ ਟੈਕਸ ਦੇ ਬੰਦੇ ਮਤਲਬ ਕਿ ਲੱਗੇ ਹੋਏ ਆ ਇੱਕ ਬੰਦਾ ਰਾਜਸਥਾਨ ਤੋਂ ਆ ਕੇ ਇਸ ਖਿੱਤੇ ਦੇ ਵਿੱਚ ਉਹ ਮਾਈਨਿੰਗ ਦਾ ਪੂਰਾ ਠੇਕਾ ਲੈਂਦਾ ਹੈ ਉਹ ਇਸ ਖਿੱਤੇ ਦੇ ਵਿੱਚ ਪੂਰੀ ਇਨਵੋਲਵਮੈਂਟ ਰੱਖਦਾ ਹੈ ਨਾਲ ਯੂਪੀ ਦਾ ਬੰਦਾ ਆ ਉਹ ਨਾਲ ਪੂਰੀ ਇਹਦੇ ਚ ਇਨਵੋਲਵਮੈਂਟ ਰੱਖਦਾ ਹੈ ਉਹ ਲੋਕਾਂ ਨੂੰ ਥ੍ਰੈਟ ਕਰ ਰਹੇ ਆ ਲਗਾਤਾਰ ਡਰਾ ਰਹੇ ਆ ਉਹਨਾਂ ਨੇ ਆਪਣੇ ਯੂਪੀ ਤੇ ਰਾਜਸਥਾਨ ਤੋਂ ਬੰਦੇ ਲਗਾ ਕੇ ਇਹਨਾਂ ਪਿੰਡਾਂ ਦੇ ਵਿੱਚ ਰੱਖੇ ਹੋਏ ਆ ਉਹ ਹਰ ਸੈਕੜੇ ਮਟੀਰੀਅਲ ਚਾਹੇ ਉਹ ਟਰੈਕਟਰ ਲੈ ਕੇ ਕੋਈ ਜਾ ਰਿਹਾ ਟਰਾਲੀ ਲੈ ਕੇ ਜਾ ਰਿਹਾ ਉਹਦੇ ਤੋਂ 500 ਰੁਪਏ 600 ਰੁਪਇਆ ਗੁੰਡਾ ਟੈਕਸ ਵਸੂਲ ਰਿਹਾ ਪਰ ਸੈਕੜੇ ਦਾ ਅੱਛਾ ਉਹਦੇ ਚੋਂ ਇੱਕ ਖੋਟਾ ਆਨਾ ਵੀ ਸਰਕਾਰੀ ਪੈਸੇ ਖਜ਼ਾਨੇ ਚ ਨਹੀਂ ਜਾ ਰਿਹਾ ਅਸੀਂ ਗੱਲ ਪਹਿਲਾਂ ਵੀ ਇਹ ਕਰਦੇ ਆਏ ਆ ਜੇ ਕਿਸੇ ਖਿੱਤੇ ਦੇ ਵਿੱਚ ਮਾਈਨਿੰਗ ਹੋਣੀ ਵੀ ਹੈ
ਜੀ
ਕਿਉਂਕਿ 3 ਫੁੱਟ ਤੋਂ ਹੇਠਾਂ ਜਿਹੜੀ ਮਾਲਕੀ ਭਾਰਤ ਦੇ 125 ਕਰੋੜ ਲੋਕਾਂ ਦੀ ਹੈ
ਬਿਲਕੁਲ
ਸਾਡਾ ਸੰਵਿਧਾਨ ਇਹ ਕਹਿੰਦਾ ਵੀ ਜੇ ਕਿਤੇ ਕੋਈ ਖਣਿਜ ਨਵਨ ਧਰਤੀ ਦੇ ਹੇਠੋਂ ਕੱਢੇ ਜਾਣੇ ਆ ਤੇ ਉਹਦਾ ਜਿੰਨਾ ਰੈਵਨਿਊ ਆਉਣਾ ਆ ਸਰਕਾਰੀ ਖਜ਼ਾਨੇ ਚ ਜਾਣਾ ਆ ਤੇ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਲੋਕਾਂ ਦੇ ਵੈਲਫੇਅਰ ਦੇ ਲਈ ਲੱਗਣਾ ਹੈ ਪਰ ਮਾਈਨਿੰਗ ਦਾ ਜਿਹੜਾ ਕੰਮ ਇਹ ਸਾਡੇ ਖਿੱਤੇ ਦੇ ਵਿੱਚ ਸ਼ੁਰੂ ਹੋਇਆ ਹੈ ਇਹਦੇ ਵਿੱਚੋਂ 1 ਖੋਟਾ ਆਨਾ ਵੀ ਸਰਕਾਰੀ ਖਜ਼ਾਨੇ ਚ ਨਹੀਂ ਜਾ ਰਿਹਾ ਪਰ ਇਹ ਕੁਛ ਜਿਹੜੇ ਮਾਫੀਆ ਤੰਤਰ ਜਿਹੜਾ ਖੜਾ ਹੋਇਆ ਹੈ ਇਹ ਆਪਣੇ ਮੁਨਾਫੇ ਦੇ ਲਈ ਜਿੰਨੇ ਵੀ ਸਰਕਾਰੀ ਤੰਤਰ ਜਿਹੜਾ ਪਹਿਲਾਂ ਖੜਾ ਕੀਤਾ ਹੋਇਆ ਉਹਨੂੰ ਬਿਲਕੁਲ ਖਤਮ ਕਰਨ ਦੇ ਉੱਪਰ ਖੜਾ ਹੈ ਤੇ ਗੁੰਡਾ ਟੈਕਸ ਦੇ ਰੂਪ ਦੇ ਵਿੱਚ ਇੱਕ ਵੱਖਰੀ ਮਤਲਬ ਪੰਜਾਬ ਦੇ ਵਿੱਚ ਖੜੀ ਕਰ ਦਿੱਤੀ ਜਿੱਥੇ ਆਪਾਂ ਇਹ ਕਹਿੰਦੇ ਰਹੇ ਵੀ ਅਕਾਲੀ ਦਲ ਭਾਜਪਾ ਨੇ ਪੰਜਾਬ ਦੇ ਵਿੱਚ ਮਾਫੀਆ ਤਿਆਰ ਕੀਤਾ ਚਾਹੇ ਉਹ ਕੇਬਲ ਸੀਗਾ ਚਾਹੇ ਉਹ ਬੱਸ ਸੀਗਾ ਚਾਹੇ ਉਹ ਮਾਈਨਿੰਗ ਸੀਗਾ
ਹਾਂਜੀ
ਕਾਂਗਰਸ ਨੇ ਆਪਣੇ ਸਮੇਂ ਦੇ ਨਾਲ ਆ ਕੇ ਉਸ ਮਾਫੀਆ ਨੂੰ ਹੋਰ ਨਵੇਂ ਰੂਪ ਦੇ ਵਿੱਚ ਤੇ ਹੋਰ ਤਿੱਖੇ ਰੂਪ ਦੇ ਵਿੱਚ ਖੜਾ ਕਰ ਦਿੱਤਾ
ਬਿਲਕੁਲ
ਜਿਹਦੇ ਮਤਲਬ ਇੱਕ ਮੈਂ ਤੁਹਾਨੂੰ ਇੱਕ 2 ਦਿਨਾਂ ਦੀ ਪਹਿਲਾਂ ਦੀ ਘਟਨਾ ਦੱਸ ਦਿੰਦਾ ਵੀ ਹਾਲਾਤ ਇਹ ਹੈ ਵੀ ਬਨੂੜ ਲੱਗਦਾ ਹੈ ਚੰਡੀਗੜ੍ਹ ਦੇ ਨਾਲ
ਜੀ
ਸਾਡੇ ਪੰਜਾਬ ਦੇ ਤੇ ਬਨੂੜ ਦੇ ਵਿੱਚ ਇੱਕ ਰੇੜਾ ਚਾਲਕ ਲਗਭਗ ਆਪਣੇ ਘਰ ਦੇ ਲਈ ਰੇਤੋ ਲੈ ਕੇ ਜਾ ਰਿਹਾ
ਸੀ
ਰੇੜਾ ਮਤਲਬ ਕਿ ਹੁਣ ਲਗਭਗ ਜੇ ਆਪਾਂ ਇਹ ਗੱਲ ਕਰਨਾ ਹੋਵੇ ਤੇ ਉਹ 50 ਫੁੱਟ ਮਾਲ ਵੀ ਨਹੀਂ ਹੋਣਾ ਉਹਦੇ ਕੋਲ ਜੇ ਅਸੀਂ ਬੋਰੀਆਂ ਦੇ ਵਿੱਚ ਕਰਨਾ ਹੋਵੇ 10 ਬੋਰੀਆਂ ਹੋਣਗੀਆਂ ਵੱਧ ਤੋਂ ਵੱਧ ਘਰ ਦੇ ਲਈ ਲੈ ਕੇ ਜਾ ਰਿਹਾ ਹੈ ਤੇ ਪੁਲਿਸ ਦਾ ਹੁਣ ਟਰੱਕ ਨੀ ਜਾਪਦੇ 18 ਚੱਕੀ ਜਿਹੜੇ ਲਗਭਗ 100-100 ਟਨ ਮਾਲ ਲੈ ਕੇ ਜਾ ਰਹੇ ਆ ਉਹਨੂੰ ਵੱਡੀ ਗੱਡੀਆਂ ਨੀ ਜਾਪ ਰਹੀਆਂ ਉਹਨੂੰ ਇਲੀਗਲ ਚੱਲਦੇ ਕ੍ਰਸ਼ਰ ਨੀ ਜਾਪ ਰਹੇ ਉਹਨੂੰ ਕੋਈ ਵੀ ਇਲੀਗਲ ਹੁੰਦੀ ਮਾਈਨਿੰਗ ਨੀ ਜਾਪ ਰਹੀ ਪਰ ਉਹਨੇ ਇੱਕ ਟਰੱਕ ਰੇੜਾ ਜਿਹੜਾ ਸਧਾਰਨ ਆਦਮੀ ਆਪਣੇ ਘਰ ਦੇ ਲਈ ਉਹ 50 ਫੁੱਟ ਰੇਤਾ ਲੈ ਕੇ ਜਾ ਰਿਹਾ ਉਹਨੂੰ ਚੱਕ ਕੇ ਥਾਣੇ ਡੱਕ ਦਿੱਤਾ ਉਹਦਾ ਰੇੜਾ ਘੋੜਾ ਥਾਣੇ ਡੱਕ ਦਿੱਤਾ ਤੇ ਉਹਦੇ ਤੇ ਮਾਮਲਾ ਦਰਜ ਕਰ ਦਿੱਤਾ ਗੈਰ ਕਾਨੂੰਨੀ ਮਾਈਨਿੰਗ ਦਾ ਇਹ ਤਾਂ ਹਾਲ ਹੈ ਸਾਡੇ ਪੰਜਾਬ ਦੇ ਪ੍ਰਸ਼ਾਸਨ ਦੇ ਤੇ ਅਜਿਹਾ ਮੁੱਖ ਮੰਤਰੀ ਜਿਹੜਾ ਆਪਣੇ ਆਪ ਨੂੰ ਕੈਪਟਨ ਕਹਾਉਂਦਾ ਹੈ ਉਹਦੇ ਹਾਲਾਤ ਇਹ ਹੈ ਵੀ ਉਹਨੂੰ ਇਹ ਗੱਲ ਨੀ ਜਾਪਦੀ ਕਿਉਂਕਿ ਚੰਡੀਗੜ੍ਹ ਦੇ ਨੇੜੇ ਹੀ ਆਪਣਾ ਬੈਠਣਾ ਤੇ ਇੱਕ ਸਧਾਰਨ ਆਦਮੀ ਉਹੀ ਉਹਦਾ ਵੋਟਰ ਵੀ ਹੋ ਸਕਦਾ ਉਹਨੂੰ ਇਹ ਨੀ ਪਤਾ ਵੀ ਮੈਂ ਸੁੱਖ ਦੇਣਾ ਸਧਾਰਨ ਬੰਦੇ ਨੂੰ ਪਰ ਉਹ ਕਾਰਪੋਰੇਟ ਇਹ ਵੱਡੇ ਵੱਡੇ ਸਰਮਾਏਦਾਰ ਮਾਫੀਏ ਦੇ ਹੱਕ ਦੇ ਵਿੱਚ ਅਜਿਹੀ ਸਰਕਾਰ ਖੜੀ ਹੈ ਕਿ ਲੋਕਾਂ ਦਾ ਹਾਲਾਤ ਜੀਣ ਤੋਂ ਦੁੱਭਰ ਕੀਤਾ ਹੋਇਆ ਹੈ
ਬਿਲਕੁਲ ਬਿਲਕੁਲ
ਸਾਡੇ ਖੇਤ ਉਜਾੜੇ ਜਾ ਰਹੇ ਆ ਦੂਜੇ ਪਾਸੇ ਅਸੀਂ ਪੈਸੇ ਨੂੰ ਹੋਰ ਅਜਿਹੀ ਘਟਨਾਵਾਂ ਦੇ ਨਾਲ ਉੱਥੇ ਵੀ ਅਸੀਂ ਰਗੜਾ ਖਾ ਰਹੇ ਹਾਂ
ਸਾਥੀ ਜੀ ਸਰੋਤਿਆਂ ਨੇ ਇਹ ਵੀ ਸਾਂਝ ਪਾਓ ਕਿ ਜਦੋਂ ਤੁਹਾਡੇ ਵਰਗੇ ਸੰਘਰਸ਼ਸ਼ੀਲ ਨੌਜਵਾਨ ਇਹ ਮਾਮਲਿਆਂ ਦੇ ਵਿਰੁੱਧ ਆਵਾਜ਼ ਉਠਾਉਂਦੇ ਆ ਤੇ ਕਿਸ ਤਰੀਕੇ ਦੇ ਕੇਸ ਕੀਤੇ ਜਾਂਦੇ ਆ ਔਰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਂਦਾ ਕਿਸ ਤਰੀਕੇ ਦਾ ਤਸ਼ੱਦਦ ਇਹ ਕਰਦੇ ਨੇ
ਬਿਲਕੁਲ ਇਹ ਵੀ ਜ਼ਰੂਰ ਦੱਸਣਾ ਕਿਉਂਕਿ ਮਾਫੀਆ ਇੰਨੇ ਵੱਡੇ ਪੱਧਰ ਦੇ ਉੱਪਰ ਹਾਵੀ ਹੈ ਸਾਡੇ ਪੰਜਾਬ ਦੇ ਵਿੱਚ ਇੱਥੇ ਜਦੋਂ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਖੇਤੀਬਾੜੀ ਮਿਨਿਸਟਰ ਤੋਤਾ ਸਿੰਘ ਦੀ ਇਨਵੋਲਵਮੈਂਟ ਇਹ ਕ੍ਰਸ਼ਰਾਂ ਦੇ ਵਿੱਚ ਆਉਂਦੀ ਰਹੀ ਭਾਈਵਾਲੀ ਜ਼ਿਕਰ ਆਉਂਦਾ ਰਿਹਾ ਤੇ ਉਸ ਸਮੇਂ ਲੋਕਾਂ ਨੇ ਜਦੋਂ ਪ੍ਰੋਟੈਸਟ ਕੀਤਾ ਤੇ ਲੋਕਾਂ ਦੇ ਉੱਪਰ ਜਿਹੜੇ ਝੂਠੇ ਪਰਚੇ ਬਣਾ ਕੇ ਜੇਲ੍ਹਾਂ 'ਚ ਡੱਕ ਦਿੱਤੇ ਈਵਨ ਮੈਂ ਖੁਦ ਜੇਲ੍ਹ ਦੇ ਵਿੱਚ ਰਿਹਾ ਹਾਂ ਤੇ ਉਹਦੇ ਤੋਂ ਬਾਅਦ ਜਦੋਂ ਅਸੀਂ ਕਾਂਗਰਸ ਦੀ ਹੁਣ ਦੀ ਸਰਕਾਰ ਦੀ ਗੱਲ ਕਰੀਏ ਤੇ ਹੁਣ ਦੀ ਸਰਕਾਰ ਦਾ ਵੀ ਹਾਲ ਕੋਈ ਉਹਨਾਂ ਤੋਂ ਕੋਈ ਚੰਗਾ ਨਹੀਂ ਹੈ ਉਹਨਾਂ ਤੋਂ ਹੋਰ ਬੁਰਾ ਹੈ ਜਾਂਦੀਆਂ 2000 ਮਤਲਬ ਪਿਛਲੀਆਂ ਇੱਕ ਜ਼ਿਮਨੀ ਚੋਣ ਸਾਡੇ ਮੁਕੇਰੀਏ ਕੰਸਟੀਚੁਐਂਸੀ ਚ ਹੋਈ ਤੇ ਉਸ ਦੌਰਾਨ ਕੈਪਟਨ ਮੁੱਖ ਮੰਤਰੀ ਅਮਰਿੰਦਰ ਸਿੰਘ ਸਾਡੇ ਇਸ ਖਿੱਤੇ ਦੇ ਵਿੱਚ ਚੋਣ ਰੈਲੀ ਦੇ ਲਈ ਆਇਆ ਤੇ ਲੋਕਾਂ ਨੇ ਇਕੱਠਿਆਂ ਹੋ ਕੇ ਉਹਨੂੰ ਗੱਲ ਕਰਨ ਦੀ ਵੀ ਸਾਡੇ ਇੱਥੇ ਜੇ ਮਾਈਨਿੰਗ ਦੇ ਨਾਲ ਸਾਡਾ ਖਿੱਤਾ ਉਜਾੜ ਲਿਆ ਜਦੋਂ ਲੋਕ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਲਗਭਗ ਪੂਰੀ ਪੁਲਿਸ ਹਮਲੇ ਨੇ ਸਾਰੇ ਕਾਰਕੁਨਾਂ ਨੂੰ ਚੱਕ ਕੇ ਜੇਲ੍ਹ ਚ ਡੱਕ ਦਿੱਤਾ ਇਹ ਹਾਲਾਤ ਇੱਥੇ ਤੁਸੀਂ ਅੱਜ ਬੋਲੋ ਇਹ ਚੱਕ ਕੇ ਚਾਹੇ ਸਰਕਾਰ ਕਾਂਗਰਸ ਦੀ ਹੋਵੇ ਚਾਹੇ ਅਕਾਲੀ ਭਾਜਪਾ ਦੀ ਹੋਵੇ ਲੋਕ ਮਾਈਨਿੰਗ ਦੇ ਲਈ ਅੱਜ ਬੋਲਣਗੇ ਇਹ ਚੱਕ ਕੇ ਜੇਲ੍ਹ ਦੇ ਵਿੱਚ ਡੱਕ ਦੇਣਗੇ ਹੁਣ ਤਾਂ ਹਾਲਾਤ ਇਹ ਹੈ ਹੁਣ ਤਾਂ ਇਹ ਹਾਲਾਤ ਹੈ ਵੀ ਗੱਲ ਮਰਨ ਮਰਾਨ ਤੱਕ ਹੋ ਰਹੀ ਹੈ ਇਹਨਾਂ ਦੇ ਲਈ ਸਾਫ਼ ਇਹ ਲਫ਼ਜ਼ ਵਰਤਦੇ ਆ ਵੀ ਜਾਂ ਤਾਂ ਚੁੱਪ ਕਰ ਜਾਓ ਨਹੀਂ ਤਾਂ ਤੁਹਾਡਾ ਜਾਨੀ ਜਾਂ ਮਾਲੀ ਨੁਕਸਾਨ ਕਰਾਂਗੇ ਇਹ ਸਿੱਧੇ ਧਮਕੀਆਂ ਲਗਾਤਾਰ ਆ ਰਹੀਆਂ ਜਿਹੜੇ ਪਿੰਡਾਂ ਦੇ ਵਿੱਚ ਲੋਕ ਵਿਰੋਧ ਕਰ ਰਹੇ ਆ ਮਾਈਨਿੰਗ ਦਾ ਕਿਉਂਕਿ ਮਾਈਨਿੰਗ ਦੇ ਨਾਲ ਹੀ ਵੱਡੇ ਪੱਧਰ ਦੇ ਉੱਪਰ ਸਾਡੇ ਪੰਜਾਬ ਦਾ ਭਾਈਚਾਰਕ ਸਾਂਝ, ਸਾਡੇ ਜਿਹੜੀ ਪੁਰਾਣੇ ਇਤਿਹਾਸਿਕ ਚੀਜ਼ਾਂ, ਉਹ ਤੋਂ ਇਲਾਵਾ ਸਾਡੀ ਜਿੰਨੀ ਵੀ ਸਾਡਾ ਸਭਿਆਚਾਰਕ ਇੱਥੋਂ ਸਾਂਝ ਜੋ ਅਸੀਂ ਬਚਾ ਕੇ ਰੱਖਿਆ ਹੈ ਉਹ ਟੋਟਲ ਸਾਰਾ ਖਰਾਬ ਹੋ ਰਿਹਾ ਇਹਦੇ ਵਿੱਚ, ਕਿਉਂਕਿ ਬਲਵੀਰ ਪਰਵਾਨਾ ਨੇ ਜੋ ਨਾਵਲ ਲਿਖਿਆ ਹੈ ਸ਼ੋਰੂਮ, ਉਹ ਸਾਡੇ ਹੀ ਇਸ ਖਿੱਤੇ ਦੇ ਵਿੱਚ ਜਿਹੜੀ ਮਾਈਨਿੰਗ ਦੇ ਉੱਪਰ ਪੂਰਾ ਜ਼ਿਕਰ ਕੀਤਾ ਉਹਨਾਂ ਨੇ
ਤੇ
ਪੂਰੀ ਚੋਟ ਕੀਤੀ, ਪੂਰੀ ਅਸਲੀਅਤ ਦੱਸੀ ਤੇ ਕਿੱਦਾਂ ਸਾਡੇ ਪੰਜਾਬ ਦੇ ਹਰ ਇੱਕ ਚੀਜ਼ ਨੂੰ ਇਹ ਪ੍ਰਭਾਵਿਤ ਕਰ ਰਹੀ ਹੈ ਜਿਹੜੀ ਮਾਈਨਿੰਗ ਹੈ।
ਪੂਰਾ ਪੂਰਾ ਸਾਥੀ ਜਿਹੜਾ ਇਕੋਲੋਜੀਕਲ ਬੈਲੈਂਸ ਆ ਉਹ ਜਿਹੜਾ ਵਾਤਾਵਰਨ ਦਾ ਉਹ ਬਿਲਕੁਲ ਤਹਿਤ ਨਹਿਸ ਇਹਦੇ ਨਾਲ ਹੋ ਰਿਹਾ ਹੈ।
ਮੈਂ ਜ਼ਰੂਰ ਇੱਕ ਗੱਲ ਦੱਸਣੀ ਚਾਹਾਂਗਾ ਕਿਉਂਕਿ ਸਾਡੇ ਇਹ ਪਹਿਲੀ ਬਰਸਾਤ ਹੈ, ਸਾਡੇ ਪੂਰੇ ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਹੈ, ਜਿਸ ਖਿੱਤੇ ਦੇ ਵਿੱਚ ਇਹ ਪਰਟੀਕੁਲਰ ਮਾਈਨਿੰਗ ਹੋ ਰਹੀ ਹੈ ਉੱਥੇ ਇੱਕ ਵੀ ਬਾਰਿਸ਼ ਨਹੀਂ ਹੋਈ। ਟੈਂਪਰੇਚਰ ਅੱਗੇ ਨਾਲੋਂ ਬੜਾ ਜ਼ਿਆਦਾ ਵੱਧ ਚੁੱਕਾ, ਇੱਥੇ ਮਤਲਬ ਕਿ ਸਿੱਟੇ ਦਿਖਣੇ ਸ਼ੁਰੂ ਹੋ ਚੁੱਕੇ ਆ ਸਧਾਰਨ ਬੰਦਿਆਂ ਨੂੰ, ਜਾਂ ਅਸੀਂ ਕਈ ਵਾਰ ਇਹ ਸੋਚਦੇ ਹਾਂ ਵੀ ਇਹ ਪ੍ਰੋਬਲਮ ਹੈ ਜਾਂ ਉੱਦਾਂ ਲੋਕ ਆ ਜਾਂਦੇ ਆ, ਪਰ ਐਕਚੁਅਲ ਦੇ ਵਿੱਚ ਜਿਹੜਾ ਈਕੋਲੋਜੀ ਸਿਸਟਮ ਇੱਥੋਂ ਦਾ ਕਾਫੀ ਹੱਦ ਤੱਕ ਖਰਾਬ ਹੋ ਚੁੱਕਾ।
ਬਿਲਕੁਲ ਬਿਲਕੁਲ। ਔਰ ਸਾਥੀ ਜੀ ਇਹਦੇ ਵਿੱਚ ਇੱਕ ਹੋਰ ਜਿਹੜੀ ਗੱਲ ਬਿਲਕੁਲ ਰਿਪੀਟ ਕਰਨੀ ਇਹ ਬਣਦੀ ਹੈ ਕਿ ਇੱਕ ਤੇ ਇਹ ਜਿਹੜੇ ਨੁਕਸਾਨ ਹੋ ਰਹੇ ਉਹ ਤੁਸੀਂ ਦੱਸ ਹੀ ਚੁੱਕੇ ਹੋ, ਦੂਸਰਾ ਇਹ ਜਿਹੜੀ ਧਰਤੀ ਹੈਗੀ ਆ ਜਿੱਥੇ ਸਾਰੀ ਮਾਈਨਿੰਗ ਹੋ ਰਹੀ ਹੈ ਉਹਦੇ ਉੱਪਰ ਪੌਂਗ ਡੈਮ ਆ, ਤੇ ਆਪਣੇ ਸਰੂਪ ਤੇ ਸਾਰੇ ਜਾਣਦੇ ਨੇ ਕਿ ਇੱਕ ਤਰ੍ਹਾਂ ਦਾ ਇੱਕ ਬਹੁਤ ਵੱਡਾ ਪਾਣੀ ਦਾ ਤਲਾਬ ਤੁਸੀਂ ਕਹਿ ਸਕਦੇ ਹੋ ਜਿਹੜਾ ਡੈਮ ਆ ਉਹ ਇੱਕ ਬਹੁਤ ਵੱਡੀ ਕੰਧ ਨੇ ਰੋਕਿਆ ਹੋਇਆ, ਪਰ ਉਹ ਜਿਹੜਾ ਸਾਰਾ ਪ੍ਰੈਸ਼ਰ ਆ ਉਹ ਆਲੇ ਦੁਆਲੇ ਸਿਸਟਮ ਨੇ ਉਹਨੂੰ 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 ਸਾਰੇ ਨੂੰ ਕਾਬੂ ਕੀਤਾ ਹੋਇਆ ਪਾਣੀ ਨੂੰ, ਜਿਸ ਤਰੀਕੇ ਦੇ ਨਾਲ ਇਹ ਖੱਡਾਂ ਜਿਹੜੀਆਂ ਕੱਢੀਆਂ ਜਾ ਰਹੀਆਂ ਨੇ, ਤੇ ਉਹ ਸਾਰਾ ਜਿਹੜਾ ਇੱਕ ਡੈਮ ਵਾਲਾ ਪ੍ਰੋਜੈਕਟ ਵਾ ਉਹਨੂੰ ਕੀ ਖਤਰਾ ਜਾਪਦਾ?
ਦੇਖੋ ਜੇ ਮੈਂ ਪੂਰਾ ਜ਼ਿਕਰ ਕਰਨਾ ਚਾਹਾਂਗਾ ਇਸ ਖਿੱਤੇ ਦੇ ਵਿੱਚ ਮਿੱਟੀ ਦਾ ਬਣਿਆ, ਕਿਉਂਕਿ ਇਹ ਮਿੱਟੀ ਦਾ ਬਣਿਆ ਹੋਇਆ ਬੰਨ ਹੈ ਪੌਂਗ ਡੈਮ, ਤੇ ਇਸ ਇਹਦੀ ਝੀਲ ਜਿਹੜੀ ਉੱਪਰ ਹੈ ਉਹਦਾ ਨਾਮ ਹੈਗਾ ਮਹਾਰਾਣਾ ਪ੍ਰਤਾਪ ਝੀਲ, ਲਗਭਗ 250 ਲੱਖ ਕਿਊਸਿਕ ਪਾਣੀ ਉਹਦੇ ਚ ਹਰ ਵੇਲੇ ਖੜਾ ਰਹਿੰਦਾ, ਤੇ ਇੱਕ ਲੱਖ ਕਿਊਸਿਕ ਪਾਣੀ ਜਿਹੜਾ ਉੱਤੋਂ ਹੇਠਾਂ ਇੱਕ ਝੀਲ ਹੈ ਉਹਦੇ ਚ ਹੁੰਦਾ, ਤੇ 1 ਲੱਖ ਕਿਊਸਿਕ ਪਾਣੀ ਲਗਾਤਾਰ ਰੋਜ਼ ਇੱਥੋਂ ਨਿਕਲਦਾ ਹੈ 24 ਘੰਟਿਆਂ ਦੇ ਵਿੱਚ।
ਠੀਕ।
4-5 ਲੱਖ ਕਿਊਸਿਕ ਪਾਣੀ ਖੜਾ ਰਹਿੰਦਾ ਆ ਸਾਡੇ ਸਿਰ ਦੇ ਉੱਪਰ ਲਗਭਗ, ਜਿਸ ਖਿੱਤੇ ਦੇ ਵਿੱਚ ਇਹ ਮਾਈਨਿੰਗ ਦਾ ਜ਼ਿਕਰ ਕਰੀਏ ਉੱਤੋਂ ਹੇਠਾਂ ਜਿੱਥੋਂ ਇਹ ਪਾਣੀ ਡਾਇਵਰਟ ਕੀਤਾ ਜਿੱਥੇ ਕੰਧ ਤਿਆਰ ਕੀਤੀ ਡੈਮ ਦੇ ਲਈ, ਉਹਦੇ ਹੇਠਾਂ ਜਿਹੜੇ ਉਹਦੇ ਬੈੱਡ ਹੈ, ਕਿਉਂਕਿ ਬੈੱਡ ਪੈਰ ਖੜੇ ਕੀਤੇ ਜਾਂਦੇ ਆ ਕਿਸੇ ਵੀ ਚੀਜ਼ ਨੂੰ ਉੱਪਰ ਨੂੰ ਉਚਾਈ ਦੇ ਲਈ, ਕਿਉਂਕਿ ਪੂਰਾ ਉਹਦਾ ਲੈਵਲ ਦੇਖਿਆ ਜਾਂਦਾ ਹੈ, ਪਰ ਜਿਹੜੀ 100 ਫੁੱਟ ਮਾਈਨਿੰਗ ਹੋ ਰਹੀ ਆ ਉਹਦੇ ਬੈੱਡ ਚ ਉਹਦੇ ਗੇਟ ਦੇ ਅੱਗੇ ਉਹਦੇ ਨਾਲ ਲਗਾਤਾਰ ਉਹਦੇ ਜਿਹੜਾ ਰਿਵਰ ਬੈੱਡ ਹੈ ਉਹ ਡਾਊਨ ਹੋ ਰਿਹਾ ਹੈ, ਤੇ ਉਹਦੇ ਰਿਵਰ ਬੈੱਡ ਦੇ ਡਾਊਨ ਹੋਣ ਦੇ ਨਾਲ ਜਿਹੜਾ ਭਵਿੱਖ ਹੈ ਉਹ ਸਾਨੂੰ ਸਾਫ਼ ਜਾਪਦਾ ਹੈ ਵੀ ਇਸ ਡੈਮ ਦੀ ਜਿਹੜੀ ਉਮਰ ਹੈ, ਜੇ ਅਜਿਹੇ ਹਾਲਾਤ ਰਹਿੰਦੇ ਆ ਬਾਰਿਸ਼ਾਂ ਘੱਟ ਹੁੰਦੀਆਂ ਤਾਂ 5-7 ਸਾਲ ਹੋ ਸਕਦੀ ਹੈ ਉਹਦੇ ਲਗਾਤਾਰ, ਜੇ ਅਸੀਂ ਸਰਕਾਰੀ ਦੇਖੋ ਸਾਡੇ ਪੰਜਾਬ ਦੇ ਨਾਲ ਹਿਮਾਚਲ ਲੱਗਦਾ ਤੇ ਹਿਮਾਚਲ ਦੇ ਡੀਸੀ ਕਾਂਗੜਾ ਨੇ ਬਕਾਇਦਾ ਰਿਟਰਨ ਚ ਰਿਪੋਰਟ ਦਿੱਤੀ, ਮੇਰੇ ਕੋਲ ਪਰਸੋਂ ਪਹੁੰਚੀ ਹੈ
ਜੀ,
ਉਸ ਰਿਪੋਰਟ ਦੇ ਵਿੱਚ ਉਹਨੂੰ ਲਗਾਤਾਰ ਇਹ ਜ਼ਿਕਰ ਕੀਤਾ ਹੈ ਵੀ ਇਸ ਡੈਮ ਜਿਸ ਪ੍ਰਕਾਰ ਦੀ ਮਾਈਨਿੰਗ ਹੇਠਾਂ ਹੋ ਰਹੀ ਹੈ ਉਸ ਦੇ ਨਾਲ ਇਹ ਡੈਮ ਛੇਤੀ ਟੁੱਟ ਜਾਣਾ ਹੈ, ਤੇ ਇਸ ਡੈਮ ਦੇ ਟੁੱਟਣ ਦੇ ਨਾਲ ਸਾਡੇ ਹਿਮਾਚਲ ਦਾ ਸਿਰਫ 35 ਕਿਲੋਮੀਟਰ ਏਰੀਆ ਤਬਾਹ ਹੋਣਾ ਪਰ ਹੇਠਾਂ ਪੰਜਾਬ ਦਾ ਵੱਡੇ ਪੱਧਰ ਤੇ ਨੁਕਸਾਨ ਹੋਣਾ, ਇਹ ਡੀਸੀ ਕਾਂਗੜਾ ਨੇ ਰਿਪੋਰਟ ਜਾਰੀ ਕੀਤੀ ਹੈ, ਤੇ ਸਾਡੀ ਮਤਲਬ ਮੇਰੇ ਕੋਲ ਪੁੱਜੀ ਹੈ ਰਿਪੋਰਟ ਜਾਰੀ ਕੀਤੀ ਨੂੰ 1-1.5 ਮਹੀਨਾ ਹੋ ਗਿਆ ਹੈ, ਤੇ ਉਹਨਾਂ ਹੇਠਾਂ ਸ਼ਬਦ ਲਿਖੇ ਹੈ ਵੀ ਇਸ ਇਹਦੇ ਡੈਮ ਦੇ ਹੇਠਾਂ ਸਾਰੇ ਇਲਾਕੇ ਨੂੰ ਨੋ ਮਾਈਨਿੰਗ ਜ਼ੋਨ ਐਲਾਨਿਆ ਜਾਵੇ, ਤੇ ਇਸ ਜਿੰਨੀ ਮਾਈਨਿੰਗ ਹੋਈ ਆ ਉਹਦੀ ਰੀਫਿਲਿੰਗ ਤੁਰੰਤ ਕਰਾਈ ਜਾਵੇ, ਇਹ ਉਹਨਾਂ ਨੇ ਆਪਣੀ ਰਿਪੋਰਟ ਚ ਦਿੱਤਾ, ਇਹ ਰਿਪੋਰਟ ਚ ਦਿੱਤਾ ਹੈ, ਪੂਰੀ ਇਨਕੁਆਇਰੀ ਕਰਕੇ ਉਹਨਾਂ ਨੇ ਰਿਟਰਨ ਦੇ ਵਿੱਚ ਦਿੱਤੇ ਆ, ਤਾਂ ਸਾਡੇ ਜਿਹੜੀ ਪੰਜਾਬ, ਕਿਉਂਕਿ ਹਿਮਾਚਲ ਦੇ ਵਿੱਚ ਵੀ ਅਸੀਂ ਮੂਵਮੈਂਟ ਲੜ ਰਹੇ ਹਾਂ ਉੱਥੇ ਸਾਡੀ ਕਮੇਟੀ ਨੂੰ ਇਹ ਰਿਟਰਨ ਦੇ ਵਿੱਚ ਉਹਨਾਂ ਨੇ ਦਿੱਤਾ, ਤੇ ਸ਼ਾਹ ਨਹਿਰ ਬਰਾਜ ਜਿਹਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ, ਸ਼ਾਹ ਨਹਿਰ ਬਰਾਜ 2012 ਤੋਂ ਲੈ ਕੇ ਲਗਾਤਾਰ SDM ਮੁਕੇਰੀਆਂ DC ਹੁਸ਼ਿਆਰਪੁਰ ਜਿਹਦਾ ਅਧਿਕਾਰ ਖੇਤਰ ਆਉਂਦਾ ਆ ਉਹਨਾਂ ਨੂੰ ਲਗਾਤਾਰ ਲੈਟਰ ਕੱਢ ਰਿਹਾ ਹੈ ਮਾਈਨਿੰਗ ਦੇ ਬਾਰੇ, ਤੇ ਸਾਡੇ ਡਿਪਾਰਟਮੈਂਟ ਚਾਹੇ ਸਾਡੀ ਸਰਕਾਰ ਕਹਿ ਲਈਏ ਆਪਾਂ, ਉਹਨਾਂ ਦੇ ਸਿਰ ਦੇ ਉੱਪਰ ਜੂਨ ਹੀ ਸਿਰਕਰੀ ਇਸ ਗੱਲ ਨੂੰ ਲੈ ਕੇ ਵੀ ਇਹ ਕਿੱਡਾ ਵੱਡਾ ਜਿਹੜਾ ਨੁਕਸਾਨ ਹੈ ਉਹਦੇ ਲਈ ਅਸੀਂ ਜਿਹੜੇ ਜ਼ਿੰਮੇਵਾਰ ਹੋ ਸਕਦੇ ਹਾਂ,
ਕੋਈ ਸ਼ੱਕ ਨਹੀਂ,
ਕਿਉਂਕਿ ਖਤਰਾ ਜਿਹੜਾ ਹੈ ਲਗਾਤਾਰ ਵੱਧ ਰਿਹਾ ਜੇ ਕਿਤੇ ਬਾਰਿਸ਼ਾਂ ਹੁੰਦੀਆਂ ਵੱਧ, ਕਿਉਂਕਿ 1988 ਦੇ ਵਿੱਚ ਇਸ ਖਿੱਤੇ ਦੇ ਵਿੱਚ ਵੱਡੇ ਪੱਧਰ ਤੇ ਬਾਰਿਸ਼ ਹੋਈ ਜਿਹਦੇ ਨਾਲ ਇਹ ਖਿੱਤਾ ਸਾਰਾ ਫਲੱਡ ਦੀ ਮਾਰ ਹੇਠ ਆਇਆ ਸੀ ਜਿਹਦੇ ਨਾਲ ਸਾਡੇ ਇੱਥੋਂ ਦੇ ਮਵੇਸ਼ੀ ਰੁੜ ਕੇ ਲਗਭਗ ਪੰਜਾਬ ਦੇ ਕਲਾਨੌਰ ਤੱਕ ਪਹੁੰਚ ਗਏ ਸੀ।
ਅੱਛਾ ਜੀ।
ਤੇ ਜੇ ਇਹ ਅੱਜ ਜੇ ਕਿਉਂਕਿ ਉਸ ਸਮੇਂ ਆਬਾਦੀ ਇਸ ਇਲਾਕੇ ਦੀ 20-25,000 ਸੀ, ਅੱਜ ਦੇ ਸਮੇਂ ਦੇ ਵਿੱਚ ਇਸ ਇਲਾਕੇ ਦੀ ਆਬਾਦੀ ਲਗਭਗ 1.5 ਲੱਖ ਹੈ। ਤੇ ਜੇ ਅਜਿਹੇ ਫਲੱਡ ਆਉਂਦੇ ਆ ਜਾਂ ਜਿੱਦਾਂ ਦੇ ਡੈਮ ਦੇ ਟੁੱਟਣ ਦੇ ਹਾਲਾਤ ਬਣੇ ਹੋਏ ਆ ਤੇ ਪੰਜਾਬ ਦਾ ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਮੁਕੇਰੀਆਂ, ਤਲਵਾੜਾ, ਹਾਜੀਪੁਰ, ਹੇਠਾਂ ਗੁਰਦਾਸਪੁਰ, ਪਠਾਨਕੋਟ, ਇਹ ਵੱਡੇ ਪੱਧਰ ਦੇ ਨੁਕਸਾਨੇ ਜਾਣਗੇ। ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ? ਇਹ ਸਵਾਲ ਖੜਾ ਆ ਸਾਡੀ ਪੰਜਾਬ ਸਰਕਾਰ ਦੇ ਲਈ ਵੀ ਤੇ ਇੱਥੋਂ ਦੇ ਪ੍ਰਸ਼ਾਸਨ ਦੇ ਲਈ ਵੀ, ਕਿਉਂਕਿ ਪ੍ਰਸ਼ਾਸਨ ਦੇ ਵਿੱਚ ਅਧਿਕਾਰੀ ਸਾਡੇ ਵਰਗੇ ਹੀ ਨੌਜਵਾਨ ਪੜ੍ਹ ਲਿਖ ਕੇ ਕੁਰਸੀਆਂ ਦੇ ਉੱਪਰ ਬੈਠੇ ਆ, ਜਿਨ੍ਹਾਂ ਨੂੰ ਅਸੀਂ ਲਗਾਤਾਰ, ਚਾਹੇ ਇੱਥੋਂ ਦੀ ਡੀਸੀ ਅਪਨੀਤ ਰਿਆਤ ਹੈ, ਉਹਨੂੰ ਲਗਾਤਾਰ ਅਸੀਂ ਇਨਫੋਰਮੇਸ਼ਨ ਉਹਦੇ ਫੋਨ ਤੱਕ, ਵਟਸਐਪ ਫੋਟੋ ਭੇਜ ਕੇ ਸਾਰਾ ਕੁਝ ਦੱਸਦੇ ਹਾਂ, ਪਰ ਉਹਦੇ ਬਾਵਜੂਦ ਵੀ 1% ਵੀ ਕਾਰਵਾਈ ਅੱਜ ਤੱਕ ਦੇਖਣ ਨੂੰ ਨਹੀਂ ਮਿਲੀ। ਇਹ ਇੰਨੇ ਕੁ ਬਸ਼ਰਮ ਹੈ, ਇੰਨੇ ਕੁ ਨਾਕਾਬਿਲ ਹੈ ਉਸ ਅਹੁਦੇ ਦੇ ਲਈ। ਇਹਨਾਂ ਨੂੰ ਉਸ ਅਹੁਦੇ ਦੀ ਗਰਿਮਾ ਦਾ ਨਹੀਂ ਪਤਾ ਵੀ ਅਸੀਂ ਇੱਕ ਕਲੈਕਟਰ ਦੇ ਅਹੁਦੇ ਤੇ ਬੈਠੇ ਹਾਂ ਤੇ ਸਾਡੀ ਜ਼ਿੰਮੇਵਾਰੀ ਕੀ ਹੈ, ਸਾਡੀ ਲੋਕਾਂ ਦੇ ਪ੍ਰਤੀ ਜਵਾਬਦੇਹੀ ਕੀ ਹੈ। ਜੇ ਸਰਕਾਰ ਮਾਫੀਆ ਤੰਤਰ ਨੂੰ ਚਲਾਉਣਾ ਚਾਹੁੰਦੀ ਹੈ ਪਰ ਬਿਊਰੋਕਰੇਸੀ ਦੇ ਵਿੱਚ ਬੈਠੇ ਨੌਜਵਾਨ ਉਹ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਠੱਲ ਪਾ ਸਕਦੇ ਆ, ਕੁਐਸਚਨ ਰੇਜ਼ ਕਰ ਸਕਦੇ ਆ, ਘੱਟੋ ਘੱਟ ਸਰਕਾਰ ਦੇ ਅੱਗੇ ਰੱਖ ਸਕਦੇ ਆ, ਪਰ ਇਹ ਉੱਥੇ ਤੱਕ ਵੀ ਨਹੀਂ ਜਾਂਦੇ।
ਬਿਲਕੁਲ ਸਾਥੀ,
ਇੱਥੇ ਵੱਡੇ ਪੱਧਰ ਦੇ ਪੈਸੇ ਦੀ ਜਿਹੜੀ ਇਨਵੋਲਵਮੈਂਟ ਆ ਉਹ ਸ਼ਰੇਆਮ ਸਾਹਮਣੇ ਜਾਪਦੀ ਹੈ ਵੀ ਅੱਜ ਅਹੁਦੇ ਦੀ ਗਰਮਾ ਬਿਲਕੁਲ ਨਹੀਂ ਜਾਪਦੀ, ਸਿਰਫ ਤੇ ਸਿਰਫ ਪੈਸੇ ਦੀ ਚਕਾ ਚੌਂਦ ਹੈ ਜਿਹਦੇ ਲਈ ਇਹ ਸਾਰੇ ਖਿੱਤੇ ਨੂੰ ਉਜਾੜਨ ਦੇ ਲਈ ਇਹ ਟੋਟਲ ਤੰਤਰ ਜਿਹੜਾ ਹੈ ਟਿਲ ਜ਼ੋਰ ਲਾ ਕੇ ਬੈਠਾ ਹੈ।
ਬਿਲਕੁਲ ਸਾਥੀ, ਜਿਹੋ ਜੀ ਤੁਸੀਂ ਤਸਵੀਰ ਪੇਸ਼ ਕੀਤੀ ਹੈ ਔਰ ਬਿਲਕੁਲ ਮੇਰੇ ਦਿਮਾਗ 'ਚ ਵਾਰ ਵਾਰ ਜਿਹੜਾ ਸੈਂਟਰਲ ਇੰਡੀਆ ਦੇ ਵਿੱਚ, ਮੱਧ ਭਾਰਤ ਦੇ ਵਿੱਚ ਜਿਹੜਾ ਝਾਰਖੰਡ ਵਿੱਚ ਸੰਘਰਸ਼ ਚੱਲ ਰਿਹਾ ਹੈ ਔਰ ਉਹ ਤੇ ਖੈਰ ਬਹੁਤ ਵੱਡੇ ਲੈਵਲ ਤੇ ਆ, ਪਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪੰਜਾਬ ਦੇ ਵਾਸਤੇ ਇਹ ਵੀ ਇੱਕ ਉਸੇ ਹੀ ਵਣਜ ਦੇ ਉੱਪਰ ਇਹ ਇੱਕ ਬਹੁਤ ਵੱਡਾ ਸਰਕਾਰ ਧੱਕਾ ਕਰ ਰਹੀ ਹੈ। ਤੋ ਸਾਥੀ ਜੀ, ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਇਸ ਟਾਈਮ ਇਹਨੂੰ ਬਚਾਉਣ ਵਾਸਤੇ ਕਿਹੋ ਜਿਹਾ ਸੰਘਰਸ਼ ਫਿਲਹਾਲ ਚੱਲ ਰਿਹਾ ਹੈ ਕਿ ਜਾਂ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਪ੍ਰਭਜੋਤ ਹੁਣੀ ਇੱਕ ਵਾਇਰ ਦੇ ਬੜੇ ਨੈਸ਼ਨਲ ਪੱਧਰ ਦੇ ਜਰਨਲਿਸਟ ਨੇ, ਉਹ ਵੀ ਇਹਨੂੰ ਨੈਸ਼ਨਲ ਮੀਡੀਆ ਦੇ ਉੱਪਰ ਲੈ ਕੇ ਗਏ ਨੇ, ਸੋ ਕਿਸ ਤਰੀਕੇ ਦਾ ਜਿਹੜਾ ਸੰਘਰਸ਼ ਚੱਲ ਰਿਹਾ ਇਹਨੂੰ ਬਚਾਉਣ ਲਈ ਜ਼ਮੀਨ ਨੂੰ?
ਦੇਖੋ, ਇਹਦਾ ਤਾਂ ਹੈ ਜ਼ਮੀਨੀ ਪੱਧਰ ਦੇ ਉੱਪਰ ਲੋਕ ਹਰ ਮਸਲੇ ਨੂੰ ਲੈ ਕੇ ਜੱਦੋ ਜਹਿਦ ਲਗਾਤਾਰ ਕਰਦੇ ਆ, ਕਿਉਂਕਿ ਮੌਜੂਦਾ ਦੌਰ ਦੇ ਵਿੱਚ ਮੌਨਸੂਨ ਸੀਜ਼ਨ ਹੈ, 16 ਜੁਲਾਈ ਤੋਂ ਇਹ ਸ਼ੁਰੂ ਹੁੰਦਾ ਹੈ ਤੇ ਸਾਡੀ ਜਿਹੜੀ ਗਾਈਡਲਾਈਨ ਹੈ ਕੰਸਟੀਟਿਊਸ਼ਨ ਦੀਆਂ ਜਾਂ ਮਿਨਰਲ ਮਾਈਨਿੰਗ ਐਕਟ ਹੈ 1967, ਉਹ ਇਹ ਕਹਿੰਦਾ ਹੈ ਵੀ ਬਰਸਾਤ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਮਾਈਨਿੰਗ ਨਹੀਂ ਹੋ ਸਕਦੀ। ਇਹਦੇ ਬਾਵਜੂਦ ਵੀ ਮਾਈਨਿੰਗ ਚੱਲੀ ਹੋਈ ਸੀ, ਲੋਕਾਂ ਨੇ ਫਿਰ ਤੋਂ ਪ੍ਰੋਟੈਸਟ ਕੀਤਾ, ਕਾਫੀ ਮੀਡੀਆ ਦੇ ਵਿੱਚ ਵੀ ਹੋਰ ਗਏ ਤੇ ਕਾਫੀ ਹੱਦ ਤੱਕ ਹੁਣ ਮਾਈਨਿੰਗ ਮੌਜੂਦਾ ਸਮੇਂ ਦੇ ਵਿੱਚ ਮਾਈਨਿੰਗ ਬੰਦ ਹੈ, ਜਿਹੜੀ ਇੱਕ ਹਫ਼ਤੇ ਤੋਂ ਆਪਾਂ ਕਹਿ ਲਈਏ ਵੀ ਇੱਕ ਹਫ਼ਤੇ ਤੋਂ ਥੋੜਾ ਫਰਕ ਹੈ, ਪਰ ਇਹ ਹੈ ਵੀ ਉਨੇ ਕੁ ਸਮੇਂ ਤੱਕ ਜਿੰਨੇ ਕੁ ਤੱਕ ਲੋਕਾਂ ਦਾ ਪ੍ਰੈਸ਼ਰ ਹੈ, ਲੋਕਾਂ ਦਾ ਦਬਦਬਾ ਹੈ। ਬਾਅਦ ਦੇ ਵਿੱਚ ਇਹ ਲੋਕ ਥੋੜੇ ਬਹੁਤੇ ਆਪਣੇ ਰੁਝੇਵਿਆਂ ਦੇ ਵਿੱਚ ਫਿਰ ਤੋਂ ਵਿਅਸਤ ਹੋਣਗੇ, ਦੁਬਾਰਾ ਤੋਂ ਉਸੇ ਪ੍ਰਕਾਰ ਦੇ ਨਾਲ ਆਪਣੀ ਜਿਹੜੀ ਹੈ ਕਾਰੋਬਾਰ ਸ਼ੁਰੂ ਕਰ ਲੈਣਗੇ। ਤੇ ਮੀਡੀਆ ਹੈ, ਜੇ ਪ੍ਰਭਜੋਤ ਹੁਣਾਂ ਦੀ ਗੱਲ ਕਰੀਏ, ਪ੍ਰਭਜੋਤ ਹੁਣਾਂ ਦੇ ਬੜੇ ਜ਼ਿਆਦਾ ਰਿਣੀ ਹੈ ਇਹ ਇਲਾਕਾ, ਪੂਰੇ ਭਾਰਤ ਦੇ ਵਿੱਚ ਉਹ ਇਕਲੌਤਾ ਪ੍ਰਭਜੀਤ ਹੈ ਜਿਸ ਪ੍ਰਕਾਰ ਦੇ ਨਾਲ ਉਹ ਇਸ ਖਿੱਤੇ ਨੂੰ ਘੁੰਮਿਆ ਹੈ, ਗਾਇਆ ਹੈ, ਤੇ ਉਹਨ ਮਾਈਨਿੰਗ ਦੇ ਪੂਰੇ ਜਿਹੜੇ ਅਸਲੀਅਤ ਨੂੰ ਜਿਹੜਾ ਸਾਹਮਣੇ, ਸਾਨੂੰ ਵੀ ਇਸ ਦੀ ਸਮਝ ਉਹਨਾਂ ਦੇ ਕਾਫੀ ਮਤਲਬ ਕਿ ਇਸ ਤਰੀਕੇ ਦੇ ਲਿਖਣ ਦੇ ਨਾਲ, ਕਈ ਚੀਜ਼ਾਂ ਦੇ ਪੇਸ਼ ਕਰਨ ਦੇ ਨਾਲ ਸਾਨੂੰ ਸਮਝ ਆਈ।
ਬਿਲਕੁਲ ਬਿਲਕੁਲ ਜੀ।
ਤੇ ਉਹਨਾਂ ਨੇ ਕਾਰਵਾ ਮੈਗਜ਼ੀਨ ਦੇ ਵਿੱਚ ਉਹਨਾਂ ਦੀ ਰਿਪੋਰਟ ਪਿਛਲੇ ਦਿਨੇ ਵੀ ਛਪੀ, ਜਦੋਂ ਪਹਿਲਾਂ ਉਹ ਹਿੰਦੁਸਤਾਨ ਟਾਈਮਸ ਨੂੰ ਲਗਾਤਾਰ 28 ਸਾਲਾਂ ਤੋਂ, ਕਿਉਂਕਿ ਉਹਨਾਂ ਦਾ ਸੰਤਾਪ ਵੱਡਾ ਹੈ, ਪੰਜਾਬ ਦੀ ਇੱਕ ਵੱਡੀ ਅਖਬਾਰ ਹੈ ਹਿੰਦੁਸਤਾਨ ਟਾਈਮਸ, ਜਿਹਨੂੰ ਉਹ 28 ਸਾਲਾਂ ਤੋਂ ਲਿਖਦੇ ਆ ਰਹੇ ਸੀ, ਤੇ ਜਦੋਂ ਉਹਨਾਂ ਨੇ ਲਗਭਗ 2017 ਦੇ ਵਿੱਚ ਮਾਈਨਿੰਗ ਦੇ ਉੱਪਰ ਲਿਖਣਾ ਬੰਦ ਕਰ ਦਿੱਤਾ ਹਿੰਦੁਸਤਾਨ ਟਾਈਮਸ ਨੇ, ਤੇ ਕਿਉਂਕਿ ਵੱਡੇ ਲੈਵਲ ਤੇ ਇਹ ਉਜਾਗਰ ਹੋ ਰਿਹਾ ਸੀ ਤੇ ਪ੍ਰਭਜੀਤ ਨੇ ਅਸਤੀਫਾ ਦੇਣਾ ਬਿਹਤਰ ਸਮਝਿਆ ਹਿੰਦੁਸਤਾਨ ਟਾਈਮਸ ਨੂੰ,
ਬਹੁਤ ਵਧੀਆ ਸਲਾਮ,
ਉਹਨਾਂ ਨੇ ਫ੍ਰੀ ਲਾਂਸਿੰਗ ਸ਼ੁਰੂ ਕੀਤੀ, ਉਹਨਾਂ ਨੇ ਦਾ ਵਾਇਰ ਤੇ ਕਾਰਵਾਂ ਨੂੰ ਲਿਖਿਆ, ਤੇ ਤੁਹਾਨੂੰ ਵੀ ਇਹ ਜ਼ਰੂਰ ਕਿਉਂਕਿ ਦੱਸਣਾ ਚਾਹਾਂਗਾ ਕਿ ਫ੍ਰੀ ਲਾਂਸਰ ਹੋਣ ਦੇ ਬਾਵਜੂਦ ਵੀ, ਕਿਉਂਕਿ ਜਦੋਂ ਤੁਹਾਡੇ ਨਾਲ ਇੱਕ ਅਦਾਰਾ ਖੜਾ ਹੈ ਫਿਰ ਤੁਹਾਡੇ ਲਈ ਕਿਸੇ ਨਾ ਕਿਸੇ ਚੀਜ਼ ਦੀ ਇਨਵੈਸਟੀਗੇਸ਼ਨ ਕਰਨੀ ਸਿਖਾਲੀ ਹੁੰਦੀ ਹੈ, ਡਰ ਹੁੰਦਾ ਹੈ, ਇੱਕ ਮਗਰ ਹੈ, ਪਰ ਫ੍ਰੀ ਲਾਂਸਿੰਗ ਹੋਣ ਦੇ ਬਾਵਜੂਦ ਵੀ ਪ੍ਰਭਜੀਤ ਨੇ ਮਾਈਨਿੰਗ ਮਾਫੀਆ ਦੇ ਬਿਲਕੁਲ ਗੜ੍ਹ ਚ ਜਾ ਕੇ ਪੂਰੀ ਸਾਫ਼ ਪੱਤਰਕਾਰਤਾ ਸਿਖਾਈ।
ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨਹੀਂ
ਉਹ ਬਿਲਕੁਲ ਬਿਨਾਂ ਡਰੇ ਉਹਨੂੰ ਪੂਰੇ ਖਿੱਤੇ ਦੇ ਵਿੱਚ ਘੁੰਮ ਕੇ ਸਾਰੀ ਕਰਕੇ ਕਾਰਵਾ ਮੈਗਜ਼ੀਨ ਨੂੰ ਜਿਸ ਤਰੀਕੇ ਦੇ ਨਾਲ ਸਟੋਰੀ ਦਿੱਤੀ ਤੇ ਅਗਲੀ ਸਟੋਰੀ ਉਹ ਦੁਬਾਰਾ ਤੋਂ ਲੱਗਾ ਹੋਇਆ ਹੈ ਹੁਣ ਦਾ ਵਾਰ ਦੇ ਲਈ ਉਹ ਲਗਾਤਾਰ ਤਿਆਰ ਕਰ ਰਿਹਾ ਤੇ ਇਹ ਖਾਸ ਗੱਲ ਹੈ ਵੀ ਅਜਿਹੇ ਲੋਕ ਜਿਹੜੇ ਜਿੱਥੇ ਇਹ ਮਾਫੀਆ ਤੰਤਰ ਵੱਡੇ ਪੱਧਰ ਤੇ ਨਵੇਂ ਜਿਹੜੇ ਆ ਤਰੀਕੇ ਲੱਭ ਰਿਹਾ ਹੈ ਨੁਕਸਾਨ ਕਰਨ ਦੇ ਲਈ ਲੋਕਾਂ ਦਾ ਉੱਥੇ ਹੀ ਅਜਿਹੇ ਲੋਕ ਵੀ ਹੈ ਜਿਹੜੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਵੀ ਲੱਗੇ ਹੋਏ ਆ ਇਸ ਚੀਜ਼ ਨੂੰ ਨੰਗਾ ਕਰਨ ਦੇ ਲਈ
ਬਹੁਤ ਵਧੀਆ ਸਾਥੀ ਜੀ ਬਹੁਤ ਸਲਾਮ ਹੈ ਜੀ ਬਿਲਕੁਲ ਅਸੀਂ
ਬਾਕੀ ਲੋਕ ਹੈ ਲੋਕ ਇਸ ਖਿੱਤੇ ਦੇ ਬਿਲਕੁਲ ਸਧਾਰਨ ਲੋਕ ਹੈ ਪਰ ਲੋਕਾਂ ਦੇ ਕੋਲ ਜਿੰਨਾ ਧਨ ਵਾਲ ਹੈ ਜਿੰਨੀ ਕੁ ਹਿੰਮਤ ਹੈ ਉਹਦੇ ਨਾਲੋਂ ਵੀ ਵੱਧ ਲੋਕ ਖੜੇ ਹੈ ਜਿਹਨਾਂ ਪਿੰਡਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਲੋਕਾਂ ਨੇ ਆਵਾਜਾਈ ਬੰਦ ਕੀਤੀ ਗੈਰ ਕਾਨੂੰਨੀ ਟਰੱਕਾਂ ਦੀ ਇਹ ਜਿੰਨੇ ਵੀ ਮਿਨਰਲ ਸੀ ਉਹ ਅੱਜ ਵੀ ਖੜੇ ਹੈ ਕਿਉਂਕਿ ਸਰਕਾਰ ਨੇ ਜ਼ੋਰ ਲਾ ਲਿਆ ਉੱਥੋਂ ਟੱਪਣ ਨੂੰ ਤੇ ਲੋਕਾਂ ਨੇ ਸਾਫ਼ ਕਹਿਤਾ ਵੀ ਜੇ ਇਹ ਟੱਪਣਗੇ ਤਾਂ ਸਾਡੇ ਉੱਪਰੋਂ ਟੱਪਣਗੇ ਸਾਨੂੰ ਮਾਰ ਕੇ ਟੱਪਣਗੇ ਹੁਣ ਉਹ ਪਿੰਡਾਂ ਦੇ ਵਿੱਚੋਂ ਆਵਾਜਾਈ ਟੋਟਲ ਤੌਰ ਤੇ ਬੰਦ ਹੈ ਪਰ ਸਰਕਾਰ ਤੇ ਇੱਥੋਂ ਦਾ ਪ੍ਰਸ਼ਾਸਨ ਮਾਈਨਿੰਗ ਮਾਫੀਆ ਦੀ ਮਦਦ ਦੇ ਲਈ ਕੋਈ ਕਸਰ ਨਹੀਂ ਛੱਡਦਾ ਉਹਨਾਂ ਨੇ ਨਵੇਂ ਰਸਤੇ ਤਿਆਰ ਕਰਨੇ
ਨਵੇਂ ਰਸਤੇ ਤਿਆਰ ਕਰਨਗੇ ਬਿਲਕੁਲ
ਤੇ ਹੁਣ ਇੱਥੋਂ ਦੇ ਲੋਕ ਲਗਾਤਾਰ ਜਦੋਂ ਜਾਇਆ ਚਾਹੇ ਵੀ ਉੱਥੇ ਕਿਸ ਤਰੀਕੇ ਦੇ ਨਾਲ ਮੂਵਮੈਂਟ ਦਾ ਅਗਲਾ ਜਿਹੜਾ ਮੁੱਢ ਉਹ ਬੰਨਿਆ ਜਾਵੇ ਤੇ ਕਿਸ ਤਰੀਕੇ ਦੇ ਨਾਲ ਇਹਨੂੰ ਕਿਉਂਕਿ ਅਸਲ ਦੇ ਵਿੱਚ ਲੜਾਈ ਲੰਬੀ ਹੈ ਉਸ ਲੜਾਈ ਦੇ ਵਿੱਚ ਜਿਹੜਾ ਇਹ ਨਵਾਂ ਇਨਵੋਲਵਮੈਂਟ ਗੁੰਡਾ ਟੈਕਸ ਦਾ ਇੱਕ ਇਹ ਹੋਇਆ ਹੈ ਇਹ ਕਿਤੇ ਨਾ ਕਿਤੇ ਮਤਲਬ ਕਿ ਪ੍ਰਭਾਵਿਤ ਕਰ ਰਿਹਾ ਹੁਣ ਥੋੜਾ ਹੋਰ ਜ਼ਿਆਦੇ ਸਾਰੀਆਂ ਚੀਜ਼ਾਂ ਨੂੰ ਸੰਘਰਸ਼ ਨੂੰ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਕਰ ਰਿਹਾ ਲੋਕਾਂ ਨੂੰ ਸਮਝਣ ਦੇ ਵਿੱਚ ਸਮਾਂ ਲੱਗ ਰਿਹਾ ਕਿਉਂਕਿ ਜਿਹੜੇ ਗੁੰਡਾ ਟੈਕਸ ਵਾਲੇ ਬੰਦੇ ਆ ਇਹਨਾਂ ਦੇ ਪਿੱਛੇ ਜਿਹੜਾ ਛੁਪਿਆ ਹੋਇਆ ਜਿਹੜਾ ਚਿਹਰਾ ਹੈ ਉਹ ਕਿਤੇ ਦਿਸਦਾ ਨਹੀਂ ਤੇ ਇਹ ਬਾਹਰੀ ਰਾਜਾਂ ਦੇ ਜਿਹੜੇ ਬੰਦੇ ਆ ਇੱਥੇ ਇਹਨਾਂ ਨੇ ਆ ਕੇ ਖੜੇ ਕਰ ਦਿੱਤੇ ਉਹਦੇ ਨਾਲ ਹੋਰ ਜ਼ਿਆਦਾ ਥੋੜੀ ਮੁਸ਼ਕਲ ਹੈ
ਬਿਲਕੁਲ ਬਿਲਕੁਲ ਸਾਥੀ ਜੀ ਤੁਹਾਡਾ ਕਿਉਂਕਿ ਤੁਸੀਂ ਵੀ ਛੋਟੀ ਕਿਸਾਨੀ ਚੋਂ ਮੇਰੇ ਖਿਆਲ ਤੁਹਾਡਾ ਸੰਘਰਸ਼ ਤੇ ਡਬਲ ਹੋ ਚੁੱਕਿਆ ਕਿਉਂਕਿ ਇੱਕ ਪਾਸੇ ਮੋਦੀ ਸਰਕਾਰ ਨੇ ਜਿਹੜੇ ਖੇਤੀ ਦੇ ਆਰਡੀਨੈਂਸ ਨੇ ਹੁਕਮ ਜਾਰੀ ਕੀਤੇ ਹੋਏ ਆ ਉਹਦੇ ਖਿਲਾਫ ਸੰਘਰਸ਼ ਚੱਲ ਰਿਹਾ ਪੂਰੀ ਕਿਸਾਨ ਜਿਹੜੀਆਂ ਸੰਸਥਾਵਾਂ ਨੇ ਯੂਨੀਅਨ ਨੇ ਲੱਗੀਆਂ ਹੋਈਆਂ ਨੇ ਉਹਦੇ ਖਿਲਾਫ ਔਰ ਤੁਹਾਡਾ ਉਹ ਵੀ ਸੰਘਰਸ਼ ਦੇ ਵਿੱਚ ਸ਼ਾਮਲ ਹੋ ਤੇ ਇਹ ਜਿਹੜਾ ਮਾਈਨਿੰਗ ਦਾ ਇੱਕ ਇੱਕ ਹੋਰ ਜਿਹੜਾ ਤੁਹਾਡੇ ਉੱਪਰ ਇਹ ਭਾਰੀ ਹੈ ਸੰਕਟ ਹੈ ਆ
ਤੋ ਦੇਖੋ ਜੀ
ਜੀ ਜੀ ਨਹੀਂ ਕਰੋ ਤੁਸੀਂ ਗੱਲ
ਸਰਕਾਰ ਤਾਂ ਜਿਹੜੀ ਚਾਹੇ ਉਹ ਭਾਰਤ ਹੈ ਚਾਹੇ ਉਹ ਸਟੇਟ ਦੀ ਸਰਕਾਰ ਹੈ ਕਿਸੇ ਵੀ ਖਿੱਤੇ ਦੀ ਸਰਕਾਰ ਹੈ ਉਹ ਹੁਣ ਸਿੱਧੇ ਤੌਰ ਤੇ ਆਪਣੇ ਨਿੰਗੇ ਚੱਟੇ ਰੂਪ ਦੇ ਵਿੱਚ ਕਾਰਪੋਰੇਟ ਸਮਾਜ ਦੇ ਲਈ ਖੜੀ ਹੈ ਉਹਨੂੰ ਕੋਈ ਵਾਹ ਵਾਸਤਾ ਨਹੀਂ ਕਿਸੇ ਮਜ਼ਦੂਰ ਦੇ ਲਈ ਕਿਸੇ ਸਧਾਰਨ ਮਿਹਨਤੀ ਬੰਦੇ ਦੇ ਲਈ ਕਿਸੇ ਕਿਸਾਨ ਦੇ ਲਈ ਤੇ ਹੁਣ ਜਿਸ ਤਰੀਕੇ ਦੇ ਨਾਲ ਜਿਹੜਾ ਉਹਨੇ ਆਰਡੀਨੈਂਸ ਜਿਹੜੇ ਪਾਸ ਕੀਤੇ ਹੈ MSP ਖਤਮ ਕੀਤਾ ਹੈ ਉਹ ਜਿਸ ਤਰੀਕੇ ਦੇ ਨਾਲ ਹੁਣ ਸਾਫ਼ ਆ ਗਈ ਕਿਉਂਕਿ ਜਿਲ੍ਹੇ ਹੁਣ ਜਿਸ ਤਰੀਕੇ ਨਾਲ ਇਹਨਾਂ ਨੇ ਨਾਮ ਉਹਦਾ ਰੱਖਿਆ ਤੇ ਜਿਸ ਤਰੀਕੇ ਨਾਲ ਉਹ ਕਹਿੰਦੇ ਵੀ ਇਹਦੇ ਨਾਲ ਮੁੱਲ ਵਧਣਾ ਅਸੀਂ ਸਬਜ਼ੀਆਂ ਵੇਚਦੇ ਹਾਂ ਸਾਡੇ ਖਿੱਤੇ ਦੇ ਲੋਕ ਵੱਡੇ ਪੱਧਰ ਦੇ ਉੱਪਰ ਸਬਜ਼ੀ ਦਾ ਖੇਤੀ ਕਰਦੇ ਆ ਸਬਜ਼ੀ ਦੀ ਤੇ ਸਾਨੂੰ ਪਤਾ ਜਦੋਂ ਕਿਸੇ ਚੀਜ਼ ਦਾ ਪੱਕਾ ਮੁੱਲ ਨਹੀਂ ਹੁੰਦਾ ਤੇ ਸਾਡੀ ਸਬਜ਼ੀ ਜਦੋਂ ਭਿੰਡੀ ਲੇਡੀ ਫਿੰਗਰ ਵੱਡੇ ਪੱਧਰ ਤੇ ਨਿਕਲਦੀ ਹੈ ਨਾ ਤੇ ਸਾਡੀ 2 ਰੁਪਏ ਤੇ 1 ਰੁਪਏ ਕਿਲੋ ਰੁਲਦੀ ਹੈ ਮੰਡੀਆਂ ਦੇ ਵਿੱਚ
ਬਿਲਕੁਲ
ਸਾਡਾ ਇੱਥੋਂ ਟਮਾਟਰ ਸਾਡਾ ਸਬਜ਼ੀ ਤਿਆਰ ਕੀਤੀ ਰੁਲਦੀ ਹੈ ਤੇ ਹੁਣ ਭਵਿੱਖ ਦੇ ਵਿੱਚ ਕਣਕ ਝੋਨਾ ਤੇ ਗੰਨਾ ਸਾਡਾ ਅਜਿਹੇ ਪ੍ਰਕਾਰ ਦੇ ਨਾਲ ਰੋਲਣ ਦੇ ਲਈ ਸਰਕਾਰ ਕਿਸਾਨੀ ਨੂੰ ਪੂਰਨ ਤੌਰ ਤੇ ਉੱਪਰ ਖਤਮ ਕਰਨਾ ਚਾਹੁੰਦੀ ਹੈ ਉਹਦੇ ਲਈ ਚਾਹੇ ਇੱਥੋਂ ਦੀ ਕੈਪਟਨ ਸਰਕਾਰ ਹੈ ਚਾਹੇ ਉਹ ਸੈਂਟਰ ਦੇ ਵਿੱਚ ਮੋਦੀ ਸਰਕਾਰ ਹੈ ਇਹ ਦੋਨੀਆਂ ਮੋਢੇ ਦੇ ਨਾਲ ਮੋਢੇ ਲਾ ਕੇ ਖੜੀਆਂ ਹੈ ਤੇ ਲੋਕਾਂ ਦੇ ਲਈ ਇਹ ਹੋਰ ਅੱਗੇ ਜ਼ਿਆਦਾ ਔਖਾ ਹੋ ਗਿਆ ਸੰਘਰਸ਼ ਤੇ ਇਹ ਮੌਕੇ ਦੀ ਨਜ਼ਾਕਤ ਵੀ ਹੈ ਜ਼ਰੂਰਤ ਵੀ ਹੈ ਜੇ ਹੁਣ ਇਹ ਪੀੜ੍ਹੀ ਨੇ ਸੰਘਰਸ਼ ਨਾ ਕੀਤਾ ਤੇ ਭਵਿੱਖ ਪੰਜਾਬ ਦਾ ਤੇ ਭਾਰਤ ਦਾ ਉਹ ਸਰਮਾਏਦਾਰੀ ਦੀ ਮੁੱਠੀ ਚ ਹੋਏਗਾ ਤੇ ਜਿਹ ਚੋਂ ਨਿਕਲਣਾ ਮੈਨੂੰ ਲੱਗਦਾ ਵੀ ਬੜਾ ਜ਼ਿਆਦਾ ਔਖਾ ਹੋਣਾ
ਬਿਲਕੁਲ ਲੜੋ ਜਾਂ ਮਰੋ ਵਾਲੀ ਜਿਹੜੀ ਸਿਚੁਏਸ਼ਨ ਆ ਉਹ ਬਿਲਕੁਲ ਸਾਥੀ ਜੀ ਆ ਚੁੱਕੀ ਹੈ
ਬਿਲਕੁਲ 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 ਉਹਦੇ ਲਈ ਇਸੇ ਕਰਕੇ ਅਸੀਂ ਲੈਫਟ ਧਿਰਾਂ ਦਾ ਰੋਲ ਦਾ ਗੱਲ ਕਰਦੇ ਹਾਂ ਵੀ ਜਿਸ ਦੌਰ ਦੇ ਵਿੱਚ ਸਰਮਾਏਦਾਰੀ ਹੋਰ ਜ਼ਿਆਦਾ ਵਿਰਾਟ ਰੂਪ ਦੇ ਵਿੱਚ ਤੇ ਨੰਗੇ ਚਿੱਟੇ ਰੂਪ ਦੇ ਵਿੱਚ ਸਾਹਮਣੇ ਆ ਗਈ ਤੇ ਉਸ ਦੌਰ ਦੇ ਵਿੱਚ ਇਹ ਲੈਫਟ ਧਿਰਾਂ ਜਿਹੜੀਆਂ ਆ ਉਹ ਖਿੰਡ ਪੁੰਡ ਕੇ ਬੈਠੀਆਂ ਆ
ਬਿਲਕੁਲ
ਉਹ ਆਪਣੇ ਆਪਣੇ ਉਹਦੇ ਚ ਹੈ ਉਹ ਇੱਕ ਇੱਕ ਪਲੇਟਫਾਰਮ ਤੇ ਆ ਕੇ ਉਹ ਸਮਝ ਨਹੀਂ ਰਹੀਆਂ ਵੀ ਇਹ ਚਾਹੇ ਕਾਂਗਰਸ ਹੈ ਚਾਹੇ BJP ਹੈ ਇਹਨਾਂ ਦਾ ਮਕਸਦ ਇੱਕ ਹੈ ਇਹਨਾਂ ਦਾ ਰੂਪ ਇੱਕ ਹੈ ਤੇ ਇਹਨਾਂ ਦੇ ਵਿਰੁੱਧ ਲੈਫਟ ਨੂੰ ਵੀ ਇੱਕ ਹੋ ਕੇ ਹੀ ਹੱਲਾ ਬੋਲਣੇ ਪੈਣਾ ਜੇ ਇਹ ਅੱਡ ਅੱਡ ਰਹੇ ਤੇ ਅੱਡ ਅੱਡ ਤਾਂ ਮਤਲਬ ਕਿ ਪਹਿਲੇ ਹੀ ਖੇਰੂ ਖੇਰੂ ਰੱਖਿਆ ਹੋਇਆ ਹੈ ਤੇ ਨਵੀਂ ਪੀੜ੍ਹੀ ਉਹਨੂੰ ਕੋਈ ਵਿਕਲਪ ਨਹੀਂ ਦਿਸ ਰਿਹਾ ਇਹਦੇ ਅਜਿਹੇ ਹਾਲਾਤਾਂ ਦੇ ਵਿੱਚ
ਬਿਲਕੁਲ 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 ਸਹੀ ਗੱਲ ਹੈ ਤੁਹਾਡੀ ਸਾਥੀ ਜੀ ਇੱਕ ਇਹ ਹੈ ਤੇ ਵੈਸੇ ਤੁਹਾਡੇ ਏਰੀਏ ਦੀ ਗੱਲ ਨਹੀਂ ਹੈ ਪਰ ਫਿਰ ਵੀ ਲਗਭਗ ਗੱਲ ਬਰਾਬਰ ਹੈ ਮੈਂ ਤੁਹਾਨੂੰ ਇਹਦੇ ਵਾਸਤੇ ਵੈਸੇ ਤੁਹਾਨੂੰ ਦੱਸਿਆ ਨਹੀਂ ਪਹਿਲਾਂ ਗੱਲ ਜੇ ਤੁਸੀਂ ਇੱਥੇ ਆਪਣੇ ਵਿਚਾਰ ਦੇਣੇ ਚਾਹੋ ਕਿ ਜਿਹੜਾ ਇੱਕ ਜਿਹੜਾ ਹੋਰ ਜਿਹੜੀ ਸਰਕਾਰ ਵੱਲੋਂ ਸੁਜੈਸ਼ਨ ਆ ਰਹੀ ਜਿਹੜੀ ਮੱਤੇ ਵਾਲੇ ਜਿਹੜਾ ਜੰਗਲ ਹੈ ਜਿਹੜਾ ਇੱਕ ਰਿਜ਼ਰਵ ਆ ਪੰਜਾਬ ਦੇ ਵਿੱਚ ਲੁਧਿਆਣੇ ਦੇ ਲਾਗੇ ਉਹਨੂੰ ਵੀ ਇੱਕ ਇੰਡਸਟਰੀਅਲ ਜ਼ੋਨ ਬਣਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ, ਜਿੰਨੀ ਉੱਥੇ ਨੇਚਰ ਵਾ ਉਹਨੂੰ ਖਤਮ ਕਰਨ ਦਾ, ਕੁਦਰਤ ਨੂੰ ਖਤਮ ਕਰਨ ਦਾ ਫੈਸਲਾ ਲਿਆ ਗਿਆ ਆ, ਤੁਸੀਂ ਉਹਦੇ ਬਾਰੇ ਕੁਛ ਕਹਿਣਾ ਚਾਹੋਗੇ?
ਬਿਲਕੁਲ ਜੀ, ਦੇਖੋ ਜਿੱਥੇ ਜੇ ਅਸੀਂ ਗੱਲ ਕਰੀਏ ਵੀ ਜਿੱਥੇ ਪੈਸੇ ਦੀ ਲੋੜ ਹੈ ਲੋਕਾਂ ਨੂੰ ਆਪਣੇ ਜੀਵਨ ਨੂੰ ਸੰਘਰਸ਼ ਨੂੰ ਜਾਂ ਜੀਵਨ ਦੀ ਸ਼ੈਲੀ ਨੂੰ ਜੀਵਤ ਰੱਖਣ ਦੇ ਲਈ, ਪਰ ਉਹ ਕਿਤੇ ਸੈਕੰਡਰੀ ਲੋੜ ਹੈ ਸਾਡੀ। ਸਾਡੀ ਪੌਣ ਪਾਣੀ ਹਵਾ ਸਭ ਤੋਂ ਪਹਿਲੀ ਹੈ, ਜੇ ਸਾਡਾ ਵਾਤਾਵਰਨ ਰਹੇਗਾ ਤੇ ਅਸੀਂ ਜੀ ਸਕਾਂਗੇ। ਤੇ ਜੇ ਅਜਿਹੇ ਜੰਗਲ ਜਿਨ੍ਹਾਂ ਤੋਂ ਸਾਨੂੰ ਲਗਾਤਾਰ ਹਵਾ ਮਿਲਦੀ ਹੈ, ਸਧਾਰਨ ਗੱਲ ਹੈ, ਅਸੀਂ ਜਦੋਂ ਘਰਾਂ ਚ ਆਪਣੇ ਗੱਲ ਕਰਦੇ ਆ ਨਾ ਵੀ ਹਾਂ ਵੀ ਮੈਂ ਪੌਦੇ ਲਾਣੇ ਆ, ਤੇ ਘਰ ਦੇ ਜ਼ਿਆਦਾਤਰ ਵਿਰੋਧ ਕਰਦੇ ਆ, ਕੀ ਕਰਨਾ ਯਾਰ ਕੀ ਫਾਇਦਾ ਹੋਣਾ, ਲੱਕੜ ਦਾ ਤਾਂ ਰੇਟ ਨੀ। ਅੱਛਾ ਜੇ ਲੱਕੜ ਦਾ ਰੇਟ ਨੀ, ਪਰ ਅਸਲ ਦੇ ਵਿੱਚ ਅਸੀਂ ਸਮਝਾਉਣ ਦੇ ਵਿੱਚ ਨਾਕਾਮਯਾਬ ਰਹਿੰਦੇ ਹਾਂ ਵੀ ਲੱਕੜ ਨਾਲੋਂ ਜ਼ਿਆਦਾ ਕੀਮਤੀ ਜਿਹੜੀ ਹਵਾ ਹੈ ਸਾਨੂੰ ਰੁੱਖ ਦੇ ਰਿਹਾ ਜੀ, ਕਿਉਂਕਿ ਜੀਵਨ ਦਾ ਕੋਈ ਵੀ ਮੁੱਲ ਨੀ ਲਗਾਇਆ ਜਾ ਸਕਦਾ ਕਦੀ ਵੀ,
ਬਿਲਕੁਲ
ਹਰ ਹਾਲਾਤ ਦੇ ਵਿੱਚ ਅਸੀਂ ਜੀਵਨ ਦਾ ਮੁੱਲ ਨੀ ਲਾਵਾਂਗੇ। ਤੇ ਸਾਡੀ ਸਰਕਾਰ ਅਜਿਹੀ ਨਿਕੰਮੀ ਹੈ ਜਿੱਥੇ ਉਹ ਇਹ ਮੱਤੇਵਾੜਾ ਦੇ ਜੰਗਲਾਂ ਨੂੰ ਉਜਾੜਨ ਦੇ ਲਈ ਬੈਠੀ ਹੈ, ਇਹ ਇੰਡਸਟਰੀ ਫੋਕਲ ਪੁਆਇੰਟਾਂ ਦੇ ਨਾਂ ਦੇ ਉੱਪਰ। ਉੱਥੇ ਹੀ ਜ਼ਰੂਰ ਦੱਸਣਾ ਚਾਹਾਂਗਾ ਜਿੰਨੇ ਵੀ ਸਾਥੀ ਸੁਣ ਰਹੇ ਹੈ, ਪੰਜਾਬ ਦੇ ਵਿੱਚ ਆਲਰੇਡੀ ਬੜੇ ਹੀ ਫੋਕਲ ਪੁਆਇੰਟ ਇਹਨਾਂ ਨੇ ਬਣਾ ਕੇ ਰਿਜ਼ਰਵ ਕਰਕੇ ਰੱਖੇ ਹੋਏ ਆ ਜਿਹੜੇ ਇੱਡੀ ਬੇਕਾਰ ਪਏ ਹੋਏ ਆ। ਵੱਡੇ ਪੱਧਰ ਤੇ ਅਜਿਹੀਆਂ ਜ਼ਮੀਨਾਂ ਹੈਗੀਆਂ ਆ, ਪਰ ਸਰਕਾਰ ਇਹ ਅਜਿਹੇ ਜੰਗਲਾਂ ਨੂੰ ਖਤਮ ਕਰਕੇ ਫੋਕਲ ਪੁਆਇੰਟਾਂ ਦੇ ਨਾਂ ਤੇ ਇੰਡਸਟਰੀ ਹੱਬਾਂ ਦੇ ਨਾਂ ਦੇ ਉੱਪਰ ਇਹ ਕਾਰਪੋਰੇਟ ਲੋਕਾਂ ਦੇ ਹੱਥਾਂ ਚ ਦੇਣਾ ਚਾਹੁੰਦੀ ਹੈ। ਅਸਲ ਦੇ ਵਿੱਚ ਉਹ ਹਰ ਇੱਕ ਚੀਜ਼ ਨੂੰ ਕਮਰਸ਼ਲਾਈਜ਼ ਕਰਨਾ ਚਾਹੁੰਦੀ ਹੈ, ਉਹ ਹਰ ਇੱਕ ਚੀਜ਼ ਨੂੰ। ਇਹ ਦਿਨ ਦੂਰ ਨਹੀਂ ਹੋਣਾ ਜਦੋਂ ਅਸੀਂ ਮਾਈਨਿੰਗ ਦੇ ਵਿੱਚ ਗੱਲ ਗੁੰਡਾ ਟੈਕਸ ਦੀ ਕਰਦੇ ਹਾਂ। ਕੱਲ ਨੂੰ ਇੱਕ ਦਿਨ ਜ਼ਰੂਰ ਯਾਦ ਰੱਖਿਓ ਵੀ ਜੇ ਅਸੀਂ ਵੱਡੇ ਅੱਜ ਸਟੇਟ ਹਾਈਵੇ ਜਾਂ ਨੈਸ਼ਨਲ ਹਾਈਵੇ ਤੇ ਟੋਲ ਦੇ ਰਹੇ ਹਾਂ, ਕੱਲ ਨੂੰ ਸਾਨੂੰ ਘਰੋਂ ਨਿਕਲਣ ਲੱਗੇ ਆਪਣੇ ਜਿਹੜਾ ਰਾਜ ਦਾ ਸਾਡਾ ਖੇਤਰੀ ਜਿਹੜੀ ਸੜਕ ਹੈ ਉੱਥੇ ਸਾਨੂੰ ਗੁੰਡਾ ਟੈਕਸ ਦੇਣਾ ਪੈਣਾ ਕਰਨਾ। ਇਹ ਹਾਲਾਤ ਹੈ ਸਾਡੀ ਸਰਕਾਰਾਂ ਦੇ ਬਣੇ। ਜੇ ਅਸੀਂ ਜਾਗੇ ਨਾ ਤੇ ਸਾਨੂੰ ਸਾਹ ਲੈਣ ਦੇ ਲਈ ਵੀ ਪੈਸੇ ਦੇਣੇ ਪੈਣੇ ਆ, ਕਿਉਂਕਿ ਇਹ ਸਰਕਾਰ ਸਿੱਧੇ ਤੌਰ ਤੇ ਸਰਮਾਏਦਾਰੀ ਦੀ ਹੈ, ਉਹ ਹਰ ਇੱਕ ਚੀਜ਼ ਨੂੰ ਕਮਰਸ਼ਲਾਈਜ਼ ਕਰਨਾ ਚਾਹੁੰਦੀ ਹੈ। ਤੇ ਸਾਨੂੰ ਆਪਣੇ ਇਹ ਜੰਗਲਾਂ ਨੂੰ, ਸਾਡੀ ਆਪਣੀਆਂ ਇਹ ਚੀਜ਼ਾਂ ਨੂੰ, ਸਾਡੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਹਰ ਇੱਕ ਨਾਗਰਿਕ ਨੂੰ ਮੋਹਰੇ ਹੋ ਕੇ ਖੜਾ ਹੋਣਾ ਚਾਹੀਦਾ ਹੈ। ਉਹਦੇ ਲਈ ਉਹ ਮਾਧਿਅਮ ਜਿਹੜਾ ਉਹਦੇ ਲਈ ਸਿਖਾਲਾ ਹੈ, ਜ਼ਰੂਰੀ ਨਹੀਂ ਅਸੀਂ ਕਹਿੰਦੇ ਵੀ ਸੰਘਰਸ਼ਾਂ ਚ ਹੀ ਹਰ ਇੱਕ ਨੂੰ ਜਾਣਾ ਚਾਹੀਦਾ ਹੈ, ਪਰ ਆਪਣੀ ਸਮਰੱਥਾ ਦੇ ਹਿਸਾਬ ਦੇ ਨਾਲ ਪੰਜਾਬ ਦੇ ਅਜਿਹੇ ਜੰਗਲਾਂ ਨੂੰ, ਪੰਜਾਬ ਦੀ ਜ਼ਮੀਨ ਨੂੰ, ਪੰਜਾਬ ਦੇ ਦਰਿਆਵਾਂ ਨੂੰ, ਕਿਉਂਕਿ ਇਹਨਾਂ ਦੇ ਉੱਪਰ ਹੀ ਸਾਡੇ ਪੰਜਾਬ ਦਾ ਜੀਵਨ ਖੜਾ ਹੈ, ਇਹ ਸਾਡੀ ਲਾਈਫ ਲਾਈਨ ਹੈ, ਇਹਨਾਂ ਨੂੰ ਖਤਮ ਜੇ ਅਸੀਂ ਕਰਾਂਗੇ ਤੇ ਸ਼ਾਇਦ ਕੁਦਰਤ ਆਪਣਾ ਭਾਣਾ ਆਪ ਦੇਖਦੀ ਹੈ। ਫਿਰ
ਬਿਲਕੁਲ ਕੋਈ ਸ਼ੱਕ ਨੀ, ਕੋਈ ਸ਼ੱਕ ਨੀ, ਕੋਈ ਸ਼ੱਕ।
ਫਿਰ ਇਹਦੇ ਸਿੱਟੇ ਜਿਹੜੇ ਆ ਭਵਿੱਖ ਨੂੰ ਹੋਰ ਜ਼ਿਆਦਾ ਖਤਰਨਾਕ ਹੋਣਗੇ, ਜਿੱਥੇ ਰਾਜਸਥਾਨ ਦੇ ਅਰਾਵਲੀ ਪਰਬਤ ਖਤਮ ਹੋਣ ਦੇ ਨਾਲ ਕੁਝ ਕੁ ਸਮਾਂ ਇਹ ਪੰਜਾਬ ਨੇ 5-7 ਦਿਨ ਧੂੜ ਦੇਖੀ ਲੰਬੇ ਸਮੇਂ ਤੇ ਹੁਣ ਜਦੋਂ ਇਹ ਇੱਥੋਂ ਦੇ ਜੰਗਲ ਤੇ ਇੱਥੋਂ ਦੀ ਸ਼ਿਵਾਲਿਕ ਪਹਾੜੀਆਂ ਜੇ ਭਵਿੱਖ ਦੇ ਵਿੱਚ ਖਤਮ ਹੋਈਆਂ ਤੇ ਹਾਲਾਤ ਉਹ ਮਾਰੂਥਲ ਦੇ ਨਾਲੋਂ ਵੀ ਹੋਰ ਜ਼ਿਆਦਾ ਭਿਆਨਕ ਹੋਣਗੇ ਇਸ ਖਿੱਤੇ ਦੇ ਲਈ,
ਕੋਈ ਸ਼ੱਕ
ਸਾਡੇ ਪੰਜਾਬ ਦੇ ਲਈ,
ਕੋਈ ਸ਼ੱਕ ਨਹੀਂ। ਸਾਥੀ ਜੀ, ਮੇਰੇ ਖਿਆਲ ਸਾਥੀ ਜੀ ਆਪਣੀ ਲਗਭਗ ਗੱਲ ਹੋ ਚੁੱਕੀ, ਜੇ ਤੁਸੀਂ ਸੰਖੇਪ ਦੇ ਵਿੱਚ ਕੋਈ ਗੱਲ ਰਹਿ ਗਈ ਹੋਵੇ ਤੇ ਤੁਸੀਂ ਜ਼ਰੂਰ ਅਖੀਰ ਦੇ ਵਿੱਚ ਐਡ ਕਰ ਦਿਓ।
ਸਾਡੇ ਵੱਲੋਂ ਤਾਂ ਸਾਰੀ ਗੱਲ ਜਿੰਨੀ ਤੁਸੀਂ ਕਿਹਾ ਉਹ ਕਲੀਅਰ ਹੋਈ ਹੈ
ਜੀ,
ਤੇ ਅਸੀਂ ਤਾਂ ਲਗਾਤਾਰ ਇਹੀ ਦੱਸਣਾ ਚਾਹਾਂਗੇ ਸਾਰੇ ਸਾਥੀਆਂ ਨੂੰ ਵੀ ਮਾਈਨਿੰਗ ਦੇ ਵਿਰੁੱਧ ਇੱਥੋਂ ਦੇ ਲੋਕ ਲਗਾਤਾਰ ਲੜ ਰਹੇ ਹੈ, ਹੋਰ ਜਿੰਨੇ ਵੀ ਸਾਥੀ ਹੈਗੇ ਆ ਜਿਹੜੇ ਸਮਝਦੇ ਆ ਇਸ ਮਸਲੇ ਨੂੰ ਸੰਜੀਦਾ, ਕਿਉਂਕਿ ਸਭ ਤੋਂ ਪਹਿਲਾਂ ਅਸੀਂ ਇਨਵਾਇਰਮੈਂਟ ਦੀ ਗੱਲ ਕਰਦੇ ਹਾਂ, ਸਾਡਾ ਮਾਈਨਿੰਗ ਦੇ ਖਿਲਾਫ ਲੜਨ ਦਾ ਸਭ ਤੋਂ ਪਹਿਲਾ ਸਰੋਕਾਰ ਕੋਈ ਸਿਆਸਤ ਨਹੀਂ ਹੈ, ਸਾਡਾ ਸਭ ਤੋਂ ਪਹਿਲਾ ਸਰੋਕਾਰ ਸਿਰਫ ਇੱਥੋਂ ਦਾ ਇਨਵਾਇਰਮੈਂਟ ਹੈ, ਇੱਥੋਂ ਦਾ ਭਵਿੱਖ ਹੈ। ਜੇ ਇਹ ਚੀਜ਼ਾਂ ਖਰੀਆਂ ਤੇ ਸਾਡਾ ਭਵਿੱਖ ਸੁਰੱਖਿਅਤ ਹੈ, ਆਉਣ ਵਾਲੀ ਨਸਲਾਂ ਦੇ ਲਈ ਇੱਥੇ ਜੀਵਨ ਸੰਭਵ ਹੋ ਸਕਦਾ ਹੈ, ਤੇ ਇਹਦੇ ਲਈ ਕਿਸੇ ਵੀ ਪ੍ਰਕਾਰ ਦੀ ਮਦਦ, ਚਾਹੇ ਉਹ ਪ੍ਰੋਟੈਸਟ ਦੇ ਵਿੱਚ ਕਿਸੇ ਪ੍ਰਕਾਰ ਦੀ ਸ਼ਮੂਲੀਅਤ, ਚਾਹੇ ਪ੍ਰਚਾਰ, ਉਹ ਵੱਧ ਤੋਂ ਵੱਧ ਕੀਤਾ ਜਾਵੇ, ਤਾਂ ਕਿ ਅਸਲ ਦੇ ਵਿੱਚ ਇਹ ਜਿਹੜਾ ਮਾਈਨਿੰਗ ਮਾਫੀਆ ਜਿਹੜਾ ਕਾਬਜ਼ ਹੋ ਰਿਹਾ ਹੈ ਲੋਕਾਂ ਦੇ ਉੱਪਰ, ਸਾਡੇ ਪੰਜਾਬ ਦੇ ਉੱਪਰ, ਉਹਨੂੰ ਨੱਥ ਪਾਈ ਜਾ ਸਕੇ, ਉਹਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ।
ਬਿਲਕੁਲ,
ਤੇ ਬਾਕੀ ਸੰਘਰਸ਼ਾਂ ਦਾ ਰਾਹ ਹੈ, ਜੇ ਕਿਸੇ ਖਿੱਤੇ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਜਾਂ ਕਿੱਦਾਂ ਵੀ ਹੈਗੀ ਆ, ਅਸੀਂ ਇੱਥੋਂ ਦੇ ਲੋਕ ਚਾਹੇ ਜਿੰਨਾ ਵੀ ਸਾਡੇ ਕੋਲ ਧਨ ਬਲ ਹੈ, ਅਸੀਂ ਉਸ ਖਿੱਤੇ ਦੇ ਵਿੱਚ ਜਾ ਕੇ ਹਰ ਪ੍ਰਕਾਰ ਦੀ ਮਦਦ ਕਰਨ ਦੇ ਲਈ ਅਸੀਂ ਲਗਾਤਾਰ ਖੜੇ।
ਬਹੁਤ ਵਧੀਆ ਸਾਥੀ ਜੀ, ਤੋ ਸਾਥੀ ਧਰਮਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਰੇਡੀਓ ਇਨਕਲਾਬ ਤੇ ਆਉਣ ਲਈ, ਤੇ ਆਉਂਦੇ ਸਮੇਂ ਦੇ ਵਿੱਚ ਸੰਘਰਸ਼ ਕਿਸ ਪਾਸੇ ਨੂੰ ਜਾਂਦਾ ਤੁਹਾਡੇ ਕੋਲੋਂ ਜਾਣਕਾਰੀ ਲੈਂਦੇ ਰਹਾਂਗੇ। ਬਹੁਤ ਧੰਨਵਾਦ ਸਾਥੀ ਜੀ, ਲਾਲ ਸਲਾਮ।
ਓਕੇ, ਧੰਨਵਾਦ, ਲਾਲ ਸਲਾਮ।
ਦੋਸਤੋ, ਇਹ ਸਨ ਸਾਥੀ ਧਰਮਿੰਦਰ ਜੀ, ਜਿਹੜੇ ਕਿ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹਾਜੀਪੁਰ ਦੇ ਆਗੂ ਨੇ। ਤੋ ਕਾਫੀ ਖਤਰਨਾਕ ਹਾਲਾਤ ਚੱਲ ਰਹੇ ਨੇ ਬਿਲਕੁਲ
ਵੇਖੋ ਅਨੂ ਜੀ ਕਮਾਲ ਦੀ ਗੱਲ ਇਹ ਹੈ ਕਿ ਇਹ ਹਮੇਸ਼ਾ ਸੁਣਨ ਨੂੰ ਇਹ ਆਇਆ ਕਿ ਇਹ ਕਿਤੇ ਮੱਧ ਪ੍ਰਦੇਸ਼ ਚ ਝਾਰਖੰਡ ਚ ਇਹੋ ਜਿਹੇ ਮਸਲੇ ਬੜੇ ਚਿਰਾਂ ਤੋਂ ਚੱਲ ਰਹੇ ਨੇ ਬਹੁਤ ਵੱਡੇ ਲੈਵਲ ਦੇ ਉੱਪਰ ਚੱਲ ਰਹੇ ਨੇ ਪਰ ਜਿਸ ਤਰੀਕੇ ਨਾਲ ਉਹ ਦੱਸ ਰਹੇ ਨੇ ਜਿਸ ਤਰੀਕੇ ਦੀਆਂ ਉਹ ਸਬੂਤ ਖੁਦ ਬੋਲਦੇ ਨੇ ਜਿਹੜੀਆਂ ਜਿਹੜੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਖਾਸ ਕਰਕੇ ਅਸੀਂ ਫਿਰ ਮੁੜ ਕੇ ਧੰਨਵਾਦ ਜਿਹੜੇ ਜਰਨਲਿਸਟ ਨੇ ਪ੍ਰਭਜੀਤ ਸਿੰਘ ਇਹਨਾਂ ਦਾ ਕਰਨਾ ਚਾਹਾਂਗੇ ਪਹਿਲਾਂ ਵੀ ਅਸੀਂ ਜਦੋਂ ਜਿਹੜਾ ਗੁੱਜਰ ਭਾਈਚਾਰੇ ਦੇ ਨਾਲ ਧੱਕਾ ਹੋਇਆ ਸੀ ਉਹਨਾਂ ਨੂੰ ਵੀ ਇਹਨਾਂ ਨੇ ਹੀ ਕਵਰ ਕੀਤਾ ਸੀ ਸਭ ਤੋਂ ਪਹਿਲਾਂ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਦੁਨੀਆਂ ਦੇ ਵਿੱਚ ਉਹ ਇੰਗਲਿਸ਼ ਦੇ ਵਿੱਚ ਇਹ ਸਾਰੇ ਮਸਲਿਆਂ ਨੂੰ ਲੈ ਕੇ ਜਾਂਦੇ ਨੇ ਸੋ ਬਹੁਤ ਖਤਰਨਾਕ ਹੈ ਜੀ ਬਿਲਕੁਲ ਆਪਣੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਔਰ ਕੱਲੀ ਇਹ ਮੇਰੇ ਖਿਆਲ ਆ ਵੀ ਪੰਜਾਬ ਦੀ ਸਮੱਸਿਆ ਨਹੀਂ ਦੁਨੀਆਂ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਜਿਹੜੀ ਖੜਿਜਾਂ ਦੇ ਪਿੱਛੇ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਕੋਰਪੋਰੇਟ ਘਰਾਣੇ ਆਪਣੇ ਹੱਥਾਂ ਦੇ ਵਿੱਚ ਲਿਜਾ ਰਹੇ ਨੇ ਸੋ ਇਹ ਹੈ ਰੁਝਾਨ ਹੈ ਜੀ ਸੋ ਅਨੂ ਜੀ ਮੇਰੇ ਖਿਆਲ ਆਪਾਂ ਬ੍ਰੇਕ ਨਾ ਲਈ ਆਪਣੇ ਕੋਲ ਟਾਈਮ ਵੀ ਸ਼ਾਇਦ ਲਿਮਿਟਡ ਹੀ ਹੈ ਸੋ ਇਹ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਜੋ ਸ਼ਨੀਵਾਰ ਨੂੰ ਜਿਹੜੀ ਲੇਬਰ ਪਾਰਟੀ ਦੀ
ਸ਼ਨੀਚਰਵਾਰ ਇੱਥੇ ਔਕਲੈਂਡ ਵਿੱਚ ਔਕਲੈਂਡ ਟਾਊਨ ਹਾਲ ਜਿਹੜਾ ਕਿ ਸਿਟੀ ਸੈਂਟਰ ਵਿੱਚ ਹੈ ਉੱਥੇ ਲੇਬਰ ਪਾਰਟੀ ਜਿਹੜੀ ਕਿ ਸੱਤਾਧਾਰੀ ਪਾਰਟੀ ਹੈ ਉਹਨਾਂ ਨੇ ਆਪਣੀ ਨੈਸ਼ਨਲ ਕੈਂਪੇਨ ਇਲੈਕਸ਼ਨ ਦੇ ਬਾਬਤ ਨੈਸ਼ਨਲ ਕੈਂਪੇਨ ਲਾਂਚ ਕੀਤੀ ਹੈ ਤੋ ਉਹ ਜੋ ਕੁਛ ਉਹਨਾਂ ਨੇ ਕਿਹਾ ਸਪੀਚ ਵਗੈਰਾ ਸਾਰਾ ਉਹ ਤਾਂ ਸਰੋਤਿਆਂ ਨੇ ਹੁਣ ਤੱਕ ਖ਼ਬਰਾਂ 'ਚ ਸੁਣੀ ਲਿਆ ਹੋਏਗਾ ਕੁਛ ਖਾਸ ਨਹੀਂ ਸੀ ਉਹਦੇ ਵਿੱਚ ਕੋਵਿਡ ਇਲੈਕਸ਼ਨ ਸੋ ਉਸ ਕਿਸਮ ਦੀ ਗੱਲਬਾਤ ਸੀਗੀ ਤੋ ਅਸੀਂ ਮਾਈਗਰੈਂਟ ਵਰਕਰ ਐਸੋਸੀਏਸ਼ਨ ਮਾਈਗਰੈਂਟ ਲਾਈਵਸ ਮੈਟਰ ਦੀ ਮੂਵਮੈਂਟ ਨੂੰ ਲੈ ਕੇ ਔਰ ਨਾਲ ਸਾਡੇ ਕੁਝ ਹੋਰ ਸਾਥੀ ਜਿਹੜੇ ਕਿ ਇਸ ਅਸੀਂ ਉਹਨਾਂ ਦੇ ਨਾਲ ਬਕਾਇਦਾ ਉਹ ਜੂਝਦੇ ਹਾਂ ਕਿ ਪੂੰਜੀਵਾਦ ਦੇ ਖਿਲਾਫ਼ ਕਿ ਜਿਹੜੀ ਇਹ ਲੇਬਰ ਪਾਰਟੀ ਹੈ ਜਿਸ ਤਰ੍ਹਾਂ ਪਹਿਲੇ ਹੁੰਦੀ ਸੀਗੀ ਕਿ ਇੱਕ ਪ੍ਰੋਪਰ ਖੱਬੇ ਪੱਖੀ ਪਾਰਟੀ ਜਿਹੜੇ ਕਿਰਤੀ ਲੋਕ ਨੇ ਜਿਹੜੇ ਉਹਨਾਂ ਦੀ ਸਾਂਭ ਸੰਭਾਲ ਕਰੀਏ ਉਧਰ ਨੂੰ ਅਸੀਂ ਲਿਆਉਣ ਦੀ ਕੋਸ਼ਿਸ਼ਾਂ ਕਰਦੇ ਰਹਿੰਦੇ ਹਾਂ ਤੋ ਅਸੀਂ ਸਾਡੀ ਮੌਜੂਦਗੀ ਸੀ ਔਰ ਬਾਹਰ ਅੰਦਰ ਨੀ ਕਿਉਂਕਿ ਅੰਦਰ ਉਹਨਾਂ ਦੇ ਜਿਹੜੇ ਪਾਰਟੀ ਮੈਂਬਰ ਨੇ ਜਾਂ ਐਮ ਪੀਜ਼ ਨੇ ਉਹ ਅੰਦਰ ਸਨ ਔਰ ਸਾਡਾ ਜਿਹੜਾ ਮਕਸਦ ਉੱਥੇ ਜਾਣ ਦਾ ਸੀ ਕਿ ਜਿਹੜੇ ਲੇਬਰ ਦੇ ਸਪੋਰਟਰ ਨੇ ਉਹਨਾਂ ਤੱਕ ਅਸੀਂ ਆਪਣੀ ਗੱਲ
ਜਿਹੜੀ ਰੈਲੀ ਨਹੀਂ ਸੀਗੀ
ਹਾਂਜੀ ਹਾਂ ਸਾਡੀ ਜਸਟ ਉੱਥੇ ਪ੍ਰੈਜੈਂਸ ਸੀਗੀ ਉਹ ਪ੍ਰੋਟੈਸਟ ਨਹੀਂ ਸੀਗਾ ਸੋ ਉਹਦੇ ਵਿੱਚ ਜਿਹੜੀਆਂ ਅਸੀਂ ਪਿਛਲੇ ਕੁਛ ਮਹੀਨਿਆਂ ਤੋਂ ਮੰਗਾਂ ਲੈ ਕੇ ਤੁਰੇ ਹੋਏ ਹਾਂ ਮਾਈਗਰੈਂਟ ਲਾਈਵਸ ਮੈਟਰ ਦੀ ਕੈਂਪੇਨ ਦੇ ਤਹਿਤ ਕਿ ਜਿਹੜੇ ਆਫਸ਼ੋਰ ਫਸੇ ਹੋਏ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਜਾਵੇ ਕਿ ਜਦੋਂ ਬਾਰਡਰ ਖੁੱਲਣਗੇ ਉਹ ਵਾਪਸ ਆ ਸਕਣਗੇ ਉਸ ਤੋਂ ਬਾਅਦ ਫਿਰ ਜਿਹੜੇ ਇੱਥੇ ਆਨਸ਼ੋਰ ਨੇ ਨਿਊਜ਼ੀਲੈਂਡ ਵਿੱਚ ਨੇ ਜਿਨ੍ਹਾਂ ਦੀਆਂ ਜੋਬਸ ਨਹੀਂ ਰਹੀਆਂ ਜਾਂ ਜੋਬਸ ਹੈ ਵੀ ਨਹੀਂ ਉਹਨਾਂ ਦੇ ਵੀਜ਼ੇ ਖੋਲ੍ਹੇ ਜਾਣ ਅਟੈਚ ਨਾ ਕੀਤੇ ਜਾਣ ਫਿਰ ਜਿਹੜੇ ਬੇਰੁਜ਼ਗਾਰ ਹੋ ਚੁੱਕੇ ਨੇ ਪ੍ਰਵਾਸੀ ਕਾਮੇ ਚਾਹੇ ਉਹ ਬਾਹਰ ਫਸੇ ਨੇ ਜਾਂ ਇੱਥੇ ਨੇ ਉਹਨਾਂ ਨੂੰ ਅਨਇੰਪਲੋਇਮੈਂਟ ਬੈਨੀਫਿਟ ਦਿੱਤਾ ਜਾਵੇ ਜਿਸ ਤਰ੍ਹਾਂ ਬਾਕੀ ਸਾਰੇ ਬੇਰੁਜ਼ਗਾਰ ਵਿਅਕਤੀਆਂ ਨੂੰ ਮਿਲਦਾ ਹੈ ਔਰ ਵੀਜ਼ਾ ਪ੍ਰੋਸੈਸਿੰਗ ਡਿਲੇਜ਼ ਜਿਹੜੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਉਹ ਮਿਨੀਮਾਈਜ਼ ਕੀਤੀਆਂ ਜਾਣ ਡਿਲੇਜ਼ ਤੋ ਇਹ ਗੱਲਬਾਤ ਜਿਹੜੀ ਸਾਰੀ ਅਸੀਂ ਹਾਂਜੀ ਮੈਨੂੰ ਲੱਗਦਾ 300-400 ਦੇ ਕਰੀਬ ਲੋਕ ਹੋਣਗੇ ਜਿਹੜੇ ਉਹ ਅੰਦਰ ਉਹਨਾਂ ਨੇ ਲਾਂਚ ਅਟੈਂਡ ਕੀਤਾ ਸੋ ਉਹ ਇਕੱਲੇ ਇਕੱਲੇ ਵਿਅਕਤੀ ਨੂੰ ਫਲਾਇਰ ਦਿੱਤਾ ਗਿਆ ਕਾਫੀ ਸਾਰਿਆਂ ਨਾਲ ਗੱਲਬਾਤ ਵੀ ਬੜੇ ਸਭਿਆ ਤਰੀਕੇ ਨਾਲ ਵਾਰਤਾਲਾਪ ਹੋਈ ਔਰ ਮੈਂ ਕਹਾਂਗੀ ਕਿ ਮੈਜੋਰਿਟੀ ਜਿਹੜੇ ਲੋਕ ਸਨ ਉਹ ਸਾਡੀ ਗੱਲ ਨਾਲ ਸਹਿਮਤ ਸਨ ਕੋਈ ਇੱਕਾ ਦੁੱਕਾ ਵਿੱਚ ਹੋਣਗੇ ਜਿਨ੍ਹਾਂ ਨੂੰ ਕਿ ਨਹੀਂ ਜੀ ਅਸੀਂ ਤਾਂ ਪਹਿਲਾਂ ਵੀ ਹੈਵ ਟੂ ਲੁੱਕ ਆਫਟਰ ਆਵਰ ਓਨ ਫਸਟ ਤੋ ਉਹਨਾਂ ਨੂੰ ਅਸੀਂ ਇਹੋ ਹੀ ਅੱਗੋਂ ਦਲੀਲ ਪੇਸ਼ ਕਰ ਵੀ ਇਹੋ ਸਕਦੇ ਸੀਗੇ ਕਿ ਜਦੋਂ ਉਹੋ ਹੀ ਜਿਹੜੇ ਲੋਕ ਨੇ 5-5-10-10 ਸਾਲ ਤੋਂ ਇੱਥੇ ਲਗਾਤਾਰ ਕੰਮ ਕਰ ਰਹੇ ਨੇ ਇਨਕਮ ਟੈਕਸ ਸਿਰਫ ਇੱਕ ਉਦਾਹਰਣ ਲੈ ਲਓ ਕਿ ਇਨਕਮ ਟੈਕਸ ਪੇ ਕਰਦੇ ਨੇ ਜਦੋਂ ਕੰਮ ਕਰਦੇ ਨੇ ਉਦੋਂ ਸਾਨੂੰ ਕੋਈ ਉਹਨਾਂ 'ਚ ਵਿਤਕਰਾ ਕਰਨ ਦੀ ਲੋੜ ਨਹੀਂ ਪੈਂਦੀ ਕਿ ਇਹ ਸਾਡੇ ਨੇ ਜਾਂ ਬੇਗਾਨੇ ਨੇ ਉਦੋਂ ਤਾਂ ਉਹ ਫਿਰ ਉਹ ਸਾਂਝਾ ਜਿਹੜਾ ਖਾਤਾ ਆ ਟ੍ਰੈਜਰੀ ਦਾ ਉੱਥੇ ਹੀ ਜਾਂਦਾ ਸਾਰਾ ਕੁਛ ਸੋ ਹੁਣ ਜਦੋਂ ਉਹਨਾਂ ਲੋਕਾਂ ਨੂੰ ਮਦਦ ਦੀ ਲੋੜ ਹੈ ਤੋ ਉੱਥੇ ਵੀ ਸਾਰਾ ਕੁਛ ਵੰਡ ਕੇ ਹੀ ਸਾਨੂੰ ਚੱਲਣਾ ਚਾਹੀਦਾ ਰਾਦਰ ਦੈਨ ਕਿ ਅਸੀਂ ਵੀ ਵਿਲ ਲੁੱਕ ਆਫਟਰ ਆਵਰ ਓਨ ਅਤੇ ਇਹ ਟੈਂਪਰਰੀ ਨੇ ਜਾਂ ਇਹ ਨਾਗਰਿਕ ਨਹੀਂ ਨੇ ਤੋ ਇਸ ਤਰ੍ਹਾਂ ਦੀ ਗੱਲਬਾਤ ਬੜੇ ਵਧੀਆ ਤਰੀਕੇ ਨਾਲ ਹੋਈ ਉਸ ਤੋਂ ਇਲਾਵਾ ਜਿਹੜੇ ਬਾਕੀ ਸਾਡੇ ਸਹਾਇਕ ਜਥੇਬੰਦੀਆਂ ਵਾਲੇ ਲੋਕ ਉੱਥੇ ਸਨ ਉਹਨਾਂ ਦੇ ਇੱਕ ਪਟੀਸ਼ਨ ਸੀਗਾ ਉਹ ਮੰਗ ਇਹੋ ਜਿਹੀ ਆ ਕਿ ਉਹ ਹਰ ਇੱਕ ਵਿਅਕਤੀ ਨੂੰ ਉਹ ਅਸਰਅੰਦਾਜ਼ ਹੁੰਦੀ ਹੈ ਉਹ ਮੰਗ ਚਾਹੇ ਤੁਸੀਂ ਇੱਥੇ ਪੱਕੇ ਹੋ ਕੱਚੇ ਹੋ ਕੁਛ ਵੀ ਉਹਨਾਂ ਦਾ ਸੀਗਾ ਕਿ ਬਿਲਡ ਇਨਫ ਸਟੇਟ ਹਾਊਸਿਸ ਸਰਕਾਰੀ ਘਰ ਜਿਹੜੇ ਔਰ ਜਿਹੜੇ ਹੈਲਥੀ ਅਫੋਰਡੇਬਲ ਹੋਮਸ ਹੋਣ
ਜਿਹੜਾ ਜਦੋਂ ਅਸੀਂ ਸਰਕਾਰੀ ਘਰ ਕਹਿੰਦੇ ਨਾ ਘਰ ਤੇ ਹੁਣ ਵੀ ਬਥੇਰੇ ਬਣ ਰਹੇ ਨੇ ਉਹ ਜਿਹੜੇ ਘਰ ਬਣ ਰਹੇ ਨੇ ਉਹ ਉਹਦੇ ਵਿੱਚ ਪ੍ਰੋਫਿਟ ਮੋਟਿਵ ਆ
ਉਹ ਇਨਵੈਸਟਮੈਂਟ
ਪ੍ਰੋਪਰਟੀ ਨੇ ਇਹ ਇਨਵੈਸਟਮੈਂਟ ਨਹੀਂ ਇਹ ਲੋਕਾਂ ਦੇ ਵਾਸਤੇ ਸੱਚੀ ਚ ਘਰ ਸਿਰਫ ਰਿਹਾਇਸ਼ ਨੂੰ ਰਹਿਣ ਵਾਸਤੇ ਜਿਹਦੇ ਵਿੱਚ ਕੋਈ ਵੀ ਪ੍ਰੋਫਿਟ ਜਿਹੜਾ ਉਹ ਨਾ ਕੱਢਿਆ ਜਾਵੇ ਔਰ ਉਹ ਜਦੋਂ ਉਹਦੇ ਵਿੱਚ ਪ੍ਰੋਫਿਟ ਨਹੀਂ ਇਨਵੋਲ ਹੋਊਗਾ ਤੇ ਉਹਨਾਂ ਦੇ ਓਬਵੀਅਸਲੀ ਉਹਨਾਂ ਦਾ ਲੌਂਗ ਟਰਮ ਜਿਹੜਾ ਉਹਨੂੰ ਕਿਰਾਏ ਤੇ ਉਹ ਦਿੱਤੇ ਜਾਣ ਤੇ ਉਹ ਬਾਅਦ ਦੇ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਜੀ ਪਿਛਲੇ ਇੰਗਲੈਂਡ ਦੇ ਵਿੱਚ 60-70 ਦੇ ਦਹਾਕੇ ਦੇ ਵਿੱਚ ਇਸ ਮੁਲਕ ਦੇ ਵਿੱਚ ਨਾਂ ਲੈ ਰਹੇ ਸੀ ਕਿਸੇ ਸਾਥੀ ਦਾ ਮੈਨੂੰ ਹੁਣ ਯਾਦ ਭੁੱਲ ਗਿਆ
ਮਾਈਕਲ ਜੋਸੇਫ ਸੈਫਿਜ ਪ੍ਰਾਈਮ ਮਿਨਿਸਟਰ ਸਨ 1930s ਵਿੱਚ ਹਾਂਜੀ ਉਹਨਾਂ ਨੇ ਬਹੁਤ ਵੱਡੀ ਤਾਦਾਦ ਵਿੱਚ ਉਦੋਂ ਸਟੇਟ ਹੋਮਸ ਬਣੇ ਉਹ ਲੇਬਰ ਪਾਰਟੀ ਦੇ ਪ੍ਰਾਈਮ ਮਿਨਿਸਟਰ ਸਨ
ਹਾਂਜੀ
ਸੋ ਅਸੀਂ ਉਹ ਮੰਗ ਕਰ ਰਹੇ ਸੀਗੇ ਸਾਡੇ ਸਾਥੀ ਕਿ ਅਗਰ ਉਹ ਸੈਵਜ ਉਸ ਵਕਤ ਇਸ ਤਰ੍ਹਾਂ ਕਰ ਸਕਦਾ ਸੀਗਾ ਹੁਣ ਤਾਂ ਸਾਡੇ ਕੋਲ ਇੰਨੀ ਟੈਕਨੋਲੋਜੀ ਇੰਨਾ ਸਹੂਲਤ ਹੈ ਕਿ ਅਸੀਂ ਉਸ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਜਿਹੜੇ ਘਰ ਨੇ ਉਸ ਤੋਂ ਘੱਟ ਸਰਮਾਇਆ ਲਗਾ ਕੇ ਘਰ ਉਹ ਬਣ ਸਕਦੇ ਨੇ ਔਰ ਦੂਸਰੀ ਜਿਹੜੀ ਉਹ ਮੰਗ ਸੀਗੀ ਉਸ ਪਟੀਸ਼ਨ ਦੀ ਕਿ ਜਿਹੜੇ ਘਰਾਂ ਦੇ ਕਿਰਾਏ ਨੇ ਉਹਨਾਂ ਤੇ ਕੋਈ ਕੰਟਰੋਲ ਹੋਵੇ ਕਿਸੇ ਕਿਸਮ ਦਾ ਕਿਉਂਕਿ ਆਮ ਜਿਹੜੇ ਵਰਕਿੰਗ ਕਲਾਸ ਲੋਕ ਨੇ ਉਹ ਇੰਨੇ ਮਹਿੰਗੇ ਕਿਰਾਏ ਨਹੀਂ ਅਫੋਰਡ ਕਰ ਸਕਦੇ ਤੋ ਇਹਦੇ ਵਿੱਚ ਕਾਫੀ ਵਧੀਆ ਸਾਡੀਆਂ ਵਾਰਤਾਲਾਪ ਹੋਈਆਂ ਬਹੁਤ ਸਾਰੇ ਲੋਕਾਂ ਨਾਲ ਜਿਹੜੇ ਕਿ ਉਹ ਅੰਦਰ ਉਹਨਾਂ ਨੇ ਅਟੈਂਡ ਕੀਤਾ ਸਾਨੂੰ ਆਸ ਆ ਕਿ ਉਹਨਾਂ ਨੇ ਸ਼ਾਇਦ ਅੱਗੇ ਵੀ ਉਹ ਗੱਲ ਤੋਰੀ ਹੋਏਗੀ ਉਹ ਲੋਕਾਂ ਨੇ ਹਾਂਜੀ
ਤੋਂ ਜੀ ਮੈਂ ਹੋਰ ਐਡ ਕਰਨਾ ਚਾਹਾਂਗਾ ਇੱਕ ਨੌਜਵਾਨ ਜਿਹੜਾ ਉਹ ਅਟੈਂਡ ਕਰਨ ਆਇਆ ਸੀ ਭਾਰਤੀ ਮੂਲ ਦਾ ਕਿਉਂਕਿ ਜਿਹੜੀਆਂ ਅਸੀਂ ਮੰਗਾਂ ਕਰ ਰਹੇ ਹਾਂ ਉਹਦੇ ਸਾਨੂੰ ਬਹੁਤ ਜ਼ਿਆਦਾ ਪ੍ਰਤੱਖ ਪ੍ਰਮਾਣ ਮਿਲਦੇ ਆ ਉਹ ਨੌਜਵਾਨ ਡੁਨੀਡਨ ਤੋਂ ਆਪਣੀ ਨੌਕਰੀ ਉਹਦੀ ਉੱਥੇ ਛੁੱਟ ਗਈ ਹੋਈ ਹੈ ਤੇ ਉਹ ਆਕਲੈਂਡ ਨੌਕਰੀ ਲੱਭ
ਨੌਕਰੀ ਦੀ ਤਲਾਸ਼ ਵਿੱਚ
ਜਦਕਿ ਉਹਦੇ ਕੋਲ ਕੋਈ ਇਸ ਟਾਈਮ ਫਾਈਨੈਂਸ਼ੀਅਲ ਸਪੋਰਟ ਨਹੀਂ ਉੱਥੇ 6 ਸਾਲਾਂ ਤੋਂ ਰਹਿ ਰਿਹਾ
ਵੀਜ਼ਾ ਵਰਕ ਵੀਜ਼ਾ ਹੋਲਡਰ ਹੋਏਗਾ ਨਾ
ਇਹ ਔਰ ਬੜੀ ਟ੍ਰੈਜਿਕ ਹੈ ਜਿਹੜੀਆਂ ਵਾਰ ਵਾਰ
ਤਰਾਸਦੀ ਬੜੀ ਗੱਲ ਹੈ
ਸੁਣਨ ਨੂੰ ਤੇ ਐਕਸਪੀਰੀਅੰਸ ਕਰਨ ਨੂੰ ਗੱਲ ਜਿਹੜੀ ਆ ਰਹੀ
ਜੀ ਔਰ ਵਿੱਚ ਉਹ ਜਿਹੜੇ ਸਾਡੇ ਨਾਲ ਇੰਟਾਇਰਲੀ ਸਹਿਮਤ ਨਹੀਂ ਸਨ ਉਹ ਵੀ ਮੈਂ ਇੱਕ ਉਦਾਹਰਣ ਬਸ ਇੱਕ ਹੀ ਦੇਣੀ ਹੈ ਵਿਅਕਤੀ ਕੋਈ ਇੰਨੇ ਜ਼ਿਆਦਾ ਵੈਸੇ ਹੈ ਵੀ ਨਹੀਂ ਸਨ ਕਿ ਜਿਹੜੇ ਸਹਿਮਤ ਨਹੀਂ ਸਨ ਉਹ ਬਜ਼ੁਰਗ ਸਨ ਰਿਟਾਇਰਡ ਨੇ ਪੈਨਸ਼ਨਰ ਨੇ ਤੋ ਉਹਨਾਂ ਨੇ ਕਿਹਾ ਕਿ ਤੁਹਾਡਾ ਇਹ ਜਿਹੜਾ ਰੈਂਟ ਕੰਟਰੋਲ ਵਾਲੀ ਮੰਗ ਹੈ ਇਹਦੇ ਨਾਲ ਮੈਂ ਸਹਿਮਤ ਨਹੀਂ ਹਾਂ ਤੋ ਉਹਨਾਂ ਦੀ ਮੈਂ ਪੂਰੀ ਗੱਲ ਤਾਂ ਨਹੀਂ ਸੁਣੀ ਪਰ ਉਹ ਇਹ ਕਹਿ ਰਹੇ ਸੀ ਕਿ ਉਹ ਰੈਂਟ ਜਿਹੜਾ ਆ ਉਹ ਪਹਿਲਾਂ ਹੀ ਸ਼ਾਇਦ ਉਹ ਜ਼ਿਆਦਾ ਨੇ ਉਹਨਾਂ ਦੀਆਂ ਓਬਵੀਅਸਲੀ ਰੈਂਟਲ ਪ੍ਰੋਪਰਟੀ ਇੱਕ ਜਾਂ ਇੱਕ ਤੋਂ ਵੱਧ ਹੋਏਗੀ ਮੈਨੂੰ ਨਹੀਂ ਪਤਾ ਚਲੋ ਇਹ ਮੰਨ ਲਓ ਕਿ ਇੱਕ ਰੈਂਟਲ ਪ੍ਰੋਪਰਟੀ ਹੈ ਤੋ ਆਪ ਉਹ ਪੈਨਸ਼ਨ ਤੇ ਨੇ ਤੋ ਉਹ ਇਹ ਕਹਿ ਰਹੇ ਸੀਗੇ ਕਿ ਅਗਰ ਮੈਂ ਰੈਂਟ ਸਰਟਨ ਲੈਵਲ ਤੋਂ ਉੱਪਰ ਵਧਾਉਣਾ ਤਾਂ ਉਹ ਮੇਰੀ ਪੈਨਸ਼ਨ ਕੈਪ ਕਰਦੇ ਨੇ ਤੋ ਉਹ ਕਹਿੰਦੇ ਕਿ ਮਤਲਬ ਕਿ ਉਹ ਗੱਲ ਜੀ ਬਣਦੀ ਨਹੀਂ ਹੈ ਕਿ ਇੱਕ ਨੂੰ ਕੰਟਰੋਲ ਕਰੋ ਉਹਨੂੰ ਵਧਾਓ ਤੋ ਉਹਨਾਂ ਨੂੰ ਖੈਰ ਮੈਂ ਤਾਂ ਡਾਇਰੈਕਟ ਉਹਨਾਂ ਨਾਲ ਕਨਵਰਸੇਸ਼ਨ 'ਚ ਨਹੀਂ ਸੀ ਸਾਡੇ ਇੱਕ ਹੋਰ ਸਾਥੀ ਸਨ ਉਹ ਗੱਲਬਾਤ ਕਰ ਰਹੇ ਸੀ ਮੈਂ ਬਾਅਦ ਸੋਚਿਆ ਕਿ ਉਹਨਾਂ ਦਾ ਪੁਆਇੰਟ ਇਹ ਨਹੀਂ ਹੋਣਾ ਚਾਹੀਦਾ ਕਿ ਰੈਂਟ ਤੇ ਕੈਪ ਨਾ ਲੱਗੇ ਜਾਂ ਪੈਨਸ਼ਨ ਉਹਨਾਂ ਦੀ ਮੰਗ ਸਰਕਾਰ ਤੋਂ ਹੀ ਹੋਣੀ ਚਾਹੀਦੀ ਹੈ ਕਿ ਮੇਰੀ ਪੈਨਸ਼ਨ ਇੰਨੀ ਹੋਣੀ ਚਾਹੀਦੀ ਹੈ ਕਿ ਮੈਨੂੰ ਕਿਰਾਏ ਤੇ ਘਰ ਮੈਂ 75 ਸਾਲ ਦਾ ਹੋ ਗਿਆ ਮੈਨੂੰ ਆਪਣੀ ਪੈਨਸ਼ਨ ਨੂੰ ਸਪਲੀਮੈਂਟ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ ਘਰ ਕਿਰਾਏ ਤੇ ਚੜਾ ਕੇ
ਮਤਲਬ
ਕਿ ਹਾਂ ਪੈਨਸ਼ਨ ਇੰਨੀ ਹੋਣੀ ਚਾਹੀਦੀ ਹੈ ਕਿ ਉਹ ਇੱਕ ਆਰਾਮਦਾਇਕ ਤਰੀਕੇ ਨਾਲ ਉਹਨਾਂ ਦਾ ਗੁਜ਼ਾਰਾ ਹੋ ਸਕੇ
ਬਿਲਕੁਲ ਸਹੀ
ਸੋ ਉਹ ਬਹੁਤ ਸਾਰੀਆਂ ਇਹਦੇ ਚੋਂ ਕਨਵਰਸੇਸ਼ਨਸ ਬਹੁਤ ਸਾਰੇ ਵਾਰਤਾਲਾਪ ਇਸ ਚੀਜ਼ ਚੋਂ ਨਿਕਲਦੇ ਨੇ ਤੋ ਇੱਕ ਹਾਂ ਸਾਡੀ ਵਧੀਆ ਇਹ ਤਜਰਬਾ ਸੀ ਐਕਸਪੀਰੀਅੰਸ ਸੀ ਸ਼ਨੀਚਰਵਾਰ ਵਾਲੇ ਦਿਨ ਦਾ ਇੱਕ ਵਧੀਆ ਇੰਟਰਵੈਂਸ਼ਨ ਸੀ ਤੋ ਆਉਂਦੇ ਸਮੇਂ 'ਚ ਅਗਰ ਕੋਈ ਹੋਰ ਇਸ ਤਰ੍ਹਾਂ ਦੇ ਇਵੈਂਟ ਹੋਣਗੇ ਤੋ ਅਸੀਂ ਸਾਰਿਆਂ ਨੂੰ ਇਨਫੋਰਮਡ ਰੱਖਾਂਗੇ ਇਹ ਵੀ ਅਸੀਂ ਬਿਲਕੁਲ ਇੱਕ ਕਹਿ ਸਕਦੇ ਹਾਂ ਕਿ ਸਕੀਮ ਦੇ ਤਹਿਤ ਹੀ ਉਹਨੂੰ ਅਸੀਂ ਬਹੁਤ ਜ਼ਿਆਦਾ ਐਡਵਰਟਾਈਜ਼ ਨਹੀਂ ਕੀਤਾ ਕਿਉਂਕਿ ਉਹ ਇੱਕ ਤਾਂ ਪ੍ਰੋਟੈਸਟ ਜਾਂ ਰੈਲੀ ਇਸ ਤਰ੍ਹਾਂ ਨਹੀਂ ਸੀ ਤੋ ਦੂਸਰਾ ਵੈਸੇ ਵੀ ਉਹ ਇੱਕ ਸਰਪ੍ਰਾਈਜ਼ ਵਾਲਾ ਐਲੀਮੈਂਟ ਅਸੀਂ ਉਹਦੇ 'ਚ ਰੱਖਣਾ ਚਾਹੁੰਦੇ ਸੀਗੇ ਤਾਂ ਕਿ ਸਾਨੂੰ ਪਹਿਲਾਂ ਹੀ ਅਸੀਂ ਉਹਦਾ ਬਹੁਤ ਪ੍ਰਚਾਰ ਕਰਦੇ ਸ਼ਾਇਦ ਸਾਨੂੰ ਉੱਥੇ ਨਾ ਹਾਜ਼ਰੀ ਦਾ ਮੌਕਾ ਮਿਲਦਾ
ਥੋੜੇ ਸੀਗੇ ਅਸੀਂ ਜਿੰਨੇ ਵੀ ਆਪਣੇ ਸਾਥੀ ਸੀਗੇ ਨਾਲ
ਅਸੀਂ 10 ਕੁ ਜਣੇ
ਸੀ ਫਿਰ ਵੀ ਪੁਲਿਸ ਵਾਲਾ ਬਾਰ ਬਾਰ ਕਿ ਵੀ ਤੁਸੀਂ ਕਿੰਨਾ ਚਿਰ ਰਹਿਣਾ
ਹਾਂ ਤੁਸੀਂ ਕਦੋਂ ਜਾਓਗੇ ਕੀ ਕਰਨਾ ਹੈ ਤੁਸੀਂ
ਸੋ ਜੇ ਵੱਡਾ ਮਹਾਵ ਹੁੰਦਾ ਸ਼ਾਇਦ
ਸ਼ਾਇਦ ਹਰ ਕਾਫੀ ਰੋਕ ਲਗਾਈ ਜਾਂਦੀ ਹੈ ਹਾਂਜੀ ਹਾਂ ਸੋ ਉਹ ਵੀ ਇੱਕ ਕਾਰਨ ਸੀ ਤੋ ਆਉਂਦੇ ਸਮੇਂ ਚ ਜਿਸ ਤਰ੍ਹਾਂ ਦੇ ਵੀ ਸਾਡੇ ਇਵੈਂਟ ਹੋਣਗੇ ਅਸੀਂ ਬਿਲਕੁਲ ਸਾਰਿਆਂ ਨੂੰ ਦੱਸਦੇ ਰਵਾਂਗੇ ਤਾਂ ਕਿ ਸਾਡੇ ਨਾਲ ਲੋਕ ਪਰ ਫਿਰ ਵੀ ਅਸੀਂ ਉਹ ਮੇਰਾ ਖਿਆਲ ਹੈ ਅੱਧਾ ਕੁ ਘੰਟਾ ਪਹਿਲਾਂ ਹੀ ਉਹ ਟਾਈਮ ਤੋਂ ਥੋੜਾ ਜਿਹਾ ਫੇਸਬੁੱਕ ਲਾਈਵ ਕਰਕੇ ਇਨਫੋਰਮ ਕੀਤਾ ਦੋ ਤਿੰਨ ਜਣੇ ਫਿਰ ਵੀ ਸਾਡੇ ਉਹ ਨਿੱਕ ਉਹ ਲਾਈਵ ਵੀਡੀਓ ਦੇਖ ਕੇ ਆਏ ਤੋ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਧੰਨਵਾਦੀ ਹਾਂ ਕਿ ਤੁਸੀਂ ਫਿਰ ਵੀ ਇੰਨੇ ਸ਼ੋਰਟ ਨੋਟਿਸ 'ਤੇ ਆਏ ਤੋ ਹਾਂਜੀ ਅਗਲਾ ਜਿਹੜਾ ਸਾਡਾ ਵਿਸ਼ਾ ਹੈ ਕਿ ਬੀਤੇ ਦਿਨੀ ਜਿਹੜੀ ਉਹ ਨਿਊਜ਼ੀਲੈਂਡ ਹੈਰਲਡ 'ਚ ਖ਼ਬਰ ਸੀ ਅਸੀਂ ਪਿਛਲੇ ਹਫ਼ਤੇ ਵੀ ਉਹਦਾ ਜ਼ਿਕਰ ਕੀਤਾ ਸੀਗਾ ਕਿ ਅਸੀਂ ਇਹ ਪਬਲਿਕ ਦੀ ਕੋਈ ਨਾ ਕੋਈ ਸਟੇਟਮੈਂਟ ਇਸ਼ੂ ਕਰਾਂਗੇ ਤੋ ਅਸੀਂ ਕੀਤੀ 6 ਅਗਸਤ ਨੂੰ ਤੋ ਮਾਮਲਾ ਜਿਹੜਾ ਨਿਊਜ਼ੀਲੈਂਡ ਹੈਰਲਡ ਦੀ ਖ਼ਬਰ ਦਾ ਹੀ ਮੇਰਾ ਖਿਆਲ ਅਸੀਂ ਹਵਾਲਾ ਦਿੰਦੇ ਜ਼ਿਆਦਾ ਜਗ੍ਹਾ 'ਤੇ ਕਿਤੇ ਖ਼ਬਰ ਲੱਗੀ ਨਹੀਂ ਇੱਕ ਦੋ ਇੰਡੀਅਨ ਆਊਟਲੈਟਸ ਨੇ ਵੀ ਲਗਾਈ ਪਰ ਉਹਦਾ ਹੀ ਇੱਕ ਤਰ੍ਹਾਂ ਦਾ ਅਨੁਵਾਦ ਜਾਂ ਅਨੁਵਾਦ ਦੇ ਵਿੱਚ ਥੋੜਾ ਹੋਰ ਮਸਾਲਾ ਵੀ ਇੱਕ ਦੂਜੇ ਜਣਿਆਂ ਨੇ ਐਡ ਕੀਤਾ ਤੋ ਮਤਲਬ ਕਿ ਇੱਕ ਯੂਨੀਅਨ ਅਫੀਸ਼ਲ ਨੂੰ ਨੌਕਰੀ ਤੋਂ ਕੱਢਿਆ ਗਿਆ ਇੱਕ ਵਿਅਕਤੀ ਨੇ ਔਰਤ ਨੇ ਉਹਨਾਂ 'ਤੇ ਜਿਨਸੀ ਸ਼ੋਸ਼ਣ ਤਾਂ ਨਹੀਂ ਕਹਿ ਸਕਦੇ ਪਰ ਇਹ ਇਲਜ਼ਾਮ ਲਗਾਏ ਕਿ ਉਹਨਾਂ ਨਾਲ ਜਿਨਸੀ ਸ਼ੋਸ਼ਣ ਸ਼ਾਇਦ ਹੋ ਸਕਦਾ ਸੀਗਾ
ਸੋਸ਼ਣ ਦੀ ਇੱਕ ਸਿਫਾਰਿਸ਼
ਹਾਂ ਕਿ ਉਹਨਾਂ ਕੋਲ ਇਦਾਂ ਦੀ ਮੰਗ ਕੀਤੀ ਗਈ
ਕਿ ਮੈਂ ਤੁਹਾਡਾ ਜਿਹੜਾ ਮਸਲਾ ਆ ਉਹ ਹੱਲ ਕਰਾ ਦੂੰਗਾ ਜਿਹੜਾ ਉਹਨਾਂ ਦਾ ਡਿਸਪਿਊਟ ਆ ਐਕਸਪੈਕਟੇਸ਼ਨ ਦਾ
ਅਗਰ ਉਹਦੇ ਬਦਲੇ ਫੇਵਰ ਹਾਂ ਤੁਸੀਂ ਮੇਰੇ ਨਾਲ ਸੋ ਇਹ ਸਾਰੀ ਗੱਲ ਦੇ ਤਹਿਤ ਉਸ ਯੂਨੀਅਨ ਅਫੀਸ਼ੀਅਲ ਨੂੰ ਯੂਨੀਅਨ ਨੇ ਕੰਮ ਤੋਂ ਕੱਢ ਦਿੱਤਾ ਤੋ ਉਹਦੇ ਵਿੱਚ ਆਬਵੀਅਸਲੀ ਇਹ ਸਾਡੇ ਤੇ ਪਾਬੰਦੀ ਹੈ ਬ੍ਰੌਡਕਾਸਟਿੰਗ ਦੀ ਔਰ ਵੈਸੇ ਵੀ ਉਹ ਸਾਰੇ ਮਾਮਲੇ ਦੀ ਕੌਨਫੀਡੈਂਸ਼ੀਅਲਿਟੀ ਕਰਕੇ ਅਸੀਂ ਕਿਸੇ ਵੀ ਪਾਰਟੀ ਦਾ ਨਾਮ ਨਹੀਂ ਜਿਹੜਾ ਡਿਸਕਲੋਜ਼ ਕਰ ਸਕਦੇ ਤੋ ਸੋ ਜਿਹੜੀ ਸਟੇਟਮੈਂਟ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਵੱਲੋਂ ਇਸ਼ੂ ਹੋਈ ਹੈ ਉਹਦੇ ਹਵਾਲੇ ਨਾਲ ਅਸੀਂ ਗੱਲ ਕਰਾਂਗੇ ਕਿ ਜਿਹੜਾ ਕਹਿ ਸਕਦੇ ਹਾਂ ਕਿ ਸ਼ੋਸ਼ਿਤ ਪ੍ਰਵਾਸੀਆਂ ਲਈ ਉਹਨਾਂ ਨੂੰ ਇਨਸਾਫ ਦਵਾਉਣ ਲਈ ਜਿਹੜਾ ਇੱਕ ਵਿਅਕਤੀ ਜੂਝਦਾ ਉਹਦੇ ਖਿਲਾਫ਼ ਇੱਕ ਸ਼ਰਮਨਾਕ ਕਾਰਾ ਜਿਹੜਾ ਇਹ ਕੀਤਾ ਗਿਆ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਔਰ ਸਾਨੂੰ ਇਹ ਵੀ ਮਹਿਸੂਸ ਹੁੰਦਾ ਕਿ ਉਹ ਅਨਫੇਅਰ ਡਿਸਮਿਸਲ ਹੋਇਆ ਆ ਔਰ ਜਿਹੜੀ ਪ੍ਰੈਸ ਰਿਲੀਜ਼ ਹੈ ਉਹਨੂੰ ਅਸੀਂ ਅੰਗਰੇਜ਼ੀ ਵਿੱਚ ਲਿਖੀ ਹੋਈ ਹੈ ਭਾਰਤੀ ਜੀ ਇਹਨੂੰ ਕਿਸ ਤਰ੍ਹਾਂ ਅੰਗਰੇਜ਼ੀ 'ਚ ਪੜ੍ਹ ਕੇ ਨਾਲ ਨਾਲ ਪੰਜਾਬੀ 'ਚ ਦਾ ਅਨੁਵਾਦ ਕਰਦੇ ਜਾਈਏ ਜਾਂ ਸਾਰ ਜਿਹਾ ਇਹਦਾ ਦੱਸਦੇ ਵੈਸੇ ਤਾਂ ਪਬਲਿਕ ਡੋਮੇਨ 'ਚ ਪਈ ਹੋਈ ਹੈ ਇਹ ਸਾਡੇ ਸਰੋਤੇ ਨੂੰ ਖੁਦ ਵੀ ਪੜ੍ਹ ਸਕਦੇ ਨੇ ਤੋ
ਮੇਰੇ ਖਿਆਲ ਇਹਦਾ ਸਾਰ ਵੀ ਦੱਸਿਆ ਜਾ ਸਕਦਾ ਸੋ ਬੇਸਿਕਲੀ ਜਿਵੇਂ ਉਹਨੂੰ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਵਿੱਚ ਨਾਂ ਕਿਸੇ ਦਾ ਨਹੀਂ ਲੈ ਸਕਦੇ ਉਹਦੇ ਵਿੱਚ ਇੱਕ ਵਿਕਟਮ ਕਹਿ ਸਕਦੇ ਇੱਕ ਸ਼ਿਕਾਇਤ ਕਰਤਾ ਹੈ
ਦੂਸਰਾ
ਖਿਲਾਫ਼ ਸ਼ਿਕਾਇਤ ਕੀਤੀ ਗਈ ਹੈ ਸੋ ਬੇਸਿਕਲੀ ਇਹ ਸਟੇਟਮੈਂਟ ਦੇ ਵਿੱਚ ਸਾਨੂੰ ਜਿਹੜੇ ਸ਼ਿਕਾਇਤ ਕਰਤਾ ਉਹਨਾਂ ਦਾ ਇਤਿਹਾਸ ਵੀ ਪਤਾ ਹੈ
ਇਹਦੇ ਚ ਹਾਂ ਸੋ ਸਭ ਤੋਂ ਪਹਿਲੀ ਜਿਹੜੀ ਗੱਲ ਆ ਕਿ ਜਿਹੜਾ ਉਹ ਜਿਹੜੇ ਯੂਨੀਅਨ ਅਫੀਸ਼ੀਅਲ ਨੇ ਉਹਨਾਂ ਨੂੰ ਜਿਹੜਾ ਨੌਕਰੀ ਤੋਂ ਕੱਢਿਆ ਗਿਆ ਆ ਯੂਨੀਅਨ ਦੁਆਰਾ ਉਹਨਾਂ ਨੇ ਯੂਨੀਅਨ ਨੇ ਇਸ ਕਰਕੇ ਨਹੀਂ ਕੱਢਿਆ ਕਿ ਉਹ ਜਿਹੜੇ ਸੈਕਸ਼ੂਅਲ ਫੇਵਰ ਦੇ ਐਲੀਗੇਸ਼ਨ ਸ਼ਿਕਾਇਤਕਰਤਾ ਨੇ ਲਗਾਏ ਨੇ
ਇਹ ਕਾਰਨ
ਨਹੀਂ ਹੈ ਉਹਨਾਂ ਨੂੰ ਨੌਕਰੀ ਤੋਂ ਕੱਢਣ ਦਾ ਔਰ ਉਹ ਸਪਸ਼ਟ ਹੈ ਸੋ ਉਹ ਹੋਰ ਕਾਰਨਾਂ ਕਰਕੇ ਉਹਨਾਂ ਨੂੰ ਕੱਢਿਆ ਗਿਆ ਪਰ ਮੀਡੀਆ 'ਚ ਇਸ ਗੱਲ ਦੀਆਂ ਹੈਡਲਾਈਨ ਬਣੀਆਂ ਔਰ ਇਸ ਗੱਲ ਨੂੰ ਉਛਾਲਿਆ ਗਿਆ ਪਰ ਨੌਕਰੀ ਤੋਂ ਕੱਢਣ ਦਾ ਜਿਹੜਾ ਕਾਰਨ ਇਹ ਚੀਜ਼ ਨਹੀਂ ਬਣੀ ਤੋ ਇਹਦੇ ਵਿੱਚ ਜਿਹੜੇ ਸ਼ਿਕਾਇਤਕਰਤਾ ਨੇ ਅਸੀਂ ਉਹਨਾਂ ਨੂੰ ਕਾਫੀ ਚੰਗੀ ਤਰ੍ਹਾਂ ਜਾਣਦੇ ਹਾਂ ਇਸ ਤਰ੍ਹਾਂ ਜਾਣਦੇ ਹਾਂ ਕਿ ਉਹਨਾਂ ਦੇ ਇੱਕ ਤੋਂ ਵੱਧ ਜਿਹੜੇ ਇੰਪਲੋਈਜ਼ ਨੇ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਉਹ ਕੇਸ ਅਸੀਂ ਰੈਪ੍ਰੈਜੈਂਟ ਕਰ ਰਹੇ ਹਾਂ ਔਰ ਅੱਜ ਤੱਕ ਇੱਕ ਕੇਸ ਨੂੰ ਛੱਡ ਕੇ ਹੋਰ ਉਹਨਾਂ ਨੇ ਕਿਸੇ ਦੀ ਕੋਈ ਸੈਟਲਮੈਂਟ ਨਹੀਂ ਕੀਤੀ ਔਰ ਉਹਨਾਂ ਦੇ ਜਿਹੜੇ ਤੌਰ ਤਰੀਕੇ ਨੇ ਅਸੀਂ ਉਹਨਾਂ ਦੀ ਗੱਲ ਕਰਾਂਗੇ ਸੋ ਕਿਉਂਕਿ ਇੱਥੇ ਜਾਣਨਾ ਜ਼ਰੂਰੀ ਹੈ ਕਿ ਝੂਠੇ ਇਲਜ਼ਾਮ ਲਗਾਏ ਗਏ ਨੇ ਯੂਨੀਅਨ ਅਫੀਸ਼ੀਅਲ 'ਤੇ ਔਰ ਜਿਨ੍ਹਾਂ ਦੁਆਰਾ ਲਗਾਏ ਗਏ ਨੇ ਇਲਜ਼ਾਮ ਉਹਨਾਂ ਦੀ ਕੀ ਅਸਲੀਅਤ ਹੈ
ਹਾਂ
ਉਹਨਾਂ ਦੀ ਕਿੰਨੀ ਕੁ ਇਹਦੇ 'ਚ ਕ੍ਰੈਡੀਬਿਲਟੀ ਹੈ ਉਹ ਅਸੀਂ ਗੱਲ ਕਰਾਂਗੇ ਤੋ ਸਾਡੇ ਤਜਰਬੇ ਮੁਤਾਬਕ ਸਾਡੇ ਐਕਸਪੀਰੀਅੰਸ ਮੁਤਾਬਕ ਇਹ ਜਿਹੜੀ ਗੱਲਬਾਤ ਹੈ ਇਸ ਤਰ੍ਹਾਂ ਲੱਗਦਾ ਕਿ ਮੀਡੀਆ ਨੇ ਬਿਲਕੁਲ ਅੱਖਾਂ ਬੰਦ ਕਰਕੇ ਬਿਨਾਂ ਜਿਹੜੇ ਉਹਨਾਂ ਨੂੰ ਕੋਈ ਸਬੂਤ ਦਿੱਤੇ ਗਏ ਸੀਗੇ ਉਹਨਾਂ ਦੀ ਜਾਂਚ ਪੜਤਾਲ ਕੀਤੇ ਬਿਨਾਂ ਉਹ ਅੱਖਾਂ ਬੰਦ ਕਰਕੇ ਗੱਲ ਮੰਨ ਲਈ ਹੈ ਔਰ ਜਿਹੜੀ ਖ਼ਬਰਾਂ ਛਪੀਆਂ ਨੇ ਉਹ ਇੱਕ ਸਨਸਨੀ ਖੇਜ਼ ਜਿਹਨੂੰ ਕਲਿੱਕ ਬਿਟ ਅਸੀਂ ਕਹਿੰਦੇ
ਹਾਂ ਉਹਦੇ ਵਿੱਚ ਜੀ ਜਿਹੜੇ ਜਿਹੜੀਆਂ ਨਿਊਜ਼ ਲਾਈਆਂ ਨੇ ਉਹ ਵੀ ਜ਼ਿੰਮੇਵਾਰ ਨੇ ਤੇ ਜਿਹੜਾ ਇੰਪਲੋਇਰ ਵਾ ਉਹ ਵੀ ਉਨਾ ਹੀ ਜ਼ਿੰਮੇਵਾਰ ਵਾ ਇੰਪਲੋਇਰ ਦੇ ਨਾਲ ਗੱਲ ਕਰਨ ਦੀ ਲੋੜ ਸੀਗੀ ਕਿ ਕਿਹੜੇ ਕਿਹੜੇ ਇਲਜ਼ਾਮ ਕਰਕੇ ਕੱਢਿਆ ਗਿਆ ਆ
ਸੋ ਇਹਦੇ ਵਿਚ ਇਹ ਹੈ ਕਿ ਜਿਹੜੇ ਇੱਕ ਕੇਸ ਤੋਂ ਉਹਨਾਂ ਨੇ 2018 ਦਾ ਕੇਸ ਆ ਗੱਲਬਾਤ ਆ ਜਿਹੜੀ ਕਿ ਹੁਣ 2 ਸਾਲ ਬਾਅਦ ਉਹ ਰੇਜ਼ ਕੀਤੀ ਗਈ ਆ ਇੱਕ ਤਾਂ ਇਹ ਇੱਕ ਬੜਾ ਅਜੀਬ ਜਿਹਾ ਵਰਤਾਰਾ ਕਿ ਅਗਰ 2 ਸਾਲ ਪਹਿਲਾਂ ਤੁਹਾਨੂੰ ਤੁਹਾਡੇ ਕੋਲੋਂ ਇੱਦਾਂ ਦੀ ਕੋਈ ਗਲਤ ਫੇਵਰ ਮੰਗੀ ਗਈ ਸੀ ਉਦੋਂ ਤੁਸੀਂ ਚੁੱਪ ਕਰਕੇ ਬੈਠੇ ਰਹੇ ਹੁਣ ਉਹ ਗੱਲ ਰੇਜ਼ ਕੀਤੀ ਜਾ ਰਹੀ ਹੈ ਹੁਣ ਕਿਉਂ ਕੀ ਇਹੋ ਜਿਹੀ ਗੱਲ ਹੈ ਕਿ ਜਿਹੜਾ ਹੁਣ ਤੁਸੀਂ ਉਹਨੂੰ ਰੇਜ਼ ਕੀਤਾ ਤੋ ਜਿਹੜਾ ਸਾਡੇ ਐਕਸਪੀਰੀਅੰਸ ਮੁਤਾਬਕ ਜੋ ਇਹ ਸ਼ਿਕਾਇਤਕਰਤਾ ਦੇ ਜਿਹੜੇ ਇੰਪਲੋਈਜ਼ ਨੇ ਜਿਹਨਾਂ ਨੂੰ ਐਕਸਪਲੋਇਟ ਕਰਦੇ ਰਹੇ ਨੇ ਕਿਸ ਕਿਸ ਤਰੀਕੇ ਨਾਲ ਐਕਸਪਲੋਇਟ ਕੀਤਾ ਉਹ ਉਹਦੇ 5-6 ਪੁਆਇੰਟ ਅਸੀਂ ਇੱਥੇ ਰੱਖਾਂਗੇ ਇੱਕ ਤਾਂ ਕਿ ਜੋਬ ਦੇਣ ਵਾਸਤੇ ਜਾਂ ਵੀਜ਼ਾ ਸਪੋਰਟ ਕਰਨ ਵਾਸਤੇ ਪੈਸੇ ਲਏ ਗਏ ਪ੍ਰਵਾਸੀ ਕਾਮਿਆਂ ਕੋਲੋਂ ਉਸ ਤੋਂ ਬਾਅਦ ਹੋਰ ਪੈਸੇ ਲਏ ਗਏ ਇਹ ਕਹਿ ਕੇ ਮੈਨੂੰ ਤੁਹਾਡੇ ਕੋਲੋਂ ਕਰਜ਼ਾ ਚਾਹੀਦਾ ਉਧਾਰੇ ਪੈਸੇ ਚਾਹੀਦੇ ਨੇ ਕਿਉਂਕਿ ਮੈਂ ਮੈਨੂੰ ਜ਼ਰੂਰਤ ਹੈ ਜਾਂ ਮੈਂ ਆਪਣੀਆਂ ਦੁਕਾਨਾਂ 'ਚ ਸਟੋਕ ਪਾਉਣਾ ਜਾਂ ਕੋਈ ਵੀ ਕਰਨ ਦਿੱਤਾ ਮਤਲਬ ਉਹ ਵੀ ਉਹਨਾਂ ਕੋਲੋਂ ਪੈਸੇ ਲਏ ਗਏ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੋਪਰ ਤਨਖਾਹ ਵੀ ਨਹੀਂ ਦਿੱਤੀ ਗਈ ਉਹਨਾਂ ਨੂੰ ਵੱਧ ਘੰਟੇ ਕੰਮ ਕਰਵਾ ਕੇ ਘੱਟ ਪੈਸੇ ਦਿੱਤੇ ਗਏ ਔਰ ਕਈ ਕੇਸਿਸ 'ਚ ਇਸ ਤਰ੍ਹਾਂ ਕਿ ਉਹ ਜਿਹੜਾ PAY ਮਤਲਬ ਕਿ ਇੰਪਲੋਇਰ ਨੇ ਆਪਣੇ ਇੰਪਲੋਈ ਦੇ ਬਿਹਾਫ ਤੇ IRD ਨੂੰ ਟੈਕਸ ਪੇ ਕਰਨਾ ਹੁੰਦਾ ਉਹ ਵੀ ਨਹੀਂ ਕੀਤਾ ਗਿਆ ਔਰ ਨਾ ਹੀ ਕੋਈ ਰਿਟਨ ਕੰਟਰੈਕਟ ਕੁਛ ਇਹੋ ਜਿਹੇ ਵੀ ਕਿਸੇ ਨਹੀਂ ਦਿੱਤੇ ਗਏ ਪੇ ਸਲਿਪਸ ਵੀ ਨਹੀਂ ਦਿੱਤੀਆਂ ਗਈਆਂ ਔਰ ਇੱਦਾਂ ਦੇ ਵੀ ਵਿੱਚ ਵਰਕਰ ਨੇ ਜਿਨ੍ਹਾਂ ਦਾ ਇੱਥੋਂ ਹਾਲੇ ਵੀਜ਼ਾ ਵੀ ਨਹੀਂ ਸੀ ਉਹਨਾਂ ਨੂੰ ਮਜਬੂਰ ਕੀਤਾ ਗਿਆ ਕੰਮ ਕਰਨ ਲਈ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਵੀਜ਼ਾ ਉੱਥੇ ਟ੍ਰਾਂਸਫਰ ਹੁੰਦਾ ਮਤਲਬ ਕਿ ਉਹ ਵਰਕਰ ਨੂੰ ਉਹ ਵੀਜ਼ਾ ਕੰਡੀਸ਼ਨਸ ਬਰੀਚ ਕਰਵਾਈਆਂ ਗਈਆਂ ਉਹਨਾਂ ਨੂੰ ਕੋਈ ਛੁੱਟੀਆਂ ਪੇਡ ਲੀਵ ਨਹੀਂ ਦਿੱਤੀ ਗਈ ਸਿੱਕ ਲੀਵ ਵੀ ਨਾ ਮਾਤਰ ਹੀ ਹੈ ਔਰ ਜਦੋਂ ਉਹਨਾਂ ਨੇ ਕੰਮ ਉੱਥੋਂ ਛੱਡਿਆ ਰਿਜ਼ਾਈਨ ਕੀਤਾ ਜਿਹੜੇ ਵਰਕਰਸ ਨੇ ਉਹਨਾਂ ਨੂੰ ਬਾਅਦ 'ਚ ਵੀ ਕੋਈ ਉਹ ਪੇ ਆਊਟ ਨਹੀਂ ਕੀਤਾ ਗਿਆ ਹੋਲੀਡੇ ਪੇ ਵਾਸਤੇ ਸੋ ਇਹ ਇੱਕ ਤਰੀਕੇ ਦਾ ਇਹ ਸਟੈਂਡਰਡ ਜਿਹਾ ਹੈ ਕਾਫੀ ਕੇਸਿਸ 'ਚ ਇਹ ਅਸੀਂ ਦੇਖਦੇ ਹਾਂ ਇਹ ਇਸ ਕਿਸਮ ਦੀ ਐਕਸਪਲੋਇਟੇਸ਼ਨ ਔਰ ਉਸ ਤੋਂ ਅਗਲਾ ਜਿਹੜਾ ਸਾਡਾ ਪੁਆਇੰਟ ਹੈ ਇਸ ਬਿਆਨ ਵਿੱਚ ਕਿ ਜਦੋਂ ਇਸ ਇੰਪਲੋਇਰ ਨੂੰ ਜਿਹੜੇ ਕਿ ਸ਼ਿਕਾਇਤਕਰਤਾ ਨੇ ਸਾਰੇ ਮਾਮਲੇ 'ਚ ਜਦੋਂ ਅਪਰੋਚ ਕੀਤਾ ਜਾਂਦਾ ਰਿਹਾ ਹਰ ਕੇਸ 'ਚ ਕਿ ਆਹ ਸਾਡੇ ਇਸ ਵਰਕਰ ਦੀ ਪਰਸਨਲ ਗਰੀਵੈਂਸ ਹੈ ਅਸੀਂ ਇਹਨੂੰ ਰੈਪ੍ਰਜੈਂਟ ਕਰ ਰਹੇ ਹਾਂ ਤੋ ਉਹ ਜਿਹੜਾ ਇੱਕ ਸਾਰੇ ਇਸ਼ੂ ਨੂੰ ਅਵੋਇਡ ਕਰਨ ਦੇ ਤਰੀਕੇ ਕਿ ਉਹ ਸਾਰੀ ਚੀਜ਼ ਨੂੰ ਡਿਲੇ ਕਰਨ ਦੇ ਉਹ ਹਰ ਇੱਕ ਕੇਸ 'ਚ ਅਸੀਂ ਉਹ ਦੇਖਿਆ ਆ ਕਿ ਮੈਨੂੰ ਆਹ ਨਹੀਂ ਪਤਾ ਲੱਗਦਾ ਆਹ ਨਹੀਂ ਜਾਂ ਮੈਨੂੰ ਮਤਲਬ ਵਕੀਲ ਬਦਲੀ ਜਾਣੇ ਇਹੋ ਜਿਹੀ ਗੱਲ ਜਾਂ ਇਗਨੋਰ ਕਰੀ ਜਾਣਾ ਜਾਂ ਹੋਰ ਵਿੱਚ ਮਸਲੇ ਪਾ ਕੇ ਉਹ ਸਾਰੀ ਚੀਜ਼ ਨੂੰ ਗੁੰਮਰਾਹ ਕਰਨਾ ਲੀ ਤੋਂ ਉਤਾਰਨਾ ਇੱਦਾਂ ਦਾ ਕਈ ਕੁਛ ਹੁੰਦਾ ਰਿਹਾ ਆ ਔਰ ਫਿਰ ਹਾਂਜੀ ਇੱਕ ਕੇਸ 'ਚ ਤਾਂ ਇਸ ਤਰ੍ਹਾਂ ਕਿ ਜਿਹੜਾ ਇੱਥੇ MBI ਡਿਪਾਰਟਮੈਂਟ ਹੈ ਉਹ ਇੰਪਲੋਇਮੈਂਟ ਮੀਡੀਏਸ਼ਨ ਸਰਵਿਸਿਜ਼ ਉਹਨਾਂ ਦਾ ਇੱਕ ਵਿੰਗ ਹੈ ਜਿਹਦੇ ਥਰੂ ਕੋਈ ਵੀ ਪਾਰਟੀ ਅਪਰੋਚ ਕਰ ਸਕਦੀ ਹੈ ਮੀਡੀਏਸ਼ਨ ਦੀ ਰਿਕੁਐਸਟ ਔਰ ਉਹ ਦੋਨਾਂ ਪਾਰਟੀਆਂ ਨੂੰ ਵਿੱਚ ਬਿਠਾ ਕੇ ਉਹ ਇੱਕ ਸੈਟਲਮੈਂਟ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਇੱਕ ਕੇਸ 'ਚ ਉਹ ਵੀ ਸੀ ਤੋ ਅਸੀਂ ਆਪਣੇ ਵਰਕਰ ਦੇ ਨਾਲ ਪਹੁੰਚ ਗਏ MBI ਦੇ ਦਫ਼ਤਰ ਤੋ ਇਹ ਜਿਹੜੇ ਸ਼ਿਕਾਇਤਕਰਤਾ ਜਿਹੜੇ ਐਕਸਪਲੋਇਟਿੰਗ ਇੰਪਲੋਇਰ ਨੇ ਉਹ ਫਿਊ ਮਿੰਟਸ ਪਹਿਲਾਂ ਟਾਈਮ ਤੋਂ ਉਹਨਾਂ ਨੂੰ MBI ਨੂੰ ਮੀਡੀਏਸ਼ਨ ਸਰਵਿਸ ਨੂੰ ਫੋਨ ਕਰਕੇ ਕਹਿ ਰਿਹਾ ਕਿ ਮੇਰੀ ਸਿਹਤ ਠੀਕ ਨਹੀਂ ਹੈ ਮੈਂ ਨਹੀਂ ਆਵਾਂਗੀ ਤੋ ਆਈ ਮੀਨ 10-15 ਮਿੰਟ ਪਹਿਲਾਂ ਤੁਸੀਂ ਕਹਿ ਰਹੇ ਹੋ ਉਹ ਅਜੀਬ ਹੈ ਇਹ ਆਫਟਰਨੂਨ ਦੀ ਮੀਡੀਏਸ਼ਨ ਇਹ ਵੀ ਨਹੀਂ ਹੈ ਕਿ ਸਵੇਰੇ ਸੁਖਤੇ ਹੈ ਤੋ ਚਲੋ ਜੇ ਮਨ ਵੀ ਲਾਇਆ ਜਾਏ ਕਿ ਵਾਕਿਆ ਤੁਹਾਡੀ ਸਿਹਤ ਖਰਾਬ ਆ ਉਸ ਤੋਂ ਬਾਅਦ ਅਸੀਂ ਫੋਲੋ ਅਪ ਕਰੀ ਜਾ ਰਹੇ ਹਾਂ ਕਿ ਸਾਨੂੰ ਹੋਰ ਮੀਟਿੰਗ ਦਿੱਤੀ ਜਾਵੇ ਦੂਜੇ ਪਾਸੇ ਕੋਈ ਰਿਸਪੋਂਸ ਨਹੀਂ ਇਗਨੋਰ ਕੀਤਾ ਜਾ ਰਿਹਾ ਮਤਲਬ ਕਿ ਤੁਹਾਡੀ ਪਹਿਲਾਂ ਹੀ ਕੋਈ ਇੰਟੈਂਸ਼ਨ ਹੀ ਨਹੀਂ ਸੀਗੀ ਇਹ ਮਸਲੇ ਨੂੰ ਸੈਟਲ ਕਰਨ ਦੀ ਸੋ ਤੁਸੀਂ ਉਹ ਬਹਾਨਾ ਲਗਾਇਆ ਹੋ ਸਕਦਾ ਕਿ ਮੇਰੀ ਸਿਹਤ ਠੀਕ ਨਹੀਂ ਆ ਉਸ ਤੋਂ ਅੱਗੇ ਇਹ ਜਿਹੜੇ ਯੂਨੀਅਨ ਅਫੀਸ਼ਲ ਤੇ ਇਲਜ਼ਾਮ ਲਗਾਏ ਗਏ ਨੇ ਜਿਹੜੇ ਖਾਸ ਕਰਕੇ ਇਹਨਾਂ ਨੇ ਸਕਰੀਨਸ਼ਾਟ ਪੇਸ਼ ਕੀਤੇ ਨੇ ਕਿਸੇ ਵਟਸਐਪ ਕਨਵਰਸੇਸ਼ਨ ਦੇ ਤਿੰਨ ਚਾਰ ਹੀ ਨੇ ਉਹ ਜਿਹਦੇ ਵਿੱਚ ਕਿ ਉਹ ਮੰਗ ਸੋ ਕਾਲਡ ਮੰਗ ਕੀਤੀ ਜਾ ਰਹੀ ਹੈ ਕਿ ਮੈਨੂੰ ਆਹ ਫੇਵਰ ਕਰੋਗੇ ਤਾਂ ਇਹ ਮੈਂ ਤੁਹਾਡਾ ਐਕਸਪਲੋਇਟੇਸ਼ਨ ਦਾ ਮਸਲਾ ਜਿਹੜਾ ਰਫਾ ਦਫਾ ਕਰਾ ਦੂੰਗਾ ਉਹ ਸਾਰੇ ਦੇ ਸਾਰੇ ਫੈਬਰੀਕੇਟਡ ਨੇ ਉਹ ਸਾਡੇ ਨਾਲ ਜਿਹੜੇ ਆਈ ਟੀ ਐਕਸਪਰਟਸ ਕੰਮ ਕਰਦੇ ਨੇ ਉਹਨਾਂ ਨੇ ਬਕਾਇਦਾ ਸਮਾਂ ਲਾ ਕੇ ਉਹ ਇਕੱਲੇ ਇਕੱਲੇ ਸਕਰੀਨ ਸ਼ਾਟ ਨੂੰ ਜਾਂਚ ਉਹਦੀ ਕੀਤੀ ਹੈ ਪੜਤਾਲ ਕੀਤੀ ਹੈ ਔਰ ਜਿਸ ਦਿਨ ਇਹ ਸ਼ਿਕਾਇਤ ਕੀਤੀ ਗਈ ਹੈ ਉਸ ਤੋਂ ਦੋ ਚਾਰ ਦਿਨ ਪਹਿਲਾਂ ਉਹ ਸਾਰੇ ਜਿਹੜੇ ਆ ਉਹ ਫੈਬਰੀਕੇਟ ਕੀਤੇ ਗਏ ਨੇ ਔਰ ਮਸਲਾ ਜਿਹੜਾ ਹੈ 2018 ਦਾ ਹੈ ਹੁਣ 2020 ਚ ਉਹ ਸਕਰੀਨ ਸ਼ਾਟ ਜਿਹੜੇ ਆ ਉਹਨਾਂ ਨੂੰ ਜਾਲੀ ਬਣਾਇਆ ਜਾ ਰਿਹਾ ਹੋਰ ਇਹਦੇ ਬਾਰੇ ਅਸੀਂ ਕੀ ਔਰ ਹਾਂ ਅਗਰ ਉਹ ਸਾਡੇ ਆਈ ਟੀ ਸਪੈਸ਼ਲਿਸਟ ਜਿਹੜੇ ਨੇ ਉਹਨਾਂ ਦੀ ਜਾਂਚ ਨਾ ਵੀ ਕਰਦੇ ਸਕਰੀਨ ਸ਼ਾਟਸ ਦੀ ਅਸੀਂ ਖੁਦ ਜਿਹੜੇ ਯੂਨੀਅਨ ਅਫੀਸ਼ਲ ਹੈ ਉਹਨਾਂ ਨੂੰ ਜਾਣਦੇ ਹਾਂ ਉਹਨਾਂ ਦੇ ਜਿਹੜੇ ਨੋਰਮਲ ਗੱਲਬਾਤ ਦਾ ਤਰੀਕਾ ਆ ਉਹਦੇ ਨਾਲ ਉਹ ਮੈਚ ਹੀ ਨਹੀਂ ਕਰਦੇ ਪਹਿਲੀ ਤਾਂ ਗੱਲ ਹੈ ਕਿ ਉਹ ਅੰਗਰੇਜ਼ੀ ਟੁੱਟੀ ਭੱਜੀ ਆ ਉਹ ਜਿਹੜੇ ਜਾਲੀ ਸਕਰੀਨ ਸ਼ਾਟ ਨੇ ਉਹਨਾਂ ਚ ਇਹ ਜਿਹੜੇ ਵਿਅਕਤੀ ਨੂੰ ਫਾਇਰ ਜਿਹਦੇ ਖਿਲਾਫ਼ ਸ਼ਿਕਾਇਤ ਕੀਤੀ ਗਈ ਹੈ ਉਹ ਉਹਨਾਂ ਦਾ ਰਾਈਟਿੰਗ ਸਟਾਈਲ ਨਹੀਂ ਆ ਉਹ ਇੰਗਲਿਸ਼ ਸਹੀ ਲਿਖਦੇ ਨੇ ਕੈਪੀਟਲ ਲੈਟਰ ਨਾਲ ਸੈਂਟੈਂਸ ਸ਼ੁਰੂ ਕਰਦੇ ਨੇ ਜਿੱਥੇ ਕੌਮਾ ਲਾਉਣਾ ਕੌਮਾ ਲਾਉਂਦੇ ਨੇ ਜਿੱਥੇ ਫੁੱਲ ਸਟੋਪ ਲਾਉਣਾ ਫੁੱਲ ਸਟੋਪ ਲਗਾਉਂਦੇ ਨੇ ਔਰ ਗ੍ਰੈਮਰ ਸਹੀ ਹੈ ਉਹਨਾਂ ਦੇ ਸੈਂਟੈਂਸ ਦਾ ਸਟਰਕਚਰ ਸਹੀ ਹੈ ਇਹ ਜਿਹੜੇ ਜਾਲੀ ਸਕਰੀਨ ਸ਼ਾਟ ਨੇ ਉਹਦੇ ਚ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੈ ਔਰ ਉਹ ਵਾਰਤਾਲਾਪ ਜਿਹੜੀ ਚੱਲ ਰਹੀ ਹੈ ਕਿ ਸ਼ਿਕਾਇਤਕਰਤਾ ਨੇ ਗੱਲ ਲਿਖੀ ਹੈ ਅੱਗੇ ਉਹ ਜਿਹਨਾਂ ਖਿਲਾਫ਼ ਸ਼ਿਕਾਇਤ ਕੀਤੀ ਗਈ ਉਹਨਾਂ ਨੇ ਲਿਖੀ ਹੈ ਅਗਰ ਕੋਈ ਵਿਅਕਤੀ ਇਕਦਮ ਦੇਖੇ ਉਹ ਲੱਗਦਾ ਹੈ ਕਿ ਇੱਕੋ ਹੀ ਵਿਅਕਤੀ ਲਿਖ ਰਿਹਾ ਆ ਉਹ ਕਿਉਂਕਿ ਉਹ ਲਿਖਣ ਦਾ ਸਟਾਈਲ ਸੇਮ ਆ ਲਿਖਣ ਦਾ ਸਟਾਈਲ ਇੱਥੋਂ ਤੱਕ ਸੇਮ ਆ ਕਿ ਉਹ ਹਮੇਸ਼ਾ ਜਿੱਥੇ ਸੈਂਟੈਂਸ ਖਤਮ ਹੁੰਦਾ ਆ ਵਿੱਚ ਸਪੇਸ ਗੈਪ ਇੱਕ ਦੋ ਦੇ ਕੇ ਫਿਰ ਫੁੱਲ ਸਟੋਪ ਜਾਂ ਕੌਮਾ ਪਾਉਂਦੇ ਨੇ ਦੋਨੋਂ ਹੀ ਸ਼ਿਕਾਇਤਕਰਤਾ ਵੀ ਔਰ ਜਿਹਦੇ ਖਿਲਾਫ਼ ਸ਼ਿਕਾਇਤ ਵੀ ਹੈ ਮਤਲਬ ਇਟਸ ਟੂ ਮੱਚ ਆਫ ਅ ਕੋਇਨਸੀਡੈਂਸ ਕਿ ਤੁਹਾਡੀ
ਦੂਸਰੀ ਇਹਦੇ ਵਿੱਚ ਇਹ ਵੀ ਗੱਲ ਦੱਸ ਦਈਏ ਕਿ ਜਿਹੜੇ ਸ਼ਿਕਾਇਤਕਰਤਾ ਨੇ ਔਰ ਜਿਹੜੇ ਇਹ ਦੂਸਰੇ ਯੂਨੀਅਨ ਇੱਕ ਦੂਸਰੇ ਨੂੰ ਜਾਣਦੇ ਨੇ
ਹਾਂ ਪਹਿਲਾਂ ਜਾਣਦੇ ਸੀ
2018 ਚ ਉਹ ਇੱਕ ਬਹੁਤ ਲੰਬੀ ਕੜੀ ਆ
ਉਹਨਾਂ ਦੀ ਆਪਸੀ ਗੱਲਬਾਤ ਜਿਹੜੀ ਜੈਨੂਇਨ ਗੱਲਬਾਤ ਹੈ
ਜਿਹੜੀ ਜੈਨੂਇਨ ਗੱਲ ਹੈ ਬਹੁਤ ਲੰਬਾ ਉਹਦੇ ਵਿੱਚ ਹੈਗਾ ਆ
ਉਹਦੇ ਨਾਲ ਰਲਦੀ ਨਹੀਂ ਹੈ ਜਿਹੜੇ
ਉਹ ਸਾਰਾ ਸਾਡੇ ਕੋਲ ਪਿਆ ਉਹਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂਗਾ
ਹਾਂ ਉਹਦੇ ਚ ਕੁਝ ਗਲਤ ਨਹੀਂ ਹੈ ਕਿ ਜਿਹਦੇ ਨਾਲ ਕਿਸੇ ਤੇ ਇਸ ਤਰ੍ਹਾਂ ਦਾ ਇਲਜ਼ਾਮ ਲੱਗ ਸਕੇ ਕੁਝ ਵੀ ਨਹੀਂ ਹੈ ਉਹਦੇ ਚ ਤੋ ਨਾ ਹੀ ਉਹ ਗੱਲਬਾਤ ਦਾ ਸਟਾਈਲ ਜਿਹੜਾ ਇਹ ਜਾਲੀ ਸਕਰੀਨ ਸ਼ਾਟਸ ਨਾਲ ਰਲਦਾ ਆ ਉਹ ਸੋ ਇਟਸ ਓਬਵੀਅਸ ਕਿ ਜੇ ਕੋਈ ਟੈਕਨੀਕਲ ਆਈ ਟੀ ਟੈਕਨੀਕਲ ਐਕਸਪਰਟ ਨਾ ਵੀ ਇਹਨਾਂ ਨੂੰ ਦੇਖਦਾ ਸਕਰੀਨ ਸ਼ਾਟਸ ਨੂੰ ਤਾਂ ਵੀ ਉਹ ਜ਼ਾਹਿਰ ਹੈ ਕਿ ਇਹ ਜਾਲੀ ਨੇ ਉਸ ਤੋਂ ਬਾਅਦ ਹਾਂ ਔਰ 2019 ਦੇ ਵਿੱਚ ਲਾਸਟ ਜੂਨ 2019 ਚ ਲਾਸਟ ਇਹਨਾਂ ਦਾ ਆਪਸ ਚ ਕਮਿਊਨੀਕੇਸ਼ਨ ਹੁੰਦਾ ਉਸ ਤੋਂ ਬਾਅਦ ਇੱਕ ਸਾਲ ਤੋਂ ਉੱਪਰ ਹੁਣ ਹੋ ਗਿਆ ਕਿ ਆਪਸ ਚ ਉਹਨਾਂ ਦਾ ਕੋਈ ਰਾਬਤਾ ਨਹੀਂ ਹੈ ਤੋ ਮਤਲਬ ਕਿ ਇਹ ਇਕਦਮ ਉਹ ਜਿਹੜੇ ਸਕਰੀਨ ਸ਼ਾਟ ਨੇ ਸ਼ਾਇਦ ਮੈਨੂੰ ਨਹੀਂ ਪਤਾ ਜੁਲਾਈ ਦੇ ਸ਼ੁਰੂ ਜੇ ਚ ਉਹ ਡੇਟ ਆਉਂਦੀ ਹੈ ਜਿੱਥੇ ਉਹਨਾਂ ਨਾਲ ਛੇੜਛਾੜ ਹੋਈ ਹੈ ਸਾਨੂੰ ਲੱਗਦਾ ਕਿ ਸ਼ਾਇਦ ਉਹ ਕ੍ਰੀਏਟ ਹੀ ਇਸ ਸਾਲ ਕੀਤੇ ਗਏ ਹੁਣ ਜੁਲਾਈ ਚ ਪਰ ਆਈ ਐਮ ਨੋਟ ਸਰਟਨ ਉਸ ਤੋਂ ਅੱਗੇ ਅਸੀਂ ਹੋਰ ਕੀ ਸੋ ਇਹਦੇ ਵਿੱਚ ਹੁਣ ਜਿਹੜਾ ਕਿ ਇਹ ਕਿਉਂ ਇਹ ਸਾਰਾ ਕੁਛ ਕੀਤਾ ਜਾ ਰਿਹਾ ਨਾ ਕਿਸੇ ਨੂੰ ਕੀ ਕਿਸੇ ਦਾ ਮੋਟਿਵ ਹੋ ਸਕਦਾ ਇਸ ਤਰ੍ਹਾਂ ਕਰਨ ਦਾ ਉਹ ਅੱਗੇ ਅਸੀਂ ਗੱਲਬਾਤ ਕਰਦੇ ਹਾਂ ਸੋ ਇਹਦੇ ਚ ਇਹ ਹੈ ਕਿ ਇੱਕ ਦੂਸਰੇ ਨੂੰ ਪਹਿਲਾਂ ਜਾਣਦੇ ਸੀ ਪਰ ਜਿਹੜਾ 2018 ਚ ਇੱਕ ਕੇਸ ਹੈ ਐਕਸਪਲੋਇਟੇਸ਼ਨ ਦਾ ਜਿੱਥੋਂ ਇਹ ਸਾਰੀ ਗੱਲਬਾਤ ਸ਼ੁਰੂ ਹੁੰਦੀ ਹੈ ਉਹ ਜਿਹੜਾ ਸ਼ੋਸ਼ਿਤ ਵਰਕਰ ਹੈ ਉਹਨੂੰ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਰਿਪ੍ਰੈਜੈਂਟ ਕਰ ਰਹੀ ਹੈ ਔਰ ਦੂਸਰੇ ਪਾਸੇ ਇਹ ਜਿਹੜੇ ਸ਼ਿਕਾਇਤਕਰਤਾ ਨੇ ਇਹ ਇੰਪਲੋਇਰ ਨੇ ਜਿਨ੍ਹਾਂ ਨੂੰ ਅਸੀਂ ਡੀਲ ਕਰ ਰਹੇ ਹਾਂ ਤੋ ਇਹ ਜਿਹੜੇ ਯੂਨੀਅਨ ਅਫੀਸ਼ਲ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਉਸ ਵਕਤ ਉਹ ਉਹਨਾਂ ਨੂੰ ਜਾਣਦੇ ਨੇ ਤੋ ਉਹ ਆਫਰ ਕਰਦੇ ਨੇ ਕਿ ਵਿੱਚ ਪੈ ਕੇ ਮੈਂ ਇਹ ਸੈਟਲਮੈਂਟ ਮੈਨੂੰ ਲੱਗਦਾ ਕਰਵਾ ਸਕਦਾ ਹਾਂ ਕਿ ਇਹ ਇੰਨਾ ਵੱਡਾ ਮਸਲਾ ਨਹੀਂ ਹੈ ਸਾਨੂੰ ਆਲ ਦਾ ਵੇ ਇੰਪਲੋਇਮੈਂਟ ਕੋਰਟ ਜੇ ਉਹ ਜਾਣ ਪਹਿਲਾਂ ਇੱਦਾਂ ਇੱਕ ਵਾਰੀ ਅਸੀਂ ਕੋਸ਼ਿਸ਼ ਕਰਕੇ ਦੇਖੀਏ
ਇਹ ਨੁਕਤਾ ਸਭ ਤੋਂ ਵੱਡਾ ਸਮਝਣ ਵਾਲਾ
ਹਾਂਜੀ ਇਸ ਕੇ ਅਸੀਂ ਇਸ ਤਰ੍ਹਾਂ ਔਰ ਸਾਰੇ ਕੇਸ ਇਸ ਤਰ੍ਹਾਂ ਸ਼ੁਰੂ ਹੁੰਦੇ ਨੇ ਕਿ ਡਾਇਰੈਕਟ ਇੰਗੇਜਮੈਂਟ
ਕਿ ਜਦੋਂ ਕਿਉਂਕਿ ਜਿਹੜਾ ਸ਼ਿਕਾਇਤ ਕਰਤਾ ਹੈ ਕਿਉਂਕਿ ਉਹਨੂੰ ਦੂਸਰੇ ਜਿਹੜੇ ਯੂਨੀਅਨ ਵਾਲੇ ਸਾਥੀ ਨੂੰ ਜਾਣਦੇ ਨੇ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਇਹਨਾਂ ਨੇ ਮੇਰੇ ਹੱਕ ਦੇ ਵਿੱਚ ਹੀ
ਗੱਲ
ਕਰਨੀ ਹੈ ਔਰ ਮੇਰੇ ਹੱਕ ਦੇ ਵਿੱਚ ਹੀ ਕੇਸ ਭੁਗਤਾਉਣਾ ਆ ਜਦਕਿ ਇਹ ਜਿਹੜਾ ਯੂਨੀਅਨ ਦਾ ਕਰਤਾ ਨੇ ਉਹਨਾਂ ਨੇ ਆਪਣੀ ਇਮਾਨਦਾਰੀ ਦੇ ਨਾਲ ਜਿਵੇਂ ਇੱਕ ਵਿੱਚ ਇਮੀਡੀਏਟਰੀ ਦਾ ਕੰਮ ਉਹਨਾਂ ਨੇ ਕੀਤਾ ਔਰ ਉਹ ਜਿਹੜੀ ਸਾਡੇ ਕੋਲੇ ਪਈ ਹੋਈ ਹੈ ਜਿਹੜੀ ਲੰਬੀ ਲਿਸਟ ਉਹਦੇ ਵਿੱਚ ਤੁਸੀਂ ਉਹ ਇੱਕਦਮ ਜਿਹੜਾ ਉਹ ਐਟੀਟਿਊਡ ਉਹਦਾ ਬਦਲਿਆ ਜਾਂਦਾ
ਸ਼ਿਕਾਇਤ
ਕਰਤਾ ਇੱਕ
ਕਿਉਂ ਬਦਲਿਆ ਉਹ ਵੀ ਆਪਾਂ ਦੱਸ ਦਈਏ ਕਿ ਉਹ ਬਕਾਇਦਾ ਉਹ ਮੀਡੀਏਸ਼ਨ ਹੁੰਦੀ ਹੈ ਇਨਫੋਰਮਲ ਮੀਡੀਏਸ਼ਨ ਮੈਂ ਜਿਸ ਤਰ੍ਹਾਂ ਕਿਹਾ ਕਿ ਸਾਰੇ ਤਕਰੀਬਨ ਜਿਹੜੇ ਐਕਸਪਲੋਇਟੇਸ਼ਨ ਦੇ ਕੇਸਿਸ ਦੀ ਇੰਗੇਜਮੈਂਟ ਇਸ ਤਰ੍ਹਾਂ ਹੀ ਸਟਾਰਟ ਹੁੰਦੀ ਹੈ ਔਰ ਉਹ ਮੀਟਿੰਗ ਹੋਈ ਤੋ ਉਹ ਮੀਟਿੰਗ ਦਾ ਮਤਲਬ ਇਹ ਹੁੰਦਾ ਕਿ ਦੋਨੋਂ ਪਾਰਟੀਜ਼ ਆਪਣੀ ਗੱਲ ਰੱਖਣ ਔਰ ਸਾਰੀ ਗੱਲ ਖੁੱਲੇ ਔਰ ਜਿਹੜਾ ਮੀਡੀਏਟਰ ਹੈ ਉਹ ਅਸੈਸਮੈਂਟ ਕਰੇ ਨਾ ਸਾਰੀ ਚੀਜ਼ ਦੀ ਕਿ ਕਿੱਥੇ ਸਹੀ ਹੈ ਕਿੱਥੇ ਗਲਤ ਹੈ ਅਗਰ ਦੋਨੋਂ ਪਾਸੇ ਕੋਈ ਨਾ ਕੋਈ ਗਲਤੀ ਹੈ ਉਹ ਪੁਆਇੰਟ ਆਊਟ ਕਰਦੇ ਨੇ ਤੋ ਇਹਦੇ 'ਚ ਚੱਲਦਿਆਂ ਇਹ ਹੋਇਆ ਕਿ ਸੈਟਲਮੈਂਟ ਤੱਕ ਅਸੀਂ ਪਹੁੰਚ ਗਏ ਮਤਲਬ ਉਸ ਇੱਕ ਮੀਟਿੰਗ 'ਚ ਨਹੀਂ ਉਸ ਤੋਂ ਬਾਅਦ ਹਫ਼ਤਾ 10 ਦਿਨ ਫਿਰ ਕਮਿਊਨੀਕੇਸ਼ਨ ਚੱਲਦੀ ਰਹੀ ਸਾਰੀ ਪਾਰਟੀਜ਼ ਦੀ ਤੋ ਇਹ ਤੈਅ ਹੋਇਆ ਕਿ ਜਿਹੜੇ ਉਹ ਐਕਸਪਲੋਇਟਿੰਗ ਇੰਪਲੋਇਰ ਨੇ ਸ਼ਿਕਾਇਤਕਰਤਾ ਨੇ ਮੈਂ ਉਹਨਾਂ ਨੂੰ ਐਕਸਪਲੋਇਟਿੰਗ ਇੰਪਲੋਇਰ ਹੀ ਕਹੂੰਗੀ ਕਿਉਂਕਿ ਉਸ ਕੇਸ 'ਚ ਉਹਨਾਂ ਨੇ ਹਾਂ ਉਹ ਸਹਿਮਤ ਹੋਏ ਕਿ ਹਾਂ ਮੈਂ ਫਲਾਨੀ ਤਰੀਕ ਤੱਕ ਇਹ ਜਿੰਨਾ ਵੀ ਇਹਦਾ ਪੈਂਡਿੰਗ ਹੈ ਉਹ ਮੈਂ ਪੇ ਕਰੂੰਗੀ ਔਰ ਉਹ ਬਕਾਇਦਾ ਐਗਰੀਮੈਂਟ ਸਾਈਨ ਹੋਇਆ ਦੋਨੋਂ ਪਾਰਟੀਆਂ ਦਾ ਵਿਟਨੈਸ ਵਿੱਚ ਸੀਗੇ ਤੋ ਉਸ ਤੋਂ ਬਾਅਦ ਜਿਹੜਾ ਆ ਇਹ ਸ਼ਿਕਾਇਤਕਰਤਾ ਜਿਹੜੇ ਨੇ ਔਰ ਜਿਹੜੇ ਯੂਨੀਅਨ ਅਫੀਸ਼ਲ ਜਿਨ੍ਹਾਂ ਦੀ ਨੌਕਰੀ ਗਈ ਹੈ ਉਹਨਾਂ ਦਾ ਆਪਸੀ ਰਿਲੇਸ਼ਨਸ਼ਿਪ ਹੈ ਜਿਹੜਾ ਉਹ ਪਹਿਲਾਂ ਇੱਕ ਕਹਿ ਸਕਦੇ ਹਾਂ ਜਾਣ ਪਛਾਣ ਵਾਲਾ ਸੀਗਾ ਪੋਜ਼ਿਟਿਵ ਸੀਗਾ ਉਹ ਨੈਗੇਟਿਵ ਹੋ ਜਾਂਦਾ ਆ ਕਿਉਂਕਿ ਜਿਹੜੇ ਸ਼ਿਕਾਇਤਕਰਤਾ ਨੇ ਉਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਭਾਰਤੀ ਜੀ ਕਿ ਪੂਰੀ ਆਸ ਸੀ ਕਿ ਫੈਸਲਾ ਜਿਹੜਾ ਆ ਉਹ ਉਹਨਾਂ ਦੇ ਹੱਕ 'ਚ ਜਾਏਗਾ ਮਤਲਬ ਕਿ ਉਹਨਾਂ ਦੇ ਪੱਲਿਓਂ ਇੱਕ ਨਵਾਂ ਪੈਸਾ ਨਹੀਂ ਜਾਊਗਾ ਵਰਕਰ ਨੂੰ ਤੋ ਉਹ ਕਿਉਂਕਿ ਜਦੋਂ ਉਸ ਤਰ੍ਹਾਂ ਨਹੀਂ ਹੋਇਆ ਉਹ ਉਹਨਾਂ ਦਾ ਜਿਹੜਾ ਰਿਲੇਸ਼ਨਸ਼ਿਪ ਸੀ ਉਹ ਨੈਗੇਟਿਵ ਹੋ ਗਿਆ ਔਰ ਆਪਸ 'ਚ ਉਹਨਾਂ ਦਾ ਉਸ ਤੋਂ ਬਾਅਦ ਕੋਈ ਮੇਰਾ ਖਿਆਲ ਨਹੀਂ ਜ਼ਿਆਦਾ ਦੇਰ ਰਾਬਤਾ ਵੀ ਨਹੀਂ ਰਿਹਾ ਔਰ ਉਹ ਜਿਹੜਾ ਸ਼ੋਸ਼ਿਤ ਵਰਕਰ ਸੀਗਾ ਉਹਨੂੰ ਵੀ ਅੱਜ ਤੱਕ ਕੋਈ ਇੱਕ ਨਵਾਂ ਪੈਸਾ ਨਹੀਂ ਮਿਲਿਆ ਜਿਹੜਾ ਕਿ ਮੇਰੇ ਖਿਆਲ ਅਪ੍ਰੈਲ 2000 ਮਤਲਬ ਸਾਲ ਤੋਂ ਉੱਪਰ ਹੋ ਚੁੱਕਿਆ ਕਿ ਸੈਟਲ ਹੋ ਗਿਆ ਹੋਣਾ ਚਾਹੀਦਾ ਸੀਗਾ ਸਾਰਾ ਉਹਨਾਂ ਦਾ ਜੋ ਓਇੰਗ ਸੀਗਾ ਉਹਨਾਂ ਨੂੰ ਮਿਲ ਜਾਣਾ ਚਾਹੀਦਾ ਸੀਗਾ ਉਹ ਵੀ ਨਹੀਂ ਮਿਲਿਆ ਤੋ ਅਸੀਂ ਉਹ ਫੋਲੋ ਅਪ ਵੀ ਕਰਦੇ ਰਹੇ ਉਸ ਤੋਂ ਬਾਅਦ ਇਹਨਾਂ ਨੇ ਨਹੀਂ ਜੀ ਮੇਰੇ ਕੋਲ ਕੁਛ ਨਹੀਂ ਹੈਗਾ ਮੈਂ ਨਹੀਂ ਦੇ ਸਕਦੀ ਠੀਕ ਅਸੀਂ ਫਿਰ ਛੱਡ ਦਿੱਤਾ ਅਸੀਂ ਕੋਈ ਜ਼ਬਰਦਸਤੀ ਤਾਂ ਕਿਸੇ ਨਾਲ ਹੋ ਨਹੀਂ ਸਕਦੀ ਹੁੰਦੀ ਉਹ ਜਿਹੜੇ ਸਾਡੇ ਵਰਕਰ ਸੀ ਉਹਨਾਂ ਨੇ ਵੀ ਕਿਹਾ ਕਿ ਮੈਂ ਨਹੀਂ ਇੰਨਾ ਸਟ੍ਰੈਸ ਲੈ ਸਕਦਾ ਸੋ ਇਹ ਮਾਮਲੇ ਨੂੰ ਇੱਥੇ ਛੱਡਤਾ ਜਾਵੇ ਜੇ ਉਹਨਾਂ ਨੇ ਪੇ ਕਰਨਾ ਹੋਏਗਾ ਕਰ ਦੇਣਗੇ ਮੈਂ ਨਹੀਂ ਇੰਨਾ ਸਟ੍ਰੈਸ ਲੈ ਸਕਦਾ ਤੋ ਉਹ ਗੱਲ ਖਤਮ ਹੋ ਗਈ ਹੈ 2018 ਦੀ ਗੱਲ ਹੈ ਤੋ ਇਹਦੇ ਵਿੱਚੋਂ ਜਿਹੜਾ ਹੈ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਸਾਨੂੰ ਲੱਗਦਾ ਕਿ ਸਾਨੂੰ ਪਤਾ ਹੀ ਹੈ ਕਿ ਜਿਹੜਾ ਸਾਡਾ ਅਸੀਂ ਜਿਹੜਾ ਕੰਮ ਕਰਦੇ ਹਾਂ ਜਿਹੜੀਆਂ ਚੰਗੀਆਂ ਯੂਨੀਅਨਸ ਕੰਮ ਕਰਦੀਆਂ ਨੇ ਕਿ ਸਾਡਾ ਮਕਸਦ ਇਹ ਹੈ ਕਿ ਜਿਹੜੀ ਐਕਸਪਲੋਇਟੇਸ਼ਨ ਹੈ ਹਮੇਸ਼ਾ ਲਈ ਖਤਮ ਹੋਣੀ ਚਾਹੀਦੀ ਹੈ ਜਿਹੜੇ ਸਾਡੇ ਵਰਕਰ ਐਕਸਪਲੋਇਟ ਹੋ ਰਹੇ ਨੇ ਉਹਨਾਂ ਨੂੰ ਬਕਾਇਦਾ ਇਨਸਾਫ ਮਿਲਣਾ ਚਾਹੀਦਾ ਔਰ ਉਹਦੇ ਲਈ ਅਸੀਂ ਪ੍ਰੈਕਟੀਕਲੀ ਕੰਮ ਕਰਦੇ ਹਾਂ ਉਹਦੇ ਖਿਲਾਫ ਅਸੀਂ ਲੜਦੇ ਹਾਂ ਤੋ ਇਸ ਵਕਤ ਅਸੀਂ ਪਹਿਲੇ ਵੀ ਮੇਰਾ ਖਿਆਲ ਜ਼ਿਕਰ ਕੀਤਾ ਹੈ ਕਈ ਵਾਰੀ ਆਪਣੇ ਪ੍ਰੋਗਰਾਮਾਂ 'ਚ ਕਿ ਦੇਖੋ ਸਾਰੇ ਇੰਪਲੋਇਰ ਐਕਸਪਲੋਇਟ ਨਹੀਂ ਕਰਦੇ ਮੈਨੂੰ ਲੱਗਦਾ ਵੱਡੀ ਗਿਣਤੀ ਜਿਹੜੇ ਇੰਪਲੋਇਰਸ ਦੀ ਹੈ ਉਹ ਚੰਗੇ ਨੇ ਉਹ ਇੱਕ ਚੰਗੇ ਤਰੀਕੇ ਨਾਲ ਟ੍ਰੀਟ ਕਰਦੇ ਨੇ ਆਪਣੇ ਵਰਕਰਾਂ
ਨੂੰ ਸਬੂਤ ਮਿਲਿਆ ਜੀ ਜਿਹੜਾ ਹੁਣ ਰੀਸੈਂਟਲੀ ਜਿਹੜੇ ਯੂਨੀਅਨ ਵੱਲੋਂ ਫਲਾਇਰ ਵੰਡੇ ਜਾ ਰਹੇ
ਹਨ ਹਾਂ ਜੀ ਹਾਂ ਅਸੀਂ ਹਾਂ ਕਾਫੀ ਸ਼ਾਪਸ 'ਚ ਗਏ ਹਾਂ ਖਾਸ ਕਰਕੇ ਲਿਕਰ ਸ਼ਾਪਸ ਜ਼ਿਆਦਾ ਜਿਹੜੇ ਇੰਪਲੋਇਰ ਨੇ ਉਹ ਚੰਗੇ ਨੇ ਕੋਈ ਮਸਲਾ ਨਹੀਂ ਹੈ ਪਰ ਉਹ ਜਿਹੜੇ ਥੋੜੇ ਜਿਹੜੇ ਨਹੀਂ ਚੰਗੇ ਉਹ ਕਾਫੀ ਬੁਰੇ ਤਰੀਕੇ ਨਾਲ ਉਹ ਸ਼ੋਸ਼ਣ ਕਰਦੇ ਨੇ ਸੋ ਉਹਨਾਂ ਦੇ ਖਿਲਾਫ ਇਹ ਜਿਹੜੀ ਇੱਕ ਮੁਹਿੰਮ ਹੈ ਤੋ ਸਾਨੂੰ ਲੱਗਦਾ ਕਿ ਉਹਦੇ 'ਚ ਜਿਹੜੇ ਬਿਗ ਗਨਸ ਨੇ ਵੱਡੇ ਜਿਹੜੇ ਨੇ ਉਹ ਇਸ ਵਕਤ ਸਾਡੇ ਖਿਲਾਫ ਇਕੱਠੇ ਹੋ ਚੁੱਕੇ ਨੇ
ਬਿਲਕੁਲ ਜੀ
ਔਰ ਇਹ ਜਿਹੜੇ ਹਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਇਹ ਵਨ ਆਫ ਇੰਸੀਡੈਂਟ ਨਹੀਂ ਹੈਗੇ ਇਹਨਾਂ ਦੇ ਪਿੱਛੇ
ਪੂਰੀ ਇੱਕ ਸੰਸਥਾਪਕ ਤੌਰ ਤੇ ਕਈ ਸੰਸਥਾਵਾਂ ਨੇ ਉਹ ਖੜੀਆਂ ਨੇ ਇਹ ਇਕੱਲੀ ਸ਼ਿਕਾਇਤਕਰਤਾ ਇੱਕ ਇਨਸਾਨ ਦੀ ਗੱਲ ਨਹੀਂ ਹੈਗੀ ਔਰ ਜਿਸ ਤਰੀਕੇ ਦੇ ਨਾਲ ਇਹ ਉਹਦਾ ਕਾਰਨ ਇਹ ਵੀ ਕਾਰਨ ਹੈ ਕਿ ਜਿਹੜੀ 2 ਸਾਲ ਬਾਅਦ ਸ਼ਿਕਾਇਤ ਲਾਈ ਗਈ ਹੈ ਇਹਦਾ ਵੀ ਇਹੀ ਕਾਰਨ ਹੈ ਕਿ ਉਹ ਕੁਛ ਨਾ ਕੁਛ ਤਿਆਰ ਕਰ ਰਹੇ ਸੀਗੇ ਉਸ ਸੰਸਥਾਵਾਂ ਦੇ ਵਿੱਚ ਮਿਲ ਕੇ
ਔਰ ਇਹ ਇਸ ਤਰ੍ਹਾਂ ਹੈ ਕਿ ਇਹ ਇੱਕ ਵਿਅਕਤੀ ਦੇ ਖਿਲਾਫ ਇਹ ਸ਼ਿਕਾਇਤ ਨਹੀਂ ਹੈ ਇਹ ਜਿੰਨੀਆਂ ਸੰਸਥਾਵਾਂ ਐਕਸਪਲੋਇਟੇਸ਼ਨ ਦੇ ਖਿਲਾਫ ਲੜਦੀਆਂ ਨੇ ਇਹ ਉਹਨਾਂ ਦੇ ਖਿਲਾਫ ਇੱਕ ਐਕਸ਼ਨ ਆ ਤੋ ਹਾਂਜੀ ਬਿਲਕੁਲ ਔਰ ਇਹ ਕੰਕਲੂਜਨ ਚ ਇਹ ਸਾਰੀ ਗੱਲਬਾਤ ਤੇ ਸਾਨੂੰ ਕੀ ਲੱਗਦਾ ਆ ਕਿ ਇੱਕ ਤਾਂ ਜਿਸ ਤਰ੍ਹਾਂ ਉਹ ਯੂਨੀਅਨ ਅਫੀਸ਼ਲ ਨੂੰ ਇਲਜ਼ਾਮ ਲਗਾਇਆ ਗਿਆ ਇਹ ਇੱਕ ਬੜਾ ਸ਼ਰਮਨਾਕ ਵਰਤਾਰਾ ਆ ਔਰ ਹਾਂ ਇਹਦੇ ਪਿੱਛੇ ਜਿਹੜੇ ਲੋਕ ਬੈਠੇ ਨੇ ਕਰਪਟ ਐਕਸਪਲੋਇਟਰਸ ਬੈਠੇ ਨੇ ਉਹ ਸਾਰੀ ਚੀਜ਼ ਦੇ ਪਿੱਛੇ ਉਹ ਇੱਕ ਵਨ ਅਗੇਂਸਟ ਵਨ ਨਹੀਂ ਹੈਗੀ ਇਹ ਚੀਜ਼ ਅਸੀਂ ਕਹਿ ਚੁੱਕੇ ਹਾਂ ਤੋ ਇਹਦੇ 'ਚ ਇਹ ਵੀ ਹੈ ਕਿ ਇਹ ਪਹਿਲਾਂ ਕਿਉਂ ਨਹੀਂ ਗੱਲ ਉੱਠੀ ਔਰ ਉਹ ਅਸੀਂ ਗੱਲ ਜਿਹੜੀ ਕਹਿ ਚੁੱਕੇ ਹਾਂ ਕਿ ਜਿਹੜਾ ਉਹ ਯੂਨੀਅਨ ਅਫੀਸ਼ਲ ਨੂੰ ਯੂਨੀਅਨ ਨੂੰ ਕੱਢਣ ਦਾ ਕਾਰਨ ਉਹ ਕਾਰਨ ਨਹੀਂ ਸੀਗਾ ਜਿਹੜਾ ਇਲਜ਼ਾਮ ਲਗਾਇਆ ਗਿਆ ਆ ਔਰ ਥੋੜਾ ਜਿਹਾ ਇੱਥੇ ਵੀ ਕਹਿਣਾ ਬਣਦਾ ਆ ਕਿ ਜਿਨ ਯੂਨੀਅਨ ਨੇ ਜਦੋਂ ਉਸ ਅਫੀਸ਼ਲ ਨੂੰ ਕੱਢਿਆ ਆ ਸ਼ਾਇਦ ਉਹਨਾਂ ਨੇ ਵੀ ਮੈਨੂੰ ਲੱਗਦਾ ਜਿੰਨੇ ਗੌਰ ਨਾਲ ਇਹ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਸੀ ਨਹੀਂ ਕੀਤਾ ਤੋ ਉਹ ਔਨ ਵਨ ਸਾਈਡ ਉਹ ਵੀ ਸਾਰੀ ਕਾਰਵਾਈ ਚੱਲ ਰਹੀ ਹੈ
ਬਿਲਕੁਲ ਬਿਲਕੁਲ ਉਹ ਵੀ ਜਾਣਕਾਰੀ ਦੇਵਾਂਗੇ
ਹਾਂਜੀ ਹਾਂਜੀ
ਇਹ ਦੋ ਤਰ੍ਹਾਂ ਦੀ ਕਾਰਵਾਈ ਹੈ ਇੱਕ ਤੇ ਜਿਹੜਾ ਇੰਪਲੋਇਰ ਦੇ ਖਿਲਾਫ਼ ਕਿ ਉਹਨਾਂ ਨੇ ਸਾਰੀ ਗੱਲਬਾਤ ਨੂੰ ਚਾਹੇ ਉਹ ਕਾਰਨ ਉਹ ਵੀ ਨਹੀਂ ਸੀਗੇ ਜਿਹਦੇ ਕਰਕੇ ਕੱਢਿਆ ਗਿਆ ਜਿਹੜੇ ਮੀਡੀਆ ਦੇ ਵਿੱਚ ਆਏ ਆ ਉਹਦੇ ਨਾਲ ਵੀ ਤੇ ਦੂਸਰਾ ਇੱਕ ਬਿਲਕੁਲ ਕ੍ਰਿਮੀਨਲ ਜਿਹੜਾ ਜਿਹੜਾ ਚਾਰਜ ਬਣਦਾ ਹੈ ਇਸ ਵਿਅਕਤੀ ਦੇ ਖਿਲਾਫ਼
ਸ਼ਿਕਾਇਤਕਰਤਾ ਨੇ
ਉਹ ਵੀ ਕਾਰਵਾਈ ਜਿਹੜੀ
ਚੱਲ ਰਹੀ
ਹੈ ਪੁਲਿਸ ਦੀ ਪੁਲਿਸ ਨੂੰ ਵੀ ਰਿਪੋਰਟ ਹੋ ਚੁੱਕੀ ਹੈ ਉਹ ਕਿੱਥੇ ਤੱਕ ਲੈ ਕੇ ਜਾਂਦੇ ਨੇ ਉਹ ਇੱਕ ਵੱਖਰਾ ਮਸਲਾ ਹੈ ਦੂਸਰੇ ਪਾਸੇ ਜਿਹੜੀਆਂ ਵਕੀਲਾਂ ਦੇ ਥਰੂ ਕ੍ਰਿਮੀਨਲ ਲਾਇਰ ਦੇ ਥਰੂ ਜਿਹੜੀ ਗੱਲਬਾਤ ਉਹ ਵੀ ਕੀਤੀ ਜਾਊਗੀ
ਔਰ ਬਿਲਕੁਲ ਉਹ ਜਿਹੜੇ ਉਹ ਜਾਲੀ ਸਕਰੀਨ ਸ਼ਾਟ ਨੇ ਜਦੋਂ ਹਲੇ ਇਹ ਯੂਨੀਅਨ ਅਫੀਸ਼ਲ ਨੌਕਰੀ ਵਿੱਚ ਹੀ ਸਨ ਉਹਨਾਂ ਨੂੰ ਕੱਢਿਆ ਨਹੀਂ ਸੀਗਾ ਉਦੋਂ ਰਿਕੁਐਸਟ ਕੀਤੀ ਗਈ ਸੀਗੀ ਉਹਨਾਂ ਵੱਲੋਂ ਯੂਨੀਅਨ ਅਫੀਸ਼ਲ ਵੱਲੋਂ ਕਿ ਉਹ ਜਿਹੜੇ ਸਕਰੀਨ ਸ਼ਾਟ ਨੇ ਉਹਦੀ ਜਗ੍ਹਾ ਤੇ ਓਰਿਜਿਨਲ ਜਿਹੜਾ ਆ ਜਿੱਥੇ ਵੀ ਕਿਤੇ ਉਹ ਈਮੇਲ ਚ ਪਿਆ ਉਹ ਪੇਸ਼ ਕੀਤਾ ਜਾਵੇ ਔਰ ਉਹਦੀ ਬਕਾਇਦਾ ਵੈਰੀਫਿਕੇਸ਼ਨ ਕੀਤੀ ਜਾਵੇ ਪਰ ਉਹ ਨਹੀਂ ਫੋਲੋ ਅਪ ਕੀਤਾ ਗਿਆ ਬਾਅਦ ਚੋ ਐਨੀ ਵੇ ਉਹ ਕਾਰਨ ਵੀ ਨਹੀਂ ਬਣਿਆ ਉਹਨਾਂ ਨੂੰ ਨੌਕਰੀ ਤੋਂ ਕੱਢਣ ਦਾ ਸੋ ਮਤਲਬ ਕਿ ਬਹੁਤ ਸਾਰੇ ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਦੇਰ ਆਰ ਮੈਨੀ ਹੋਲਸ ਇਹ ਸਾਰੀ ਚੀਜ਼ ਚ ਔਰ ਉਹ ਝੂਠੇ ਇਲਜ਼ਾਮ ਲਗਾਏ ਗਏ ਨੇ ਤੋ
ਕਾਰਵਾਈ ਸਾਰੀ ਗੱਲਬਾਤ ਖਤਮ ਹੋ ਚੁੱਕੀ ਹੈ ਬਿਲਕੁਲ ਇਹ ਬਹੁਤ ਵੱਡਾ ਵਹਿਮ ਆ ਬਿਲਕੁਲ ਇਹ ਪੱਖ ਦਾ ਮਸਲਾ ਤੇ ਜਦੋਂ ਤੱਕ ਇਹ ਝੂਠ ਦੀ ਤਹਿ ਤੱਕ ਨਹੀਂ ਪਹੁੰਚ ਜਾਂਦਾ ਇਹ ਬਿਲਕੁਲ ਵੱਡੇ ਲੈਵਲ ਤੇ ਇਹ ਕਿਉਂਕਿ ਹੋਰ ਜਿਹੜੇ
ਔਰ ਮੀਡੀਆ ਦੋਸ਼ੀ ਹੈ ਇਹਦੇ ਵਿੱਚ ਕਿ ਬਿਨਾ ਪੂਰੀ ਜਾਂਚ ਪੜਤਾਲ ਕੀਤੇ ਇੱਕ ਸਨਸਨੀ ਖੇਜ਼ ਬਣਾ ਕੇ ਉਹਨੂੰ ਐਜ਼ ਏ ਖਬਰ ਲਗਾਇਆ ਗਿਆ ਆ ਇਹਦੇ ਵਿੱਚ ਮੈਨੂੰ ਪਤਾ ਕਿ ਜਿਹੜਾ ਦੂਜੀ ਸਾਈਡ ਆ ਉਹ ਕਹਿਣਗੇ ਕਿ ਜਦੋਂ ਕੋਈ ਐਕਸਪਲੋਇਟੇਸ਼ਨ ਦਾ ਮਸਲਾ ਆਉਂਦਾ ਵਰਕਰਸ ਦਾ ਉਹ ਖਬਰਾਂ ਲੱਗਦੀਆਂ ਨੇ ਉਹ ਖਬਰਾਂ ਵਿੱਚ ਵਿੱਚ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕਈ ਵਾਰੀ ਨਹੀਂ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਐਕਸਪਲੋਇਟਡ ਵਰਕਰ ਸਾਡੇ ਕੋਲ ਆਉਂਦੇ ਨੇ ਉਹਨਾਂ ਕੋਲ ਕੋਈ ਖਾਸ ਪਰੂਫ ਨਹੀਂ ਹੁੰਦੇ ਤੋ ਉਹ ਮੀਡੀਆ ਕੋਲ ਵੀ ਉਹਨਾਂ ਨੂੰ ਅਗਰ ਭੇਜਿਆ ਜਾਂਦਾ ਮੀਡੀਆ ਉਹਨਾਂ ਦੀ ਸਟੋਰੀ ਨਹੀਂ ਚੁੱਕਦਾ ਕਿਉਂਕਿ ਪਰੂਫ ਨਹੀਂ ਹੁੰਦੇ
ਬਿਲਕੁਲ
ਸੋ ਇਸ ਸਿਚੁਏਸ਼ਨ ਚ ਇਹ ਨਿਊਜ਼ੀਲੈਂਡ ਹੈਰਲਡ ਨੇ ਸਰਾਸਰ
ਜਿਹੜੇ
ਹਾਂਜੀ ਆਪਾਂ ਨਾ ਨਾ
ਲਈਏ ਖਬਰ ਲਾਈ ਹੈ ਮੈਂ ਅੱਜ ਤੱਕ ਉਹਨਾਂ ਦੀ ਕੋਈ ਖਬਰ ਜਿਹੜਾ ਐਕਸਪਲੋਇਟਡ
ਹਾਂ ਕਿਸੇ ਐਕਸਪਲੋਇਟੇਸ਼ਨ ਦੇ ਕੇਸ ਦੀ ਅੱਜ ਤੱਕ ਨਹੀਂ ਉਹਨਾਂ ਨੇ ਲਗਾਈ ਹੁੰਦੀ ਪਰ ਐਨੀਵੇ ਅਸੀਂ ਕਿਸੇ
ਦੂਸਰਾ ਵੀ ਇਹਨੂੰ ਜਿਹੜਾ ਮੀਡੀਆ ਆ ਆਪਾਂ ਨਾ ਨਹੀਂ ਕਿਸੇ ਦਾ ਲਵਾਂਗੇ ਉਹ ਵੀ ਡਾਇਰੈਕਟਲੀ ਇਨਡਾਇਰੈਕਟਲੀ
ਉਹ ਵਿੱਚ ਜਦੋਂ ERA ਦੀਆਂ ਕੋਈ ਪਬਲਿਸ਼ ਹੁੰਦੀਆਂ ਨੇ ਕੇਸਿਸ ਦੀਆਂ ਉਹਨੂੰ ਮਜਬੂਰੀ ਵਸ ਉਹਨਾਂ ਨੂੰ ਲਾਉਣਾ ਪੈ ਜਾਂਦਾ ਇਹ ਦਿਖਾਉਣ ਲਈ ਕਿ ਅਸੀਂ ਇੱਕ ਬੈਲੈਂਸਡ ਤਰੀਕੇ ਨਾਲ ਕੰਮ ਕਰਦੇ ਹਾਂ ਪਰ ਜਿਹੜੇ ਵਰਕਰ ਐਕਸਪਲੋਇਟ ਹੋ ਰਹੇ ਹੁੰਦੇ ਨੇ ਸ਼ਾਇਦ ਕਿਤੇ ਲਾਉਂਦੇ ਹੁਣ ਸਾਡੀ ਨਜ਼ਰੇ ਨਾ ਸ਼ਾਇਦ ਪਈ ਹੋਵੇ ਜਿਸ ਤਰ੍ਹਾਂ ਬਾਕੀ ਮੀਡੀਆ ਜਿਹੜੇ ਆਊਟਲੈਟਸ ਨੇ ਉਹ ਵਰਕਰ ਨੂੰ ਬਕਾਇਦਾ ਇੰਟਰਵਿਊ ਕਰਕੇ ਉਹਨਾਂ ਦੀਆਂ ਖ਼ਬਰਾਂ ਛਾਪਦੇ ਨੇ ਉਸ ਤਰੀਕੇ ਦਾ ਹਾਂ ਨਹੀਂ ਹੈਰਲਡ ਚ ਵੀ ਸਾਡੇ ਰਾਬਤੇ ਚ ਤਾਂ ਕਦੀ ਇਸ ਤਰ੍ਹਾਂ ਕਦੀ ਹੋਇਆ ਨੀ ਹੈਰਲਡ ਦੇ ਨਾਲ
ਹਾਲਾਂਕਿ
ਹਾਂਜੀ ਹਾਂ ਆਪਾਂ ਆਊਟਲੈਟ ਤੇ ਗੱਲ ਕਰੀਏ ਵਿਅਕਤੀ ਵਿਸ਼ੇਸ਼ ਤੇ ਗੱਲ ਆਪਾਂ ਨਾ ਕਰੀਏ ਹਾਂ ਜ਼ਿਆਦਾ ਹਾਂ ਹਾਂ ਉਹ ਕਿਉਂਕਿ ਨਿਊਜ਼ੀਲੈਂਡ ਹੈਰਲਡ ਦੇ ਮਾਧਿਅਮ ਤੋਂ ਲਿਖ ਰਹੇ ਨੇ ਸੋ ਉਹਨਾਂ ਨੂੰ
ਪ੍ਰੋਟੈਕਸ਼ਨ
ਸੰਸਥਾ ਦੀ ਗੱਲ ਕਰੀਏ ਤੋ ਹਾਂਜੀ ਇਹ ਇੱਥੋਂ ਤੱਕ ਦੀ ਗੱਲਬਾਤ ਹੈ ਤੋ ਕਾਰਵਾਈਆਂ ਚੱਲ ਰਹੀਆਂ ਨੇ ਇੱਕ ਤੋਂ ਵੱਧ ਫਰੰਟ ਤੇ ਕਾਰਵਾਈਆਂ ਚੱਲ ਰਹੀਆਂ ਨੇ ਔਰ ਜੋ ਆਉਂਦੇ ਸਮੇਂ ਚ ਜਿਸ ਤਰ੍ਹਾਂ ਅਪਡੇਟ ਹੋਏਗੀ ਉਹ ਅਸੀਂ ਤੁਹਾਨੂੰ ਜ਼ਰੂਰ ਇਨਫੋਰਮਡ ਰੱਖਾਂਗੇ ਔਰ ਹਾਂਜੀ ਅਸੀਂ ਇਹਨੂੰ ਐਜ਼ ਏ ਇਹੋ ਹੀ ਲੈ ਕੇ ਚੱਲੇ ਹਾਂ ਕਿ ਇਹ ਇੱਕ ਵਿਅਕਤੀ ਤੇ ਹਮਲਾ ਨਹੀਂ ਹੋਇਆ ਇਹ ਪੂਰੀ ਦੀ ਪੂਰੀ ਯੂਨੀਅਨ ਮੂਵਮੈਂਟ ਤੇ ਹਮਲਾ ਹੋਇਆ ਔਰ ਇਹਦੇ ਚੋਂ ਥੋੜੀ ਜਿਹੀ ਤ੍ਰਾਸਦੀ ਵਾਲੀ ਇਹ ਗੱਲ ਹੈ ਕਿ ਜਿਹੜੇ ਯੂਨੀਅਨ ਚ ਇਹ ਅਫੀਸ਼ਲ ਜੋਬ ਕਰਦੇ ਸੀਗੇ ਉਸ ਯੂਨੀਅਨ ਨੂੰ ਇਹ ਇਕਦਮ ਸਪਸ਼ਟ ਰੂਪ ਚ ਨਜ਼ਰ ਨਹੀਂ ਆਇਆ ਕਿ ਕੀ ਚੱਲ ਰਿਹਾ ਆ ਔਰ ਉਹਨਾਂ ਨੇ ਗਲਤ ਫੈਸਲਾ ਲਿਆ ਉਸ ਯੂਨੀਅਨ ਅਫੀਸ਼ਲ ਨੂੰ ਨੌਕਰੀ ਤੋਂ ਬਰਖਾਸਤ ਕਰਨ ਲਈ ਹਾਲਾਂਕਿ ਹੋਣਾ ਇਹ ਚਾਹੀਦਾ ਸੀਗਾ ਕਿ ਉਹ ਸ਼ਿਕਾਇਤਕਰਤਾ ਜਿਹੜੇ ਜੋ ਕੁਛ ਲੈ ਕੇ ਆਏ ਸੀਗੇ ਉਹਨਾਂ ਦੀ ਪੂਰੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਦੇ ਹਾਂ ਸਾਰਾ ਕੁਛ ਕਰਦੇ ਉਹਨਾਂ ਦਾ ਪਿਛੋਕੜ ਦੇਖਦੇ ਉਹ ਉਹਨਾਂ ਦੀ ਐਜ਼ ਐਨ ਇੰਪਲੋਇਰ ਸਾਰਾ ਕੁਛ ਦੇਖਦੇ ਤੇ ਉਹਨਾਂ ਨੂੰ ਕਲੀਅਰਲੀ ਪਤਾ ਲੱਗ ਜਾਣਾ ਸੀਗਾ ਕਿ ਇਹ ਸਾਰੀ ਸ਼ਿਕਾਇਤ ਦਾ ਮਕਸਦ ਕੀ ਹੈ ਤੋ ਕੋਈ ਨੀ ਇਹੋ ਜਿਹੇ ਸੰਘਰਸ਼ ਜਿਹੜੇ ਨੇ ਇਹ ਚੱਲਦੇ ਰਹਿਣੇ ਨੇ ਅਗਰ ਕੋਈ ਅਸੀਂ ਸਟੇਟਸ ਕੋ ਨੂੰ ਚੈਲੰਜ ਕਰਾਂਗੇ ਤੋ ਵਿਰੋਧ ਵੀ ਹੋਏਗਾ ਫਰੋਮ ਟਾਈਮ ਟੂ ਟਾਈਮ ਸੋ ਉਹ ਕੋਈ ਦਿੱਕਤ ਨਹੀਂ ਉਹਦੇ ਚ ਉਹਦੇ ਲਈ ਅਸੀਂ ਤਿਆਰ ਬੈਠੇ ਹਾਂ ਤੋ ਭਾਰਤੀ ਜੀ 10 ਮਿੰਟ ਬਾਕੀ ਨੇ ਪ੍ਰੋਗਰਾਮ ਦੇ ਹਾਂਜੀ ਇੱਕ ਜਿਹੜਾ ਸਾਨੂੰ ਮਹਿਲ ਕਲਾਂ ਵਾਲੇ ਸਾਥੀਆਂ ਨੇ ਇੱਕ ਸੱਦਾ ਸਾਰਿਆਂ ਨੂੰ ਦੇਣ ਲਈ ਕਿਹਾ ਸੀਗਾ ਉਹ ਅਸੀਂ ਭੁੱਲ ਨਾ ਜਾਈਏ ਕਿ ਇਸ 23ਵੀਂ ਵਰ੍ਹੇਗੰਢ ਚੱਲ ਰਹੀ ਹੈ ਕਿ ਸ਼ਹੀਦ ਕਿਰਨਜੀਤ ਕੌਰ ਦਾ ਜਿਹੜਾ ਸਾਰਾ ਸੰਘਰਸ਼ ਸੀਗਾ ਪਿਛਲੇ ਹਫ਼ਤੇ ਸਾਥੀ ਨਰਾਇਣ ਦੱਤ ਹੋਰਾਂ ਨੇ ਬਕਾਇਦਾ ਸਾਂਝ ਪਾਈ ਸਾਡੇ ਨਾਲ ਤੋ ਇਸ ਸਾਲ ਉਹ ਜਿਸ ਤਰ੍ਹਾਂ ਹਰ ਸਾਲ ਸਮਾਗਮ ਕਰਦੇ ਨੇ ਉਹ ਨਹੀਂ ਕਰ ਸਕਦੇ ਕਿਉਂਕਿ ਉਹ ਕੋਵਿਡ ਲੋਕਡਾਊਨ ਕਰਕੇ ਤੋ ਉਹਨਾਂ ਨੇ ਇੱਕ ਜਿਹੜਾ ਬੜਾ ਵਧੀਆ ਉਪਰਾਲਾ ਸ਼ੁਰੂ ਕੀਤਾ ਹੋਇਆ ਕਿ ਜਿੰਨੇ ਵੀ ਐਕਟਿਵਿਸਟ ਬੁੱਧੀਜੀਵੀ ਨੇ ਉਹਨਾਂ ਨੂੰ ਉਹ ਸਾਰਿਆਂ ਦੇ ਰੂਬਰੂ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਰਾਹੀਂ ਤੋ ਕਾਫੀ ਸਾਰੇ ਸਾਥੀਆਂ ਨਾਲ ਉਹ ਇੰਟਰਵਿਊ ਕਰ ਚੁੱਕੇ ਨੇ ਔਰ ਉਹਦੇ ਵਿੱਚ ਉਹਨਾਂ ਨੇ ਵਿਦੇਸ਼ਾਂ ਚ ਬੈਠੇ ਵੀ ਜਿਹੜੇ ਵੀ ਕੋਈ ਐਕਟਿਵਿਸਟ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਅਸੀਂ ਜਿੰਨਾ ਦਿਲ ਫੁੱਲ ਯੋਗਦਾਨ ਪਾ ਸਕਦੇ ਪਾਇਆ ਰੇਡੀਓ ਇਨਕਲਾਬ ਵੱਲੋਂ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਵੱਲੋਂ ਤੋ ਉਹ ਇੱਕ ਤਾਂ ਸਾਥੀ ਨਰਾਇਣ ਦੱਤ ਹੋਰਾਂ ਦਾ ਫੇਸਬੁੱਕ ਜਿਹੜਾ ਪੇਜ ਹੈ ਉੱਥੇ ਸਾਡੇ ਸਰੋਤੇ ਸੁਣ ਸਕਦੇ ਨੇ ਦੂਜਾ ਇੱਕ ਹੋਰ ਪੇਜ ਹੈ ਸਟੋਰੀ ਆਫ ਮਾਰਟਰ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਉਸ ਪੇਜ ਤੇ ਵੀ ਉਹ ਸਾਰਾ ਕੁਛ ਮੌਜੂਦ ਹੈ ਉੱਥੇ ਤੁਸੀਂ ਜੁੜ ਸਕਦੇ ਹੋ ਤੋ ਜਿਹੜੀ ਉਹਨਾਂ ਨੇ ਖਾਸ ਦਰਖਾਸਤ ਕੀਤੀ ਹੈ ਕਿ ਜਿਹੜੇ ਅਸੀਂ ਵਿਦੇਸ਼ਾਂ ਚ ਬੈਠੇ ਹਾਂ ਤੋ ਅਸੀਂ ਇਹਨਾਂ ਦਿਨਾਂ ਚ ਇਕੱਠੇ ਹੋ ਕੇ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨਾਲ ਸਾਂਝ ਪਾਈਏ ਉਹ ਸਾਰੀ ਜਿਹੜੀ ਸਾਡੀ ਐਕਸ਼ਨ ਕਮੇਟੀ ਹੈ ਪੰਜਾਬ ਬੈਠੀ ਹੈ ਜਿਨ੍ਹਾਂ ਨੇ ਇੰਨਾ ਲੰਬਾ ਸੰਘਰਸ਼ ਲੜਿਆ ਤੋ ਆਪਣੇ ਤੌਰ ਤੇ ਇਹਨਾਂ ਦੇਸ਼ਾਂ ਚ ਅਸੀਂ ਇਕੱਠੇ ਹੋ ਕੇ ਜਿੰਨੇ ਵੀ ਮੈਂ ਕਹਾਂਗੀ ਪ੍ਰੋਗਰੈਸਿਵ ਜਿਹੜੇ ਲੋਕ ਨੇ ਜਾਂ ਐਕਟਿਵਿਸਟ ਨੇ ਉਹ ਆਪਸ ਚ ਵਾਰਤਾਲਾਪ ਕਰਨ ਔਰ ਉਹ ਫਿਰ ਸਾਂਝਾ ਕਰਨ ਐਕਸ਼ਨ ਕਮੇਟੀ ਨਾਲ ਤੋ ਇਹ ਮੈਨੂੰ ਪਤਾ ਹੈ ਸਾਡੇ ਰੈਗੂਲਰ ਲਿਸਨਰ ਵਿੱਚ ਹੈਗੇ ਨੇ ਜਿਹੜੇ ਐਕਟਿਵ ਨੇ ਜਿੱਦਾਂ ਸਾਥੀ ਧਰਮਪਾਲ ਜੀ ਨੇ ਸੁਖਦੇਵ ਬੱਧਣ ਹੋਰੀ ਨੇ ਹੋਰ ਨਵ ਯੁਵਕ ਮਨਦੀਪ ਸਿੰਘ ਹੈ ਉਹਨਾਂ ਦਾ ਆਜ਼ਾਦ ਰੰਗ ਮੰਚ ਹੈ ਸੋ ਮੈਂ ਇਹਨਾਂ ਲੋਕਾਂ ਬਾਰੇ ਸੋਚ ਰਹੀ ਹਾਂ ਕਿ ਇਹ ਕੰਮ ਇਹੋ ਜਿਹਾ ਕਰ ਸਕਦੇ ਨੇ ਬਾਕੀ ਕਿਰਨਜੀਤ ਕੌਰ ਦਾ ਪਰਿਵਾਰਕ ਮੈਂਬਰ ਵੀ ਇੱਥੇ ਹੈਗੇ ਨੇ ਵਾਈਕਾਟੋ ਵਿੱਚ ਸੋ ਉਹ ਵੀ ਸਾਡੇ ਨਾਲ ਜੁੜਦੇ ਨੇ ਹਮੇਸ਼ਾ ਰੇਡੀਓ ਇਨਕਲਾਬ ਤੇ ਸੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਨੇ ਖਾਸ 12 ਤਰੀਕ ਦਾ ਕਿਹਾ ਸੀਗਾ ਕਿ ਜਿਹੜਾ ਪਰਸੋਂ ਮੇਰੇ ਖਿਆਲ ਉਸ ਦਿਨ ਉਹਨਾਂ ਦਾ ਫਾਈਨਲ ਦਿਨ ਹੈ ਉਹ ਸਾਰੀ ਇਸ ਇਨੀਸ਼ੀਏਟਿਵ ਦਾ ਤੋ ਅਸੀਂ ਜ਼ਰੂਰ ਰੀਚ ਆਊਟ ਕਰਾਂਗੇ ਬਿਟਵੀਨ ਅੱਜ ਤੇ ਪਰਸੋਂ ਪਰ ਇਨ ਦਾ ਮੀਨ ਟਾਈਮ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ ਅਗਰ ਉਹ ਲੀਡ ਲੈਣ ਤਾਂ ਸਾਨੂੰ ਹੋਰ ਸਾਡਾ ਥੋੜਾ ਭਾਰ ਵੰਡਿਆ ਜਾਏਗਾ ਥੋੜਾ ਕੰਮ ਸੁਖਾਲਾ ਹੋ ਜਾਏਗਾ
ਬਿਲਕੁਲ ਬਿਲਕੁਲ
ਜੀ
ਬਿਲਕੁਲ ਅਨੂ ਜੀ ਜਿਹੜੇ 5 ਮਿੰਟ ਬਚੇ ਮੈਂ ਸੋਚਦਾ ਕਿ ਆਪਾਂ ਜਿਹੜੀ ਬੈਰੂਤ ਦੇ ਵਿੱਚ
ਜੀ
ਮੈਨੂੰ ਹਮੇਸ਼ਾ ਮੁਲਕ ਦਾ ਨਾਂ ਯਾਦ ਭੁੱਲ ਜਾਂਦਾ ਮੈਨੂੰ ਬੈਰੂਤ ਲੈਬਨਨ ਦੇ ਵਿੱਚ ਲੈਬਨਨ ਉਹਦਾ ਜਿਹੜਾ ਬੈਰੂਤ ਦੇ ਵਿੱਚ ਜਿਹੜਾ ਇੱਕ ਬੰਬ ਧਮਾਕਾ ਹੋਇਆ
ਹਾਂਜੀ
ਔਰ ਅਨੂ ਜੀ ਇੰਨਾ ਖਤਰਨਾਕ ਉਹ ਮਤਲਬ ਕਿਹਾ ਜਾ ਰਿਹਾ ਕਿ ਇਹ ਛੋਟੇ ਲੈਵਲ ਦੇ ਉੱਪਰ ਇੱਕ ਨਿਊਕਲੀਅਰ ਬੰਬ ਧਮਾਕੇ ਵਰਗਾ ਸੀ ਜਦਕਿ ਉੱਥੇ ਫੋਸਫੇਟ
ਜਿਹੜਾ ਸਟੋਰ ਕੀਤਾ ਹੋਇਆ ਸੀ
ਪਰ ਐਨੀ ਜਿਹੜੀ ਉਹਨੂੰ ਜੀ ਮੈਂ ਗੱਲ ਸਰੋਤਿਆਂ ਨਾਲ ਕਰਨਾ ਚਾਹੁੰਦਾ ਕਿ ਇਹ ਥੋੜਾ ਜਿਹਾ ਆਪਾਂ ਨੂੰ ਖਿਆਲ ਚੰਦਾ ਮੈਂ ਇਹ ਨਹੀਂ ਕਿ ਅਸੀਂ ਸਿਰਫ ਇਹ ਤੁਹਾਡੀ ਜਾਣਕਾਰੀ ਵਾਸਤੇ ਦੱਸ ਰਹੇ ਹਾਂ ਕਿ ਲੈਬਨਨ ਦਾ ਸਭ ਤੋਂ ਜਿਹੜਾ ਵੱਡਾ ਦੁਸ਼ਮਣ ਕਹਿ ਸਕਦੇ ਹਾਂ ਉਹ ਇਜ਼ਰਾਈਲ ਹੈ ਔਰ ਇਜ਼ਰਾਈਲ ਨੂੰ ਹੁਣ ਤੱਕ ਜੇ ਕਿਸੇ ਨੇ ਚੈਲੰਜ ਦਿੱਤਾ ਤੇ ਉਹ ਲੈਬਨਨ ਨੇ ਦਿੱਤਾ ਲੈਬਨਨ ਏਦਾਂ ਨਹੀਂ ਕਿ ਉਹਨਾਂ ਦੀ ਕੋਈ ਅਫੀਸ਼ਲ ਆਰਮੀ ਹੈ ਇਹ ਇੱਕ ਬਹੁਤ ਆਪਣੇ ਆਪ ਦੇ ਵਿੱਚ ਛਾਣਮੱਤਾ ਇਤਿਹਾਸ ਆ ਜਿਹਨਾਂ ਨੂੰ ਉੱਥੇ ਹਿਜ਼ਬੁੱਲਾ ਕਹਿੰਦੇ ਆ ਜਿਹੜੀਆਂ ਗੋਲਨ ਹਾਈਟਸ ਨੇ ਜਿਹੜੀਆਂ ਜਿਹੜਾ ਲੈਬਨਨ ਤੇ ਇਜ਼ਰਾਈਲ ਦਾ ਜਿਹੜਾ ਬਾਰਡਰ ਵਾ
ਠੀਕ
ਉਹਦੇ ਵਿੱਚ ਗੋਲਨ ਹਾਈਟਸ ਜਿਹੜਾ ਜਿਵੇਂ ਇਜ਼ਰਾਈਲ ਦਾ ਇਤਿਹਾਸ ਹੈ ਹੀ ਇਹ ਜਿਵੇਂ ਫਲਸਤੀਨੀਆਂ ਦੇ ਨਾਲ
ਉਹਨਾਂ ਦੇ
ਕਬਜ਼ਾ ਕੀਤਾ ਸਾਰਾ ਕੁਛ ਕੀਤਾ ਇਹ ਉਹਨਾਂ ਤੇ ਵੀ ਕਬਜ਼ਾ ਜਿਹੜਾ ਉਹ ਕਰਨਾ ਚਾਹੁੰਦੇ ਸੀਗੇ ਔਰ ਜਿਹੜੀ ਇੱਕ ਹਿਜ਼ਬੁੱਲਾ ਜਿਹੜੀ ਮੂਵਮੈਂਟ ਵਾ ਉਹ ਜਿਹੜੇ ਉੱਥੇ ਦੇ ਲੋਕਲ ਕਿਸਾਨ ਸੀਗੇ ਜੀ ਉਹ ਹਥਿਆਰਬੰਦ ਹੋ ਕੇ ਸਿਰਫ ਜੇ ਕੋਈ ਉਹ ਮਤਲਬ ਇਜ਼ਰਾਈਲ ਦੀ ਆਰਮੀ ਅਨੂ ਜੀ ਮਾਇਨੇ ਰੱਖਦੀ ਦੁਨੀਆਂ ਦੇ ਵਿੱਚ ਚੌਥੇ ਪੰਜਵੇਂ ਨੰਬਰ ਤੇ ਹੋਣੀ ਚਾਹੀਦੀ ਹੈ ਔਰ ਜੇ ਕਿਸੇ ਕੋਲੋਂ ਉਹ ਕਾਬੂ ਆਉਂਦੇ ਨੇ ਤੇ ਉਹ ਸਿਰਫ ਤੇ ਸਿਰਫ ਹਿਜ਼ਬੁੱਲਾ ਜਿਹੜਾ ਗਰੁੱਪ ਆ ਉਹਦੇ ਕੋਲੋਂ ਕਾਬੂ ਆਉਂਦੇ ਨੇ ਸੋ ਆਪਸ ਦੇ ਵਿੱਚ ਇਹ ਇੱਕ ਬਹੁਤ ਜ਼ਿਆਦਾ ਟਸਲ
ਮੈਂ ਸੋ ਜਿੱਦਾਂ ਨਕਸਲਬਾੜੀ ਦੀ ਲਹਿਰ ਸ਼ੁਰੂ ਹੋਈ ਸੀਗੀ ਇੱਕ ਤਰੀਕੇ ਨਾਲ ਅਸੀਂ ਉਸ ਤਰ੍ਹਾਂ ਵੀ ਕਹਿ ਸਕਦੇ
ਬਿਲਕੁਲ ਜੀ ਬਿਲਕੁਲ 100% ਕਿਉਂਕਿ ਉਹ ਜਿਹੜੀ ਪੇਂਡੂ ਮੁਆਸ਼ਰੇ ਦੇ ਵਿੱਚ ਕਿਸਾਨੀ ਦੇ ਵਿੱਚੋਂ ਹਥਿਆਰਬੰਦ ਬਿਲਕੁਲ 100%
ਹੁਣ ਜੇ ਅਗਰ ਸੈਂਟਰਲ ਇਲਾਕੇ ਚ ਉਹ ਜਿਹੜੀ ਆਰਮੀ ਤਾਇਨਾਤ ਜੇ ਉਹਨੂੰ ਕੋਈ ਫਾਈਟ ਦਿੰਦਾ ਆ ਤਾਂ ਉਹ ਹੀ ਦਿੰਦੇ ਨੇ
ਬਿਲਕੁਲ ਬਿਲਕੁਲ ਤੁਸੀਂ ਬਿਲਕੁਲ ਨਬਜ਼ ਫੜ ਲਈ ਕਿ ਇੱਕ ਤਰ੍ਹਾਂ ਦੀ ਉਹ ਨਕਸਲਵਾੜੀ ਲਹਿਰ ਬਿਲਕੁਲ ਕਿਸਾਨੀ ਪੇਂਡੂ ਕਿਸਾਨੀ ਦੇ ਵਿੱਚੋਂ ਲਹਿਰ ਜਿਹੜੀ ਉੱਠੀ ਸੀਗੀ ਕੋਈ ਸ਼ੱਕ ਨਹੀਂ ਸੋ ਇਸੇ ਹੀ ਤਰੀਕੇ ਨਾਲ ਜਿਹੜੀ ਹਿਜ਼ਬੁੱਲਾ ਵਾਲੀ ਆ ਮੈਂ ਥੋੜਾ ਜਿਹਾ ਹਿਸਟਰੀ ਦੱਸਣਾ ਚਾਹੁੰਦਾ ਸੀਗਾ ਕਿ ਸਾਡੇ ਕੋਲ ਇਹੋ ਜਿਹਾ ਕੋਈ ਮੈਂ ਸਪੈਕੂਲੇਸ਼ਨ ਨਹੀਂ ਨਾ ਮੈਂ ਇਹ ਕਹਿਣਾ ਚਾਹੁੰਦਾ ਵੀ ਉਹਦੇ ਵਿੱਚ ਕਿਸ ਦਾ ਹੱਥ ਆ ਇਹ ਹੈ ਉਹ ਨਾ ਹੀ ਇਹੋ ਜਿਹੀ ਕੋਈ ਗੱਲਬਾਤ ਜਿਹੜੀ ਸਾਹਮਣੇ ਆਈ ਹੈ ਇੱਕ ਸਿਰਫ ਇਤਿਹਾਸ ਦੱਸਣਾ ਚਾਹੁੰਦਾ ਸੀਗਾ ਉਹਦੇ ਵਿੱਚ ਇੱਕ ਖਾਸ ਗੱਲ ਜਿਹੜੀ ਮੈਂ ਹੋਰ ਕਰਨੀ ਚਾਹੁੰਦਾ ਜਿਹੜੀ ਇੱਕ ਐਡੀ ਵੱਡੀ ਤਰਾਸਦੀ ਹੈ ਜੀ ਜਿਨ੍ਹਾਂ ਵੀ ਸਰੋਤਿਆਂ ਨੇ ਸ਼ੌਕ ਡਾਕਟਰਨ ਜਾਂ ਸਦਮਾ ਸਿਧਾਂਤ ਕਿਤਾਬ ਪੜ੍ਹੀ ਨਾਓਮੀ ਕਲਾਈਨ ਦੀ ਉਹਨਾਂ ਨੂੰ ਜ਼ਿਆਦਾ ਸਮਝ ਆਊਗੀ ਜਿਹੜੀ ਇੱਕ ਖਬਰ ਉਹਨਾਂ ਦੀ ਸਾਹਮਣੇ ਆਈ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਖਤਰਨਾਕ ਹੈ ਆਪਾਂ ਉਹ ਇਤਿਹਾਸ ਦੇ ਵਿੱਚ ਨਾ ਜਾਵਾਂਗੇ ਕਿਉਂਕਿ ਜਿਹੜਾ ਲੈਬਨਾਨ ਨੂੰ ਆ ਬਹੁਤ ਲੰਬੇ ਸਮੇਂ ਤੋਂ ਫਰਾਂਸ ਦੀ ਕਲੋਨੀ ਸੀ ਬਸਤੀ ਸੀ ਫਰਾਂਸ ਦੀ ਔਰ ਸਾਨੂੰ ਪਤਾ ਹੀ ਹੈ ਕਿ ਜਿੱਥੇ ਜਿੱਥੇ ਬਸਤੀਆਂ ਸੀਗੀਆਂ ਬਸਤੀਆਂ ਜਾਣ ਤੋਂ ਬਾਅਦ ਉਹ ਮੁੜ ਕੇ ਜਿਹੜੇ ਮੁਲਕ ਨੇ ਆਪਣੇ ਪੈਰਾਂ ਦੇ ਉੱਪਰ ਮੁੜ ਕੇ ਖੜੇ ਨਹੀਂ ਹੋ ਸਕੇ ਕਿਉਂਕਿ ਉਹ ਇੱਕ ਲੰਬਾ ਵਿਸ਼ਾ ਆ ਕਿ ਕਿਸ ਤਰੀਕੇ ਨਾਲ ਈਵਨ ਬਸਤੀਆਂ ਖਤਮ ਹੋਣ ਦੇ ਬਾਵਜੂਦ ਵੀ ਨਵੇਂ ਜਿਹੜੇ ਫਾਈਨੈਂਸ਼ੀਅਲ ਇੰਸਟੀਚਿਊਟ IMF ਤੇ ਵਰਲਡ ਬੈਂਕ ਉਹਨਾਂ ਦੇ
ਇਨਡਾਇਰੈਕਟਲੀ ਨਵੇਂ ਤਰੀਕੇ ਨਾਲ ਕਬਜ਼ਾ ਉਹਨਾਂ ਦਾ ਹੀ ਰਹਿੰਦਾ
ਉਹਨਾਂ ਦਾ ਹੀ ਰਿਹਾ ਜਿਵੇਂ ਹੁਣ ਖੇਤੀ ਆਰਡੀਨੈਂਸ ਦੀ ਆਪਾਂ ਗੱਲ ਕਰਦੇ ਹਾਂ ਬਾਰ ਬਾਰ ਕੋਰਪੋਰੇਟ ਘਰਾਂ ਨੇ ਸੋ ਐਨੀਵੇ ਸੋ ਉਹਦੇ ਵਿੱਚ ਇੱਕ ਬੜਾ ਖਤਰਨਾਕ ਜਿਹੜਾ ਖਬਰ ਸਾਹਮਣੇ ਆਈ ਕਿ ਜਿਹੜਾ ਫਰਾਂਸ ਦਾ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਜੋ ਵੀ ਹੈਗਾ ਮੈਕਰੋਨ ਉਹ ਉੱਥੇ ਜਾ ਕੇ ਗੱਲਬਾਤ ਕਰਦਾ ਵੀ ਬਹੁਤ ਮਾੜਾ ਹੋਇਆ ਕਿਉਂਕਿ ਵੇਖੋ ਉਹ ਇਹ ਉਹ ਮੁਲਕ ਦੇ ਹਾਲਾਤ ਪਹਿਲਾਂ ਵੀ ਇੰਨੇ ਵਧੀਆ ਨਹੀਂ ਸੀਗੇ ਅਮੀਰ ਮੁਲਕਾਂ ਚੋਂ ਨਹੀਂ ਹੈਗਾ ਉਹ ਤੇ ਖਾਸ ਕਰਕੇ ਕੋਵਿਡ ਦੇ ਆਉਣ ਦੇ ਨਾਲ ਪਹਿਲਾਂ ਹੀ ਉਹਨਾਂ ਦੀ 80% ਕਰੰਸੀ ਡਿੱਗ ਪਈ ਹੋਈ ਹੈ ਸੋ ਹਾਲਾਤ ਜਿਹੜੇ ਨੇ ਆਮ ਲੋਕਾਂ ਦੇ ਬਹੁਤ ਜ਼ਿਆਦਾ ਖਰਾਬ ਨੇ ਸੋ ਇੱਕ ਉਹ ਕਾਰਨਰ ਦੇ ਵਿੱਚ ਉਹ ਹਾਸ਼ੀ ਦੇ ਉੱਪਰ ਧੱਕੇ ਜਾ ਚੁੱਕੇ ਨੇ ਔਰ ਉੱਥੇ ਲੋਕੀ ਕਹਿ ਰਹੇ ਨੇ ਹੁਣ ਇਹ ਗੱਲ ਇਹ ਵੀ ਹੋ ਸਕਦਾ ਵੀ ਮੀਡੀਆ ਨੇ ਵੀ ਜਾਣ ਬੁੱਝ ਕੇ ਪ੍ਰਮੋਟ ਕਰਨੀ ਹੋਵੇ ਪਰ ਉਹ ਇਹ ਖਬਰ ਇੱਦਾਂ ਆਈ ਹੈ ਲੋਕੀ ਕਹਿ ਰਹੇ ਨੇ ਕਿ ਫਰਾਂਸ ਜਿਹੜਾ ਆ ਉਹ ਮੁੜ ਕੇ ਲੈਬਨਨ ਆਪਣੇ ਹੱਥਾਂ ਦੇ ਵਿੱਚ ਲੈ ਲਵੇ ਇਹ ਮਤਲਬ ਇੱਕ ਕਿੰਨਾ ਖਤਰਨਾਕ ਰੁਝਾਨ ਹੈ ਜੀ ਇਹ ਇੱਕ ਤਰ੍ਹਾਂ ਦਾ ਇਹ ਕਹਿਣਾ ਕਿ ਜਿਹੜਾ ਭਾਰਤ ਹੈ
ਹਾਂ ਅਸੀਂ ਕਈ ਵਾਰੀ ਲੋਕ ਕਹਿੰਦੇ ਨੇ ਕਿ ਜਦੋਂ ਬ੍ਰਿਟਿਸ਼ ਰਾਜ ਸੀਗਾ ਉਦੋਂ ਹਾਲਾਤ ਬਹੁਤ ਚੰਗੇ ਸੀਗੇ ਸੋ ਉਹੋ ਹੀ ਰਹਿਣਾ ਚਾਹੀਦਾ ਸੀਗਾ ਸੋ ਉਸ ਤਰ੍ਹਾਂ ਦੀ ਗੱਲ
ਡਿਸਕਸ਼ਨ ਉੱਤੇ ਲੰਚ ਤੇ ਹੋਈ ਜੀ ਮੈਂ ਆਪਣੇ ਗੋਰੇ ਮੂਲ ਦੇ ਉਹਨਾਂ ਨੇ ਕਿਹਾ ਵੀ ਇਹ ਚ ਕੀ ਕੀ ਗਲਤ ਗੱਲ ਹੈ ਸੋ ਮੈਨੂੰ ਥੋੜਾ ਜਿਹਾ ਉਹਨੂੰ ਹਿਸਟਰੀ ਲੈਸਨ ਦੇਣਾ ਪਿਆ ਕਿ ਜਿਹੜੀ ਹਿੰਦੁਸਤਾਨ ਦੀ GDP ਅੰਗਰੇਜ਼ਾਂ ਦੇ ਜਾਣ ਤੋਂ ਪਹਿਲਾਂ ਕਿੰਨੀ ਸੀ ਤੇ ਬਾਅਦ ਚ ਕਿੰਨੀ ਹੋਈ ਉਹ ਜਿਹੜਾ ਕੱਪੜੇ ਦਾ ਜਿਹੜਾ ਉਹ ਸਾਰਾ ਵਪਾਰ ਸੀਗਾ ਉਹ ਕਿਸ ਤਰੀਕੇ ਨਾਲ ਖਤਮ ਹੋਇਆ ਇੱਕ ਬਹੁਤ ਲੰਬਾ ਮਸਲਾ ਹੈਗਾ ਆ ਬਿਲਕੁਲ ਉਹ ਜਿਹੜੇ ਉਸ ਟਾਈਮ ਦੇ ਉੱਪਰ ਜਿਹੜੇ ਜਿੱਥੇ ਵੀ ਜਿਹੜੀ ਇਹ ਬਸਤੀਵਾਦ ਰਾਜ ਸੀਗਾ ਉਹਨਾਂ ਦੇ ਜਿਹੜੇ ਨੈਚੁਰਲ ਰਿਸੋਰਸ ਖਤਮ ਕੀਤੇ ਗਏ ਔਰ ਕੌਨਸੀਕੁਐਂਸ ਜਿਹੜੇ ਹੁਣ ਤੱਕ ਉਹ ਭੁਗਤ ਐਨੀਵੇ ਸੋ ਕਹਿਣ ਦਾ ਭਾਵ ਇਹ ਹੈ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਇੱਕ ਕਾਰਨਰ ਦੇ ਵਿੱਚ ਕੀਤਾ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਮਤਲਬ ਕਿ ਇਹ ਆ ਕਿ ਅਸਲ ਦੇ ਵਿੱਚ ਜਿਹੜਾ ਫਰਾਂਸ ਆ ਉੱਤੇ ਕਬਜ਼ਾ ਕਰਨਾ ਚਾਹੁੰਦਾ ਪਰ ਇੱਕ ਡੈਮੋਕ੍ਰੈਟਿਕ ਮੁਲਕ ਉਹ ਨਹੀਂ ਕਰ ਸਕਦਾ ਪਰ ਲੋਕਾਂ ਨੂੰ ਲੋਕਾਂ ਕੋਲ ਕਹਾਤਾ ਗਿਆ ਵੀ ਸਾਡੇ ਇਹ ਉਦਾਂ ਜੀ ਬਿਲਕੁਲ ਜਿਵੇਂ ਇਰਾਕ ਦੇ ਵਿੱਚ ਖਬਰਾਂ ਬਹੁਤ ਵੱਡੇ ਲੈਵਲ ਤੇ ਆਈਆਂ ਭਈ ਇਹ ਸਦਾਮ ਹੁਸੈਨ ਤੋਂ ਬਚਾਉਣ ਨੂੰ ਸਾਡੇ ਮੁਲਕ ਦੇ ਵਿੱਚ ਇਹ ਆਰਮੀ ਤੁਸੀਂ ਭੇਜੋ ਅਮਰੀਕਾ ਭੇਜੇ ਆਰਮੀ ਉਹੋ ਜਿਹੀ ਗੱਲਬਾਤ ਹੈ ਕਿ ਲੋਕਾਂ ਦੇ ਮੂੰਹੋਂ ਇਹ ਜਿਹੜਾ ਕਹਾਇਆ ਜਾ ਰਿਹਾ ਜਿਹੜਾ ਖੁਦ ਉਹ ਕਰਨਾ ਹਰ ਇੱਕ ਮੌਕਾ ਕੋਈ ਜਾਣ ਨਹੀਂ ਦਿੰਦੇ ਔਰ ਉਹ ਜਿਹੜਾ ਬਲਾਸਟ ਵੀ ਹੋਇਆ ਉਹਦੀ ਵੀ ਮੈਨੂੰ ਪੱਕਾ ਯਕੀਨ ਹੈ ਕਿ ਆਉਂਦੇ ਸਮੇਂ ਦੇ ਵਿੱਚ ਸਾਨੂੰ ਏਦਾਂ ਲੱਗ ਨਹੀਂ ਰਿਹਾ ਕਿ ਇਹ ਕੋਈ ਇੱਕ ਕੁਦਰਤ ਜਿਹੜਾ ਵਰਤਾਰਾ ਹੋਇਆ ਆ ਕਿਸ ਤਰੀਕੇ ਦੇ ਨਾਲ ਉਹ ਯੂਕਰੇਨ ਦੇ ਵਿੱਚੋਂ ਉਹ ਸ਼ਿਪ ਆਉਂਦਾ ਕਿਸੇ ਅਫਰੀਕਾ ਦੇ ਮੈਨੂੰ ਯਾਦ ਨਹੀਂ ਉਹਦੇ ਵਿੱਚ ਉਹ ਜਾਣਾ ਹੈ ਉਹਨਾਂ ਨੇ ਪੈਸੇ ਨਹੀਂ ਦਿੱਤੇ ਉਹ ਕੋਈ ਉਹਨਾਂ ਦਾ ਆਪਸ ਵਿੱਚ ਚੱਲ ਰਿਹਾ ਜਿਹਦੇ ਕਰਕੇ ਨਾ ਉਹ ਸਾਰਾ ਜਿਹੜਾ ਆ ਕੈਮੀਕਲ ਫਾਸਫੇਟ ਜਿਹੜਾ ਉੱਥੇ ਭੇਜਿਆ ਗਿਆ ਤੇ ਨਾ ਹੀ ਐਨੀਵੇ ਸੋ ਮੇਰਾ ਖਿਆਲ ਆ ਵੀ ਆਉਂਦੇ ਸਮੇਂ ਦੇ ਵਿੱਚ ਜਿਹੜੇ ਅਸਲ ਦੇ ਵਿੱਚ ਕਲਪਟ ਨੇ ਜਿਹੜੇ ਕਸੂਰਵਾਰ ਨੇ ਉਹ ਜ਼ਰੂਰ ਸਾਹਮਣੇ ਆਉਣਗੇ ਪਰ ਉਹ ਵੇਖ ਕੇ ਬਹੁਤ ਜਦੋਂ ਜਿਹੜੀ ਤਰਾਸਦੀ ਉਹਨਾਂ ਲੋਕਾਂ ਨੂੰ ਹੋਈ ਹੈ ਬਹੁਤ ਮਾੜੀ ਗੱਲ ਹੈ
ਤੋ ਗੱਲ ਜਦੋਂ ਅਸੀਂ ਬਸਤੀਵਾਦੀ ਕੀਤੀ ਹੈ ਤੋ ਸਾਡੇ ਦੇਸ਼ ਦਾ ਵੀ ਸੋ ਕਾਲਡ ਆਜ਼ਾਦੀ ਦਿਵਸ ਆਉਣ ਵਾਲਾ ਪੰਜ ਕੁ ਦਿਨਾਂ ਤੱਕ ਤੋ ਅਖੌਤੀ ਆਜ਼ਾਦ ਹਾਂ ਅਸੀਂ ਤੋ ਇਸੇ ਸੰਦਰਭ ਚ ਅਸੀਂ ਇੱਕ ਗੀਤ ਛੱਡ ਕੇ ਜਾਵਾਂਗੇ ਜਗਜੀਤ ਕੌਰ ਨਿੱਕੀ ਦਾ ਗਾਇਆ ਹੋਇਆ ਔਰ ਮੇਰਾ ਖਿਆਲ ਗੁਰਸੇਵਕ ਸੰਗਰੂਰ ਦਾ ਲਿਖਿਆ ਦਸ ਵੇ ਤਿਰੰਗਿਆ ਤੋ ਸਾਨੂੰ ਦਿਓ ਇਜਾਜ਼ਤ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ
ਕਰਜ਼ੇ ਦੇ ਹੇਠ ਕਾ ਤੂੰ ਦੱਬਿਆ ਕਿਸਾਨ ਹੈ ਹਰਾ ਰੰਗ ਕਹਿੰਦੇ ਤੇਰਾ ਖੇਤੀ ਦਾ ਨਿਸ਼ਾਨ ਹੈ ਕਰਜ਼ੇ ਦੇ ਹੇਠ ਕਾ ਤੂੰ ਦੱਬਿਆ ਕਿਸਾਨ ਹੈ ਚੌਂਕਾਂ ਤੇ ਚੁਰਾਹਿਆਂ ਤੇ ਵੇਖ ਮਜ਼ਦੂਰ ਕਿੱਦਾਂ ਚੌਂਕਾਂ ਤੇ ਚੁਰਾਹਿਆਂ ਤੇ ਵੇਖ ਮਜ਼ਦੂਰ ਕਿੱਦਾਂ ਵਿਕਦੇ ਨੇ ਸਬਜ਼ੀ ਦੇ ਪਾ ਖਾਦਾ ਤੈਨੂੰ ਚੜੇ ਆਏ ਚਾ ਹਵਾ ਦੇ ਹੁਲਾਰਿਆਂ ਦੇ ਨਾਲ ਝੂਮ ਝੂਮ ਕੇ ਤੂੰ ਕਾਦੀ ਖੁਸ਼ੀ ਰਿਹਾ ਏ ਮਨਾ ਦਸ ਵੇ ਤਿਰੰਗਿਆ ਦਸ ਵੇ ਤਿਰੰਗਿਆ ਕਾਦਾ ਤੈਨੂੰ ਚੜੇ ਆਏ ਚਾ ਚਿੱਟਾ ਰੰਗ ਤੇਰਾ ਜੇ ਅਹਿੰਸਾ ਦਾ ਨਿਸ਼ਾਨ ਹੈ ਆਏ ਦਿਨ ਹੁੰਦਾ ਕਾਤੋਂ ਲੋਕ ਦਾ ਕਾਣ ਹੈ ਚਿੱਟਾ ਰੰਗ ਤੇਰਾ ਜੇ ਅਹਿੰਸਾ ਦਾ ਨਿਸ਼ਾਨ ਹੈ ਆਏ ਦਿਨ ਹੁੰਦਾ ਕਾਤੋਂ ਲੋਕ ਦਾ ਕਾਣ